ਸਤਨਾਮ ਸ੍ਰੀ ਵਾਹਿਗੁਰੂ ਜੀ। ਸਵੰਤ ਤੁਇੰ ਉਚਿਤ ਗੁਣਗਿਆਂ ਪੂਰਨ ਬਹਲੋ ਕਿਰਪਾਲਾ ਗੰਭੀਰੰ ਉਚੈ ਸਰਵਗ ਅਪਾਰਾ ਪ੍ਰਿਤਿਆ ਪ੍ਰੇਮ ਵਿਸਰਾਮ ਚਰਣ ਅਨਾਥ ਨਾਥੇ ਨਾਨਕ ਸਰਣ ਮ੍ਰਿਗੀ ਪਿਖੰਤ ਬਦਿਕ ਤਾਰੇਣ ਲਖ ਆਬਦ ਹੈ ਅਹੂ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦ ਤੇ ਮ੍ਰਿਗੀ ਪਿਖੰਤ ਬਦਕ ਤਾਰੇਣ ਲਖ ਆਬਦ ਹੈ ਅਹੂ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵੇਂ ਗੁਰੂ ਨਾਨਕ ਆਪਣੀ ਮਹਾਨ ਰਚਨਾ ਸਹਿਸਕ੍ਰਿਤੀ ਸਲੋਕਾਂ ਵਿੱਚ ਪੰਜਵੇਂ ਸਲੋਕ ਵਿੱਚ ਗੁਰਦੇਵ ਫਰਮਾਨ ਕਰ ਰਹੇ ਹਨ,
ਸਬੰਤ ਤੁਇੰ ਉਚਿਤ ਗੁਣਗਿਆਂ।
ਸੋਬੰਤ ਦਾ ਅਰਥ ਹੈ ਸੋ ਬਨੀਕ, ਚੰਗਾ, ਸੁਹਾਵਣਾ, ਫੱਬਵਾਂ, ਟਿਕਵਾਂ। ਅਕਾਲ ਪੁਰਖ ਕੈਸਾ ਹੈ, ਪ੍ਰਭੂ ਕਿਹੋ ਜਿਹਾ ਹੈ? ਪ੍ਰਭੂ ਬੜਾ ਹੀ ਸੋਬਨੀਕ ਹੈ, ਬੜਾ ਹੀ ਸੁੰਦਰ ਹੈ। ਉਸ ਵਰਗਾ ਸੁੰਦਰ ਨਾ ਕੋਈ ਪਿੱਛੇ ਹੀ ਸੀ, ਨਾ ਕੋਈ ਹੁਣ ਹੀ ਹੈ, ਨਾ ਅੱਗੇ ਨੂੰ ਹੀ ਹੋਵੇਗਾ। ਉਹ ਆਪਣੀ ਮਿਸਾਲ ਆਪ ਹੀ ਹੈ। ਗਿਆਨ ਪ੍ਰਬੋਧ ਨਾਮ ਦੀ ਮਹਾਨ ਰਚਨਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ, ਅਕਾਲ ਪੁਰਖ ਦੀ ਮਹਿਮਾ ਇਹਨਾਂ ਸ਼ਬਦਾਂ ਦੁਆਰਾ ਬਿਆਨ ਕਰਦੇ ਹਨ। ਕੁਲ ਕਲੰਕ ਕਰਹੀਨ ਕਿਰਪਾ ਸਾਗਰ ਕਰਣਾ ਕਰਨ ਕਰਨ ਸਮਰੱਥ ਕਿਰਪਾ ਕੀ ਸੂਰਤ ਕ੍ਰਿਤ ਤਰ ਕਾਲ ਕਰਮ ਕਰਹੀਨ ਕਿਰਿਆ ਜਿਹ ਕੋਏ ਨ ਬੁਝੈ ਕਹਾ ਕਹੇ ਕਹੇ ਕਰੇ ਕਹਾ ਕਾਲਨ ਕਹਿ ਸੁਜੈ ਕੰਜਲ ਕਨੈਨ ਕੰਬੂ ਗ੍ਰੀਵੈ ਕਟਕੇ ਹਰ ਕੁੰਜਰ ਗਮਨ ਕਦਲੀ ਕੁਰੰਕ ਕਰ ਪੂਰ ਗਤ ਬਿਨੈ ਅਕਾਲ ਦੂਜੋ ਕਮਨ। ਇੰਨੀਆਂ ਸੋਭਾ ਦਾ ਸੋਭਾ ਰੱਖਣ ਵਾਲਾ ਅਕਾਲ ਪੁਰਖ ਤੋਂ ਬਿਨਾਂ ਹੋਰ ਦੂਸਰਾ ਕੌਣ ਹੋ ਸਕਦਾ ਹੈ? ਜੋ ਸਾਰੇ ਹੀ ਜੀਵਾਂ ਨੂੰ ਕਲੰਕ ਤੋਂ ਰਹਿਤ ਕਰ ਦੇਣ ਵਾਲਾ ਹੈ, ਜੋ ਆਪ ਸਾਰੇ ਕਲੰਕਾਂ ਤੋਂ ਰਹਿਤ ਹੈ, ਕਿਰਪਾ ਦਾ ਸਮੁੰਦਰ ਹੈ, ਕਿਰਪਾ ਦਾ ਘਰ ਹੈ, ਸਾਰੇ ਜਗਤ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਦਾ ਆਸਰਾ ਹੈ, ਨਾਸ਼ ਤੋਂ ਰਹਿਤ ਹੈ, ਜਿਸ ਦੀ ਕਿਰਿਆ ਨੂੰ ਕੋਈ ਜਾਣ ਨਹੀਂ ਸਕਦਾ ਵੀ ਇੱਕ ਸੈਕਿੰਡ ਦੇ ਬਾਅਦ ਉਹਨੇ ਕੀ ਕਰਨਾ ਹੈ। ਕਾਲ ਉਸ ਦਾ ਅੰਤ ਨਹੀਂ ਪਾ ਸਕਿਆ, ਉਸ ਦੀ ਸੋਭਾ ਵਰਣਨ ਕਰਨ ਲੱਗਿਆ ਫਰਮਾਉਂਦੇ ਹਨ ਕੰਜਲਕ ਨੈਣ, ਉਸ ਦੇ ਨੈਣ ਕਵਲ ਫੁੱਲ ਵਰਗੇ ਹਨ, ਕੰਬੂ ਗਰੀਵੈ, ਗਰੀਵਾ ਕਹਿੰਦੇ ਗਰਦਨ ਨੂੰ, ਕੰਬੂ ਨਾਮ ਹੈ ਸੰਖ ਦਾ, ਸੰਖ ਵਰਗੀ ਗਰਦਨ ਹੈ, ਕੱਟ ਕੇ ਹਰ ਸ਼ੇਰ ਵਰਗਾ ਲੱਕ ਹੈ, ਕੁੰਜਰ ਗਮਨ ਕੁੰਜਰ ਮਣੇ ਹਾਥੀ ਵਾਂਗੂ ਮਸਤ ਚਾਲ ਚੱਲਦਾ ਹੈ, ਕਦਲੀ ਪੁਰੰਕ ਕਰ ਪੂਰ ਗਤ ਲੱਤਾਂ ਕੇਲੇ ਵਰਗੀਆਂ ਹਨ, ਸੁਗੰਧੀ ਸਰੀਰ ਵਿੱਚੋਂ ਕਪੂਰ ਜੈਸੀ ਆਉਂਦੀ ਹੈ। ਐਸੇ ਗੁਣਾਂ ਦਾ ਮਾਲਕ ਅਕਾਲ ਪੁਰਖ ਤੋਂ ਬਿਨਾਂ ਦੂਸਰਾ ਕੋਈ ਹੋ ਨਹੀਂ ਸਕਦਾ। ਸੋਭੰਤ ਤੋਇੰ ਸਾਰੀਆਂ ਹੀ ਸੋਭਾ ਤੇਰੇ ਵਿੱਚ ਹਨ। ਤੁਇੰ ਕਹੀਏ ਉਹ ਅਕਾਲ ਪੁਰਖ ਐਸਾ ਸੋਭ ਲੀਕ ਹੈ,
ਉਚਿਤ ਗੁਣਗਿਨ
ਅਗੜ ਹੈ, ਅਡਿੱਗ ਹੈ, ਜਿਹਦਾ ਸੰਘਾਸਣ ਨਹੀਂ ਕੋਈ ਖੋ ਸਕਦਾ, ਜਿਹਦੀ ਕੁਰਸੀ ਨੂੰ ਕੋਈ ਖਤਰਾ ਨਹੀਂ, ਜਿਹਦਾ ਐਕਸੀਡੈਂਟ ਨਹੀਂ ਹੋ ਸਕਦਾ। ਗੁਣਗਿਨ ਗੁਣਾਂ ਦਾ ਗਿਆਤਾ ਹੈ, ਗੁਣਾਂ ਨੂੰ ਜਾਣਨ ਵਾਲਾ ਹੈ, ਗੁਣਾਂ ਦੀ ਵਿਰਧੀ ਕਰਨ ਵਾਲਾ ਹੈ। ਜਿਹੜਾ ਵੀ ਪ੍ਰਾਣੀ ਉਹਦੇ ਨਾਲ ਧਿਆਨ ਜੋੜਦਾ ਉਹਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ, ਤੇ ਗੁਣਾਂ ਤੋਂ ਬਿਨਾਂ ਬੰਦਗੀ ਨਹੀਂ ਹੁੰਦੀ। ਵਿਣ ਗੁਣ ਕੀਤੇ ਭਗਤ ਨਾ ਹੋਏ।
ਪੂਰਨ ਬਹਲੋ ਕਿਰਪਾਲਾ,
ਬਹੁਤਾ ਹੀ ਕਿਰਪਾਲੂ ਹੈ, ਪੂਰਨ ਪੂਰਾ ਹੈ, ਅਧੂਰਾ ਨਹੀਂ, ਕਿਸੇ ਪੱਖ ਤੋਂ ਵੀ ਘੱਟ ਨਹੀਂ ਹੈ, ਸੰਪੂਰਨ ਗੁਣ ਹਨ ਉਸ ਵਿੱਚ। ਪੂਰਨ ਬਹਲੋ ਕਿਰਪਾਲਾ, ਬਹੁਤਾ ਹੀ ਕਿਰਪਾਲੂ ਹੈ, ਪਾਪੀਆਂ ਨੂੰ ਵੀ, ਅਪਰਾਧੀਆਂ ਨੂੰ ਵੀ, ਅਕਿਰਤਕਣਾਂ ਨੂੰ ਵੀ ਪਾਲਦਾ ਹੈ। ਦੁਖਨ ਦੇਖਤ ਹੈ ਪਰ ਦੇਖ ਨਾ ਹਾਰੇ, ਸਾਡੇ ਨਿਤਾ ਪ੍ਰਤੀ ਦੋਖ ਛਿੰਦਰ ਵੇਖਦਾ ਹੋਇਆ ਵੀ ਰੋਜੀ ਬੰਦ ਨਹੀਂ ਕਰਦਾ। ਪੂਰਨ ਬਹਲੋ ਕਿਰਪਾਲਾ, ਕੁਝ ਵਿਦਵਾਨ ਏਦਾਂ ਵੀ ਪਾਠ ਕਰਦੇ ਹਨ, ਪੂਰਨ ਬਹੁ ਲੋਕ ਪਾਲਾ, ਐਸਾ ਪੂਰਨ ਹੈ, ਬਹੁਤੇ ਲੋਕਾਂ ਦੀ ਪਾਲਣਾ ਕਰਨ ਵਾਲਾ, ਬਹੁਤੇ ਲੋਕਾਂ ਦੀ ਜੋ ਪਾਲਣਾ ਪੋਸਣਾ ਹੈ ਉਹਦੇ ਤੋਂ ਹੁੰਦੀ ਹੈ। ਅਣਗਿਣਤ ਜੀਵ ਉਹਦੇ ਆਸਰੇ ਹੀ ਪਲਦੇ ਹਨ। ਸ਼ੁੱਧ ਪਾਠ ਮੈਨੂੰ ਇਹ ਜਾਪਦਾ ਵੀ ਪੂਰਨ ਬਹੁ ਲੋਕ ਕਿਰਪਾਲਾ ਹੀ ਠੀਕ ਹੈ। ਗਰੀਬ ਨਵਾਜ ਫਰਮਾਉਂਦੇ ਹਨ,
ਗੰਭੀਰੰ ਉੱਚਾ,
ਗੰਭੀਰ ਹੈ, ਡੂੰਘਾ ਹੈ, ਬੜੀ ਦੀਰਘ ਦ੍ਰਿਸ਼ਟੀ ਵਾਲਾ, ਬੜੀ ਲੰਮੀ ਸੋਚਣੀ ਵਾਲਾ ਹੈ, ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਉਹਦੇ ਨਾਲੋਂ ਵੀ ਕੋਈ ਉੱਚਾ ਹੈ? ਕਹਿੰਦੇ ਹਾਂ, ਪਰਮਾਤਮਾ ਨਾਲੋਂ ਵੀ ਉੱਚਾ ਉਸਦਾ ਨਾਮ ਹੈ, ਸਭ ਤੋਂ ਉੱਪਰ ਹੈ ਪ੍ਰਭੂ, ਤੇ ਪ੍ਰਭੂ ਦਾ ਨਾਮ ਉਹਦੇ ਤੇ ਵੀ ਹਾਵੀ, ਜੋ ਨਾਮ ਜਪਦਾ ਉਹ ਪ੍ਰਭੂ ਨੂੰ ਆਪਣੇ ਵਸ ਵਿੱਚ ਕਰ ਲੈਂਦਾ, ਇਸੇ ਕਰਕੇ ਭਗਤਾਂ ਦੇ ਵਸੀਕਾਰ ਹੈ। ਜਿਹੜੇ ਵੱਡੇ ਵੱਡੇ ਹੰਕਾਰੀ ਹਨ ਉਹਨਾਂ ਦਾ ਹੰਕਾਰ ਮਲ ਸੁੱਟਣ ਵਾਲਾ ਹੈ, ਪਰ ਪ੍ਰੇਮੀਆਂ ਦਾ ਪ੍ਰੇਮੀ ਹੈ, ਪ੍ਰੇਮੀਆਂ ਦਾ ਸੇਵਾਦਾਰ ਹੈ, ਭਗਤ ਵਛਲ ਹੈ, ਭਗਤੀ ਦੇ ਅਧੀਨ ਹੈ, ਗੰਭੀਰੰ ਡੂੰਘੇ ਦਿਲ ਵਾਲਾ ਹੈ, ਉੱਚੀ ਵਿਚਾਰ ਵਾਲਾ ਹੈ, ਉੱਚਿਆਂ ਤੋਂ ਉੱਚਾ ਹੈ,
ਸਰਬੱਗ ਅਪਾਰਾ,
ਫਿਰ ਹੈ ਕੈਸਾ ਸਰਬੱਗ, ਸਰਬ ਕਾ ਗਿਆਤਾ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੰਗਿਆਂ ਦੇ ਦਿਲਾਂ ਦੀ ਗੱਲ ਵੀ ਜਾਣਦਾ ਤੇ ਮਾੜਿਆਂ ਦੇ ਦਿਲਾਂ ਦੀ ਗੱਲ ਵੀ ਜਾਣਦਾ। ਸਰਬੱਗ ਕਹਿੰਦੇ ਜੀ ਦੇ ਸਾਰੇ ਗੁਣ ਹੋਣ, ਕਿਸੇ ਪੱਖ ਤੋਂ ਕੂਣਾ ਨਾ ਹੋਵੇ, ਵਿਰਵਾ ਨਾ ਹੋਵੇ, ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਕੋਈ ਉਹਦਾ ਅੰਤ ਨਹੀਂ ਪਾ ਸਕਦਾ, ਉਹਦੀ ਸੀਮਾ ਨੂੰ ਮਾਪਿਆ ਨਹੀਂ ਜਾ ਸਕਦਾ, ਉਸ ਦੇ ਇੱਕ ਗੁਣ ਦਾ ਵੀ ਅੰਤ ਨਹੀਂ ਆਉਂਦਾ। ਵਾਰਿਆ ਨਾ ਜਾਵਾ, ਇੱਕ ਵਾਰ ਵੀ ਮੈਂ ਉਹਦੇ ਤੋਂ ਸਦਕੇ ਨਹੀਂ ਹੋ ਸਕਦਾ, ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ। ਐਸਾ ਬੇਅੰਤ ਹੈ
ਪ੍ਰਿਤਿਆ ਪ੍ਰੇਮ ਵਿਸਰਾਮ ਚਰਨ,
ਪ੍ਰਿਤ ਕਹਿੰਦੇ ਹਨ ਸੇਵਕ ਨੂੰ, ਨੌਕਰ ਨੂੰ, ਦਾਸ ਨੂੰ, ਜਿਹੜੇ ਉਹਦੇ ਅਨਿੰਨ ਭਗਤ ਹਨ ਨਾ, ਜਿਹੜੇ ਉਹਦੇ ਹੀ ਦਾਸ ਹਨ। ਜਿਵੇਂ ਪਤਨੀ ਪਤੀ ਦੀ ਆਗਿਆ ਵਿੱਚ ਚੱਲਦੀ ਹੈ, ਜਿਵੇਂ ਸ਼ਿਸ਼ ਗੁਰੂ ਦੀ ਆਗਿਆ ਵਿੱਚ ਚੱਲਦਾ ਹੈ, ਸਾਰੇ ਲੋਕ ਉਸਨੂੰ ਮੰਨਦੇ ਹਨ। ਸੱਤਾ ਤੇ ਬਲਵੰਡਾ ਕਹਿੰਦੇ ਨੇ, ਹੋਰਿਓ ਗੰਗ ਵਹਾਈ ਐ ਦੁਨਿਆਈ ਆਖੇ ਕਿ ਕਿਉਂ ਨ, ਉਲਟੀ ਗੰਗਾ ਵਗਾ ਦਿੱਤੀ ਅੱਜ ਤਾਂ ਗੁਰੂ ਨਾਨਕ ਜੀ ਨੇ, ਹੋਰਿਓ ਗੰਗ ਵਹਾਈ ਐ, ਪੁੱਠੀ ਗੰਗਾ ਵਗਣ ਲੱਗ ਪਈ ਹੈ। ਕਿਸੇ ਨੇ ਪੁੱਛਿਆ ਗੱਲ ਕੀ ਹੈ, ਦੁਨਿਆਈ ਆਖੇ ਕਿ ਕਿਉਂ ਨ, ਦੁਨੀਆਂ ਦੇ ਲੋਕ ਕਹਿੰਦੇ ਕੀ ਕਿਉਂ ਨ, ਕੀ ਕਰ ਦਿੱਤਾ, ਅਤੇ ਅੱਜ ਅਚਰਜ ਹੀ ਹੋ ਗਿਆ। ਨਾਨਕ ਈਸ਼ਰ ਜਗਨਨਾਥ, ਗੁਰੂ ਨਾਨਕ ਦੇਵ ਜੀ ਈਸ਼ਰ, ਈਸ਼ਵਰ ਦਾ ਰੂਪ ਹਨ, ਜਗਨਨਾਥ, ਜਗਤ ਦੇ ਮਾਲਕ ਸਵਾਮੀ ਹਨ। ਉੱਚ ਹੰਦੀ ਵੈਣ ਵਰਕਿਓਨ, ਜਗਤ ਤੋਂ ਉੱਚੇ ਹਨ, ਜਗਤ ਦੀ ਹੱਦ ਤੋਂ ਉੱਚੇ ਹਨ, ਸੀਮਾ ਤੋਂ ਪਰੇ ਹਨ। ਵੈਣ ਵੈਣੇ ਬਚਨ ਬੈਣ ਵੈਣ ਵੈਣੇ ਬੈਣ ਬੈਣ ਵੈਣੇ ਬਚਨ ਗੁਰੂ ਨਾਨਕ ਦੇਵ ਜੀ ਦੇ ਬਚਨ ਜਗਤ ਜੀਵਾਂ ਦੇ ਸਿਰ ਤੋਂ ਦੀ ਲੰਘ ਜਾਂਦੇ ਹਨ, ਸਮਝ ਵਿੱਚ ਨਹੀਂ ਆਉਂਦੇ। ਕੁਛ ਹੰਦੀ ਵੈਣ ਵਰਿਕਿਓਨ, ਵਰਿਕਿਓਨ ਦਾ ਅਰਥ ਹੈ ਆਖੇ ਹਨ। ਸਤਿਗੁਰੂ ਜੀ ਨੇ ਐਸੇ ਉੱਚੇ ਮੰਡਲਾਂ ਦੇ ਬਚਨ ਕਹੇ ਹਨ, ਮਹਾਦਾਣਾ ਪਰਬਤ ਕਰ। ਇੱਕ ਪੁਰਾਤਨ ਕਥਾ ਹੈ ਕਿ ਕਿਸੇ ਸਮੇਂ ਦੇਵਤਿਆਂ ਨੇ ਅਤੇ ਦੈਂਤਾਂ ਨੇ ਵੱਡੀ ਸਾਰੀ ਮਧਾਣੀ ਮੰਦਰਾਚਲ ਪਰਬਤ ਦੀ ਬਣਾ ਕੇ ਨੇਤਰ ਬਾਸਕ ਨੇਤਰ ਮਣੇ ਨੇਤਰਾ ਜਿਹੜੀਆਂ ਮਾਈਆਂ ਦੁੱਧ ਰਿੜਕਦੀਆਂ ਰਹੀਆਂ ਨੇ ਉਹਨਾਂ ਨੂੰ ਪਤਾ ਵੀ ਨੇਤਰਾ ਪਾ ਕੇ ਮਧਾਣੀ ਨੂੰ ਦੋਈ ਬੰਨੀ ਗੁੱਲੀਆਂ ਹੁੰਦੀਆਂ ਉਹਨਾਂ ਨੂੰ ਹੱਥਾਂ 'ਚ ਲੈ ਕੇ ਖਿੱਚੀ ਦਾ ਬਾਸਕ ਨਾਗ ਦਾ ਨੇਤਰਾ ਪਾ ਕੇ ਮਾਧਾਣਾ ਪਰਬਤ ਕਰ ਮੰਦਰਾਚਲ ਦੀ ਮਧਾਣੀ ਬਣਾਈ। ਨੇਤਰ ਬਾਸਕ ਤੇ ਨੇਤਰਾ ਬਾਸਕ ਨਾਗ ਦਾ ਸ਼ਬਦ ਰਿੜਕਿਓਨ, ਸ਼ਬਦ ਦਾ ਪਹਿਲਾ ਅਰਥ ਸਮੁੰਦਰ। ਕਹਿੰਦੇ ਜਿਵੇਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਨਾ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇੱਕ ਨਵਾਂ ਹੀ ਸਮੁੰਦਰ ਰਿੜਕਿਆ ਹੈ। ਸਮੁੰਦਰ ਨਾਮ ਦੁੱਧ ਦਾ ਵੀ ਹੈ, ਦੁੱਧ ਰਿੜਕੀ ਦਾ ਹੈ, ਵਿੱਚੋਂ ਮੱਖਣ ਨਿਕਲਦਾ। ਦੁਨੀਆਂ ਦਾ ਸਾਰਾ ਗਿਆਨ ਧਿਆਨ ਗੁਰੂ ਜੀ ਨੇ ਚਾਟੀ 'ਚ ਪਾ ਕੇ ਰਿੜਕ ਕੇ ਉਹਦਾ ਮੱਖਣ ਕੱਢ ਕੇ ਸਾਡੀ ਹਥੇਲੀ 'ਤੇ ਰੱਖ ਦਿੱਤਾ। ਚੌਦਹਿ ਰਤਨ ਨਿਕਾਲਿਆ, ਦੇਵਤੇ ਦੇਵਤਾ ਨੇ ਕਥਾ ਪ੍ਰਚਲਿਤ ਹੈ ਕਿ 14 ਰਤਨ ਨਿਕਲੇ। ਸ੍ਰੀ ਮਨ ਰੰਭਾ ਬਾਰਨੀ ਸੰਖ ਸੰਖ ਅਮੀ ਗਜਰਾਜ ਬਿਖ ਧਿਨ ਸਸ ਕਲਪ ਤਰ ਸੰਖ ਅਮੀ ਗਜਰਾਜ। ਇਹ 14 ਰਤਨਾਂ ਦੇ ਨਾਮ ਨੇ। ਚੌਦਹਿ ਰਤਨ ਨਿਕਾਲਿਆ ਨਕਰ ਆਵਾ ਗਾਉਣ ਚਿਲਕਿਓਨ। 14 ਰਤਨ ਕੱਢੇ ਨੇ, ਪ੍ਰਕਾਸ਼ ਕੀਤੇ ਨੇ, ਚਿਲਕਿਓਨ ਮਹਿਣੇ ਪ੍ਰਕਾਸ਼ਕ ਹਨ। ਸਤਿਗੁਰੂ ਵਿੱਚ 14 ਗੁਣ ਬਖਤਿਆਂ ਵਾਲੇ ਹਨ, ਗੁਰੂ ਜੀ ਦੇ ਸਿੱਖਾਂ ਵਿੱਚ 14 ਗੁਣ ਸਰੋਤਿਆਂ ਵਾਲੇ ਹਨ। ਜਿੰਨਾ ਚਿਰ 14 ਗੁਣਾਂ ਦੇ ਅਸੀਂ ਧਾਰਨੀ ਨਹੀਂ ਬਣਦੇ ਉਹਨਾਂ ਚਿਰ ਸਾਡੇ ਦਿਲ ਉੱਤੇ ਕਥਾ ਦਾ ਅਸਰ ਨਹੀਂ ਹੁੰਦਾ। ਕੁਦਰਤ ਇਹ ਵੇਖਾਲੀਆਂ ਜਿਨ ਐ ਵੱਡ ਪਿੰਡ ਠਣਿਕਿਓਨ ਲੈਣੇ ਧਰੇ ਉਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਲੈਣੇ ਦੇ ਸਿਰ ਦੇ ਉੱਤੇ ਗੁਰਿਆਈ ਦਾ ਛਤਰ ਰੱਖ ਦਿੱਤਾ ਹੈ। ਲੈਣੇ ਧਰੇ ਉਨ ਛਤਰ ਸਿਰ, ਹੈਰਾਨਗੀ ਦੀ ਗੱਲ ਇਹ ਹੈ, ਉਲਟੀ ਗੰਗਾ ਇਹ ਵਗਾ ਦਿੱਤੀ ਵੀ ਅੱਜ ਨਾਨਕ ਨੇ ਗੁਰਿਆਈ ਅੰਗਦ ਨੂੰ ਦੇ ਦਿੱਤੀ। ਲਹਿਣੇ ਧਰੇ ਉਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਹਿਰਦੇ ਰੂਪੀ ਕਿਆਰੇ ਵਿੱਚ ਅਸਮਾਨ ਜਿੱਡਾ ਵਿਸ਼ਾਲ ਹਿਰਦਾ ਹੈ ਲਹਿਣਾ ਜੀ ਦਾ। ਜਗਤ ਦੇ ਹਿਰਦੇ ਹੰਕਾਰ ਨਾਲ ਭੜੇ ਭਰੇ ਹੋਏ ਹਨ, ਪਰ ਬਾਬੇ ਲਹਿਣੇ ਦੀ ਇਹ ਵਡਿਆਈ ਹੈ ਕਿ ਹਿਰਦੇ ਵਿੱਚ ਹੰਕਾਰ ਰੰਚਕ ਮਾਤਰ ਨਹੀਂ। ਜਦੋਂ ਸਿੱਖਾਂ ਦੀ ਪ੍ਰੀਖਿਆ ਹੋਈ ਤੇ ਸਾਰੇ ਖਿਸਕ ਗਏ, ਰਹਿ ਗਏ ਬਾਬਾ ਬੁੱਢਾ ਜੀ, ਸਧਾਰਨ ਜੀ, ਭਾਈ ਲਹਿਣਾ ਜੀ। ਧਾਨਕ ਰੂਪ ਜਿਸ ਵੇਲੇ ਧਾਰਿਆ, ਜੰਗਲ ਵਿੱਚ ਗਏ ਸਤਿਗੁਰੂ ਤੇ ਕਹਿਣ ਲੱਗੇ ਪ੍ਰੀਖਿਆ ਦਾ ਅੰਤ ਹੋ ਗਿਆ, ਇਹ ਮੁਰਦਾ ਪਿਆ ਇਹਨੂੰ ਖਾਓ। ਬਾਬਾ ਬੁੱਢਾ ਜੀ ਵੀ ਇੱਕ ਝਾੜੀ ਦੇ ਉਹਲੇ ਹੋ ਗਏ। ਭਾਈ ਲਹਿਣੇ ਜੀ ਨੂੰ ਕਿਹਾ ਵੀ ਹੁਣ ਡੇਰ ਕਿਹੜੀ ਗੱਲ ਦੀ ਹੈ, ਹੁਕਮ ਦੀ ਪਾਲਣਾ ਕਿਉਂ ਨਹੀਂ ਕਰ ਰਿਹਾ? ਮਹਾਰਾਜ ਇਹ ਹੁਕਮ ਉਡੀਕਦਾ ਵੀ ਕਿਹੜੇ ਬੰਨਿਓ ਖਾਣ ਲੱਗਾ, ਪੈਰਾਂ ਵੱਲੋਂ ਲੱਗਾ ਕਿ ਸਿਰ ਵੱਲੋਂ ਲੱਗਾ? ਗੁਰਦੇਵ ਨੇ ਕਿਹਾ ਜਿੱਥੇ ਖਲੋਤਾ ਇੱਥੇ ਲੱਗ ਪੋ। ਚਾਦਰ ਚੁੱਕੀ, ਹੇਠਾਂ ਕੜਾਹ ਪ੍ਰਸ਼ਾਦ ਬਣਿਆ ਹੋਇਆ। ਇਹ ਕਲਾ ਸੀ ਸਤਿਗੁਰੂ ਜੀ ਦੀ। ਅਸਮਾਨ ਕਿਆੜਾ ਛਿਕਿਓਨ, ਕਿਆੜਾ ਆਉਂਦੇ ਨੇ ਗਿੱਚੀ ਦਾ ਉੱਪਰਲਾ ਜਿਹੜਾ ਭਾਗ ਹੈ, ਛਿਕਿਓਨ ਕਹਿੰਦੇ ਬਾਹਰ ਕੱਢ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਅੰਗਦ ਦੀ ਗਿੱਚੀ, ਭਾਈ ਲਹਿਣੇ ਦੀ ਗਿੱਚੀ ਅਸਮਾਨ ਤੋਂ ਉੱਪਰ ਕੱਢ ਦਿੱਤੀ। ਭਾਵ ਪਤਾਲ ਤੋਂ ਲੈ ਕੇ ਅਸਮਾਨ ਦੇ ਉੱਪਰ ਤੱਕ ਵਡਿਆਈ ਆਪਣੇ ਸੇਵਕ ਦੀ ਵਧਾ ਦਿੱਤੀ। ਜਦੋਂ ਗੁਰਿਆਈ ਦਾ ਤਿਲਕ ਦਿੱਤਾ, ਜੋਤ ਸਮਾਣੀ ਜੋਤ ਮਾਣੀ, ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਜੋਤ ਜਿਹੜੀ ਹੈ ਨਾ, ਜੋਤੀ ਜੋਤ ਸਮਾਉਣਾ, ਇਹਦਾ ਅਰਥ ਸਾਨੂੰ ਘੱਟ ਪਤਾ ਹੈ। ਜਿਹੜੀ ਗੁਰੂ ਨਾਨਕ ਦੇਵ ਦੀ ਜੋਤੀ ਸੀ ਨਾ, ਸ਼ਕਤੀ ਸੀ, ਉਹ ਭਾਈ ਲਹਿਣੇ ਦੇ ਵਿੱਚ ਸਮਾ ਗਈ। ਭਾਵ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਸ਼ਕਤੀ ਆਪਣੇ ਸੇਵਕ ਦੇ ਵਿੱਚ ਭਰ ਦਿੱਤੀ। ਜੋਤ ਸਮਾਣੀ ਜੋਤ ਮਾਹੇ। ਗੁਰੂ ਨਾਨਕ ਦੇਵ ਨੇ ਆਪਣੀ ਜੋਤ ਆਪਣੇ ਸੇਵਕ ਭਾਈ ਲਹਿਣੇ ਦੇ ਵਿੱਚ ਰਲਾ ਦਿੱਤੀ, ਮਲਾ ਦਿੱਤੀ, ਆਪੇ ਆਪੇ ਛੇਤੀ ਮਿੱਕੇ ਹੋਣ। ਜਿਵੇਂ ਦੁੱਧ ਨੂੰ ਮਿਕਸ ਕਰ ਦਈਦਾ, ਉਹਦੇ 'ਚ ਖੰਡ ਪਾ ਦਈਦੀ, ਇਸ ਤਰ੍ਹਾਂ ਗੁਰੂ ਨਾਨਕ ਦੇਵ ਤੇ ਭਾਈ ਲਹਿਣਾ ਦੋਵੇਂ ਘਿਓ ਸ਼ੱਕਰ ਹੋ ਗਏ, ਘੁਲ ਮਿਲ ਗਏ, ਇੱਕ ਹੋ ਗਏ, ਆਪੇ ਵਿੱਚ ਅਭੇਦ ਕਰ ਲਿਆ। ਐਵੇਂ ਨਹੀਂ ਕਰ ਲਿਆ, ਸਿੱਖਾਂ ਪੁੱਤਰਾਂ ਭੁੱਖ ਗਏ, ਸਾਰੇ ਸਿੱਖਾਂ ਦੀ ਪਰਖ ਕੀਤੀ, ਪੁੱਤਰਾਂ ਦੀ ਪਰਖ ਕੀਤੀ, ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਪ੍ਰੀਖਿਆ ਦੀ ਕਸਵੱਟੀ ਤੇ ਰਗੜਿਆ। ਸਭ ਉਮਤ ਵੇਖੋ ਜਿੱਕਿਓਨ, ਸਾਰੀ ਉਮਤ ਦੇ ਸਾਹਮਣੇ, ਸਾਰੀ ਲੁਕਾਈ ਦੇ ਸਾਹਮਣੇ, ਸਾਰੀ ਦੁਨੀਆਂ ਦੇ ਸਾਹਮਣੇ ਵੇਖੋ ਜਿੱਕਿਓਨ, ਜੋ ਕੀਤਾ ਸਾਰੇ ਲੋਕ ਜਾਣਦੇ ਸਨ, ਜਾਂ ਖੁਦ ਉਸ ਤਾਂ ਲਹਿਣਾ ਟਿੱਕਿਓਨ। ਜਦੋਂ ਨਿਰਣਾ ਹੋ ਗਿਆ, ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ 17 ਹਾੜ ਨੂੰ, ਸਤਹਾੜ ਵਧੀ 13 ਨੂੰ, ਸੰਮਤ 1596 ਬਿਕਰਮੀ ਨੂੰ ਕਰਤਾਰਪੁਰ ਵਿੱਚ ਆਪਣੀ ਗੁਰਿਆਈ ਗੱਦੀ ਦਾ ਤਿਲਕ ਭਾਈ ਲਹਿਣੇ ਦੇ ਮੱਥੇ ਵਿੱਚ ਬਾਬਾ ਬੁੱਢਾ ਜੀ ਤੋਂ ਲਵਾਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਨੂੰ ਕੌਣ ਵਰਣਨ ਕਰ ਸਕਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਹੇ ਅਕਾਲ ਪੁਰਖ, ਤੂੰ ਬੜਾ ਡੂੰਘਾ ਹੈ, ਤੇਰੇ ਵਰਗੀ ਡੂੰਘਾਈ ਕਿਸੇ ਵਿੱਚ ਨਹੀਂ ਹੈ।
ਪ੍ਰਿਤਿਆ ਪ੍ਰੇਮ ਵਿਸਰਾਮ ਚਰਨ,
ਤੂੰ ਆਪਣੇ ਦਾਸਾਂ ਦਾ ਪਿਆਰਾ ਹੈ, ਤੂੰ ਆਪਣੇ ਪੁੱਤਰਾਂ ਦਾ ਪਿਆਰਾ ਨਹੀਂ, ਤੂੰ ਆਪਣੀ ਪਤਨੀ ਦਾ ਪਿਆਰਾ ਨਹੀਂ, ਤੂੰ ਆਪਣੇ ਪਿਓ ਦਾ ਪਿਆਰਾ ਨਹੀਂ, ਮਾਤਾ ਨਾਲ ਤੇਰਾ ਪਿਆਰ ਨਹੀਂ। ਦੁਨਿਆਵੀ ਪਿਆਰ ਤਾਂ ਸਤਿਗੁਰੂ ਜੀ ਦਾ ਹੈ, ਲੋਗਨ ਸਿਓ ਮੇਰਾ ਠਾਠਾ ਬਾਗਾ, ਲੋਕਾਂ ਨਾਲ ਮੇਰਾ ਠਾਠਾ ਬਾਗਾ ਹੈ, ਘਰਦਿਆਂ ਨਾਲ ਵੀ ਹੈ। ਅਸਲ ਸਤਿਗੁਰੂ ਜੀ ਗ੍ਰਿਸ਼ਤੀ ਹਨ, ਘਰ ਵਿੱਚ ਰਹਿੰਦੇ ਹਨ, ਬਾਲ ਬੱਚੇ ਵੀ ਹਨ, ਵਾਹੀ ਜੋਤੀ ਦਾ ਵੀ ਕੰਮ ਕਰਦੇ, ਵਪਾਰ ਸੁਦਾਗਰੀ ਵੀ ਕਰ ਲੈਂਦੇ ਜਦੋਂ ਮੌਜ ਆਉਂਦੀ ਹੈ, ਪਰ ਸਤਿਗੁਰੂ ਜੀ ਨੂੰ ਲਗਾ ਕੋਈ ਨਹੀਂ, ਜਦ ਜੀ ਕਰਦਾ ਛੱਡ ਵੀ ਦਿੰਦੇ ਹਨ, ਆਪਣੇ ਸੇਵਕਾਂ ਦੇ ਅਤੀ ਪਿਆਰੇ ਹਨ।
ਵਿਸਰਾਮ ਚਰਨ,
ਆਪਣੇ ਚਰਨਾਂ ਵਿੱਚ ਸੇਵਕਾਂ ਨੂੰ ਨਿਵਾਸ ਦਿੰਦੇ ਹਨ। ਜਿਹੜਾ ਮਨ ਕਰਕੇ ਸਤਿਗੁਰੂ ਦਾ ਆਰਾਧਨ ਕਰਦਾ, ਉਸ ਪ੍ਰਾਣੀ ਦਾ ਵਾਸਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੋ ਜਾਂਦਾ ਹੈ।
ਅਨਾਥ ਨਾਥੇ,
ਅਨਾਥਾਂ ਦੇ ਨਾਥ ਹਨ, ਯਤੀਮਾਂ ਦੇ ਮਾਲਕ ਹਨ, ਬੇਸਹਾਰਿਆਂ ਦੇ ਸਹਾਰੇ ਹਨ। ਅਨਾਥ ਨਾਥ ਮਹਿਣੇ ਮਾਲਕ, ਨਾਥੇ ਮਹਿਣੇ ਮਾਲਕ, ਸਵਾਮੀ ਤੇ ਅਨਾਥ ਜਿਹਦਾ ਕੋਈ ਸਵਾਮੀ ਨਹੀਂ, ਜਿਸ ਦਾ ਕੋਈ ਮਾਈ ਬਾਪ ਨਹੀਂ, ਉਹਦੇ ਮਾਈ ਬਾਪ ਹਨ, ਭਾਵ ਬੇਆਸਰਿਆਂ ਦੇ ਆਸਰੇ ਹਨ, ਗਰੀਬਾਂ ਦੇ ਸਵਾਮੀ ਹਨ।
ਨਾਨਕ ਸਰਣ,
ਐਸੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ। ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ, ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਵੱਡਿਆਂ ਦੀ ਵਡਿਆਈ ਵਰਣਨ ਕਰਕੇ ਅਕਾਲ ਪੁਰਖ ਦੇ ਗੁਣ ਵਰਣਨ ਕਰਦੇ ਹਨ। ਹਰੀ ਲਾਲ ਹਰੀ ਕ੍ਰਿਸ਼ਨ ਬੈਠੇ ਹੋਏ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਥਾ ਸੁਣ ਰਹੇ ਹਨ, ਬਾਣੀ ਸੁਣ ਰਹੇ ਹਨ। ਇੱਕ ਪ੍ਰਸ਼ਨ ਉੱਠਿਆ ਕਿ ਹੇ ਸਤਿਗੁਰੂ ਜੀ, ਜੇ ਕਿਸੇ ਦਾ ਅੰਤ ਆ ਜਾਵੇ ਤਾਂ ਕੀ ਉਸਨੂੰ ਕੋਈ ਬਚਾ ਸਕਦਾ ਹੈ, ਜਾਂ ਜੇ ਕੋਈ ਬੰਦਾ ਕਿਸੇ ਨੂੰ ਮਾਰਨ ਦਾ ਯਤਨ ਕਰੇ, ਪ੍ਰਭੂ ਵੱਲੋਂ ਉਹਦੀ ਮੌਤ ਨਾ ਆਈ ਹੋਵੇ ਤਾਂ ਕੀ ਉਹ ਮਰ ਜਾਂਦਾ। ਗੁਰਦੇਵ ਇਹਨਾਂ ਦੋ ਪ੍ਰਸ਼ਨਾਂ ਦਾ ਉੱਤਰ ਦੋ ਸ਼ਲੋਕਾਂ ਵਿੱਚ ਦਿੰਦੇ ਹਨ, 6ਵੇਂ ਅਤੇ 7ਵੇਂ ਵਿੱਚ।
ਮਿਰਗੀ ਪੇਖੰਤ ਮਦਿਕ,
ਪਹਿਲਾ ਸਵਾਲ ਇਹ ਸੀ ਕਿ ਬਿਨਾਂ ਆਈ ਮੌਤ ਤੋਂ ਕੀ ਕੋਈ ਮਰ ਸਕਦਾ ਜਾਂ ਕੋਈ ਕਿਸੇ ਨੂੰ ਮਾਰ ਸਕਦਾ। ਗੁਰਦੇਵ ਨੇ ਕਿਹਾ ਨਹੀਂ। ਇਹਦੇ ਉੱਤੇ ਇੱਕ ਕਥਾ ਸੁਣਾਉਣ ਲੱਗੇ ਹਨ ਗੁਰਦੇਵ। ਇੱਕ ਦਿਨ ਜੰਗਲ ਦੇ ਵਿੱਚ ਸ਼ਿਕਾਰੀ ਆਪਣੇ ਨਾਲ ਕੁੱਤੇ ਲੈ ਕੇ, ਜਾਲ ਲੈ ਕੇ, ਹੋਰ ਕਈ ਸਾਜੋ ਸਮਾਨ, ਤੀਰ ਚੁੱਕ ਲਿਆ, ਬੰਦੂਕ ਚੁੱਕ ਲਈ, ਨੇਜਾ ਪਕੜ ਲਿਆ, ਜੰਗਲ 'ਚ ਚਲਾ ਗਿਆ। ਜਾ ਕੇ ਜਗ੍ਹਾ ਥਕਾਈ ਵੀ ਰਾਹ ਚਾਲ ਚੁਫੇਰਿਓ ਸੌੜੇ ਹਨ ਤੇ ਰਾਹ ਬੰਦ ਕਰ ਦਿੱਤੇ। ਇੱਕ ਬੰਨੇ ਜਾਲ ਲਾ ਦਿੱਤਾ, ਇੱਕ ਬੰਨੇ ਘਾਹ ਫੂਸ ਤੇ ਸੁੱਕੀਆਂ ਹੋਈਆਂ ਜੰਗਲ ਦੀਆਂ ਲੱਕੜਾਂ ਸਨ, ਉਹਨਾਂ ਨੂੰ ਅੱਗ ਲਾ ਦਿੱਤੀ। ਇੱਕ ਰਸਤੇ ਵਿੱਚ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਇੱਕ ਬੰਨੇ ਆਪ ਤੀਰ ਕਮਾਨ ਪਕੜ ਕੇ ਖੜਾ ਹੋ ਗਿਆ। ਜਿਸ ਵੇਲੇ ਅੱਗ ਦੇ ਭਾਂਬੜ ਮੱਚੇ, ਉੱਥੇ ਬੈਠੀ ਹੋਈ ਸੀ ਹਰਣੀ। ਵਿਚਾਰੀ ਉੱਠ ਕੇ ਦੌੜੀ, ਇੱਧਰ ਉੱਧਰ ਗਈ, ਚਾਰੇ ਰਸਤੇ ਉਸਨੂੰ ਬੰਦ ਦਿਸੇ। ਜਦੋਂ ਉਸਨੂੰ ਕੋਈ ਰਾਹ ਨਾ ਕਿਸੇ ਬੰਨੇ ਲੰਘਣ ਨੂੰ ਮਿਲਿਆ ਤਾਂ ਫਿਰ ਉਹ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੀ, ਸੰਕਟ ਕੱਟੋ ਮੁਰਾਰੀ, ਮੇਰਾ ਸੰਕਟ ਕੱਟੋ ਮੁਰਾਰੀ। ਹੇ ਮੁਰਦੇ ਅਰੀ ਵੈਰੀ, ਮੁਰਦੈਂਤ ਨੂੰ ਮਾਰਨ ਵਾਲੇ ਪ੍ਰਭੂ, ਹੁਣ ਮੈਨੂੰ ਵੀ ਦੁੱਖ ਬਣ ਗਿਆ, ਸੰਕਟ ਮੈਂ ਇੱਕ ਸੰਕਟ ਬਣਿਓ, ਅਰਜ ਕਰੇ ਮ੍ਰਿਗ ਨਾਰੀ। ਅੱਗੇ ਤੇ ਦੁੱਖ ਸੀ ਨਾ ਜੰਗਲ ਦਾ, ਤੇ ਹੁਣ ਦੁੱਖ ਇੱਕ ਹੋਰ ਬਣ ਗਿਆ। ਹੁਣ ਚਾਰ ਚੁਫੇਰੇ ਮੇਰੇ ਵਕਤ ਪੈ ਗਏ ਨੇ, ਜਾਲ ਲੱਗ ਗਿਆ, ਕੁੱਤਾ ਖਲੋਤਾ ਹੋਇਆ, ਇੱਕ ਬੰਨੇ ਜੰਗਲ ਨੂੰ ਅੱਗ ਲੱਗੀ ਹੋਈ ਹੈ, ਇੱਕ ਬੰਨੇ ਇਹ ਪਾਪੀ ਤੀਰ ਕਮਾਨ ਖਿੱਚੀ ਖਲੋਤਾ ਹੈ। ਹੁਣ ਬਚਣ ਦਾ ਕੋਈ ਲੱਲ ਨਹੀਂ, ਮੈਂ ਆਪਣੇ ਯਤਨ ਨਾਲ ਨਹੀਂ ਬਚ ਸਕਦੀ, ਪਰ ਤੁਸੀਂ ਬਚਾਓ। ਇਹ ਪਿਓਰ ਲੇ ਵਾਵਰ ਗਾਡੀ, ਇੱਕ ਬੰਨੇ ਤੇ ਇਸਨੇ ਸਖਤ ਕਰਕੇ ਵਾੜ ਕਰ ਦਿੱਤੀ, ਜਾਲ ਲਾ ਦਿੱਤਾ ਹੈ। ਇੱਕ ਔਰ ਅੱਗ ਬਾਰੀ, ਇੱਕ ਬੰਨੇ ਇਸਨੇ ਅੱਗ ਬਾਲ ਦਿੱਤੀ ਹੈ। ਇੱਕ ਔਰ ਸਵਨ ਕਿਉ ਠੰਡੋ, ਇੱਕ ਬੰਨੇ ਕੁੱਤਾ ਖੜਾ ਕਰ ਦਿੱਤਾ। ਇੱਕ ਔਰ ਫੰਦਕਾਰੀ, ਤੇ ਇੱਕ ਬੰਨੇ ਫੰਦਕ ਖਲੋਤਾ ਹੋਇਆ, ਸ਼ਿਕਾਰੀ ਖਲੋਤਾ ਹੋਇਆ ਹੈ। ਕਹਿੰਦੇ ਜਿਸ ਵੇਲੇ ਹਰਨੀ ਨੇ ਅਰਦਾਸ ਕੀਤੀ, ਇੱਕ ਮਨ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ, ਹਾਥੀ ਦੀ ਅਰਦਾਸ ਤੇ ਬਾਅਦ ਵਿੱਚ ਸੁਣਦਾ, ਕੀੜੀ ਦੀ ਫਰਿਆਦ ਪਹਿਲੇ ਸੁਣ ਲੈਂਦਾ ਹੈ। ਕਹਿੰਦੇ ਨਿਰੰਕਾਰ ਦੀ ਨੇਤ ਐਸੀ ਹੋਈ, ਨੇਤ ਐਸੀ ਹੋਈ ਕਿ ਉਲਟਤ ਪਵਨ ਲਵਾ ਵਰ ਜਾਰੀ, ਹਵਾ ਦਾ ਰੁੱਖ ਬਦਲ ਗਿਆ। ਜਿਹੜੀ ਹਵਾ ਜੰਗਲ ਵਾਲੇ ਬੰਨੇ ਨੂੰ ਜਾ ਰਹੀ ਸੀ ਨਾ, ਉਹ ਹਵਾ ਦੂਜੇ ਰੁੱਖ ਹੋ ਗਈ। ਹਵਾ ਦਾ ਰੁੱਖ ਬਦਲਣ ਤੋਂ ਅੱਗ ਦੇ ਭਾਂਬੜ ਜਿਹੜੇ ਸੀ ਜਾਲ ਵਾਲੇ ਬੰਨੇ ਚਲੇ ਗਏ, ਜਿੱਧਰ ਜਾਲ ਲੱਗਾ ਹੋਇਆ ਸੀ, ਵਾੜ ਹੋਈ ਹੋਈ ਸੀ, ਉਸਨੇ ਵਾੜ ਵੀ ਸਾੜ ਦਿੱਤੀ, ਜਾਲ ਵੀ ਸਾੜ ਦਿੱਤਾ, ਰਾਹ ਖੁੱਲ ਗਿਆ। ਉਲਟਤ ਪਵਨ ਲੈ ਵਾਵਰ ਜਾਰੀ, ਸਵਾਨ ਗਏ ਹੋ ਸਸਕਾਰੀ। ਜਿਹੜਾ ਸਵਾਨ ਕੁੱਤਾ ਸੀ ਨਾ, ਉਹ ਖੜਾ ਸੀ ਮਿਰਗਣੀ ਨੂੰ ਪਕੜਨ ਵਾਸਤੇ, ਹਰਨੀ ਨੂੰ। ਇਧਰੋਂ ਫੰਦਕ ਨੇ ਸੋਚਿਆ ਵੀ ਉਧਰੋਂ ਜਾਲ ਸੜ ਗਿਆ, ਕਿਤੇ ਹਰਨੀ ਨੱਸ ਨਾ ਜਾਵੇ। ਜਿਉਂ ਤੀਰ ਤੇ ਸ਼ਿਸ਼ਤ ਲਾਈ, ਛੇਤੀ ਦੇ ਨਾਲ ਕਮਾਨ ਵਿੱਚ ਰੱਖ ਕੇ ਤੀਰ ਖਿੱਚ ਕੇ ਲੱਗਾ ਮਾਰਨ। ਕਹਿੰਦੇ ਦੇਵ ਨੇ ਤੇ ਐਸੀ ਹੋ ਗਈ ਵੀ ਉੱਥੇ ਇੱਕ ਲਾਗੇ ਖੁੱਡ ਦੇ ਵਿੱਚੋਂ ਸੱਪ ਨਿਕਲਿਆ, ਉਹਨੇ ਪੈਂਦੇ ਨੇ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ। ਅਜੇ ਸ਼ਿਸ਼ਤ ਵੱਜਣੀ ਸੀ ਕਿ ਉਹਦਾ ਹੱਥ ਥੜਕ ਗਿਆ, ਹਰਨੀ ਵਾਲੇ ਬੰਨੇ ਦੀ ਬਜਾਏ ਤੀਰ ਜਾ ਕੇ ਕੁੱਤੇ ਨੂੰ ਵੱਜਿਆ। ਉਹ ਜਿਹੜਾ ਕੁੱਤਾ ਸੀ ਨਾ, ਉੱਥੇ ਮੌਤ ਹੋ ਗਈ, ਕੁੱਤਾ ਮਰ ਗਿਆ, ਕੁੱਤੇ ਵਾਲਾ ਬੰਨਾ ਵੀ ਖਾਲੀ ਹੋ ਗਿਆ, ਬੇਫਿਕਰ ਹੋ ਗਿਆ। ਇੱਕ ਬੰਨੇ ਹੁਣ ਆਪ ਖਲੋਤਾ ਹੋਇਆ ਸੀ, ਜਿਹੜੇ ਬੰਨੇ ਆਪ ਖਲੋਤਾ ਸੀ, ਆਪ ਕਿੰਨਾ ਚਿਰ ਖਲੋਤੇ ਰਹਿਣਾ ਸੀ, ਜਦੋਂ ਸੱਪ ਨੇ ਡੰਗੀ ਮਾਰ ਦਿੱਤਾ ਆਪ ਵੀ ਮਰ ਗਿਆ। ਕਹਿੰਦੇ ਦੇਵ ਨੇ ਤੇ ਐਸੀ ਹੋਈ, ਜਿਹੜੇ ਬੰਨੇ ਅੱਗ ਲੱਗੀ ਹੋਈ ਸੀ ਉੱਤੋਂ ਮੀਂਹ ਪੈਣ ਲੱਗ ਪਿਆ, ਮੋੜੇ ਧਾਰ ਵਰਖਾ ਹੋਈ ਤੇ ਅੱਗ ਵੀ ਬੁਝ ਗਈ, ਚਾਰ ਚੁਫੇਰੇ ਦਾ ਰਸਤਾ ਖੁੱਲ ਗਿਆ। ਉਲਟਤ ਪਵਨ ਲਵਾਵਰ ਜਾਰੀ, ਸਵਨ ਗਏ ਹੋ ਸਸਕਾਰੀ, ਭੂਮਿਨੀ ਤੇ ਸਰਪ ਜੋ ਨਿਕਸਿਓ, ਜਾਇ ਦੱਸਿਓ ਫੰਦਕਾਰੀ। ਜਿਹੜਾ ਭੋਂ ਤੋਂ ਸੱਪ ਨਿਕਲਿਆ ਉਹਨੇ ਫੰਦਕ ਨੂੰ ਡਸਿਆ, ਕੂਦਤ ਫਾਨਤ ਮ੍ਰਿਗਨੀ ਨਿਕਸੀ ਉਭਰੀ ਸਰਨ ਤਿਹਾਰੀ। ਹਰਨੀ ਨੱਚਦੀ ਟੱਪਦੀ ਖੇਡਦੀ ਹੱਸਦੀ ਮੌਜ ਨਾਲ ਉੱਥੋਂ ਜੰਗਲ ਨੂੰ ਚਲੇ ਗਈ। ਐਸਾ ਕੌਂਤਕ ਵੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਸਮਾਦੀ ਰੰਗ ਵਿੱਚ ਆ ਗਏ ਤੇ ਇਹ ਸ਼ਬਦ ਲਿਖਿਆ ਹੈ,
ਮ੍ਰਿਗੀ ਪੇਖੰਤ ਬਾਦਿਕ।
ਮ੍ਰਿਗੀ ਮੈਣੇ ਹਰਣੀ, ਜਿਸ ਵੇਲੇ ਪੇਖੰਤ ਮੈਣੇ ਵੇਖੀ, ਬਦਕ ਮੈਣੇ ਸ਼ਿਕਾਰੀ ਨੇ, ਜਿਸ ਵੇਲੇ ਉਹ ਖਲੋਤੀ ਹਰਨੀ ਦੂਰੋਂ ਸ਼ਿਕਾਰੀ ਨੇ ਵੇਖ ਲਈ, ਮਿਰਗੀ ਪੇਖੰਤ ਬਦਕ, ਬਦਕ ਮਹਿਣੇ ਫੰਦਕ, ਫੰਦਕ ਮਹਿਣੇ ਸ਼ਿਕਾਰੀ। ਜਿਹੜਾ ਜੰਗਲ ਦੇ ਜਾਨਵਰ ਪਕੜਨ ਵਾਲਾ ਹੈ, ਜਿਸ ਵੇਲੇ ਮਿਰਗਣੀ ਨੂੰ ਵੇਖਿਆ,
ਪ੍ਰਹਾਰੇਣ ਲੱਕ ਆਵਦ ਹੈ,
ਪ੍ਰਹਾਰ ਕੀਤਾ, ਵਾਰ ਕੀਤਾ, ਆਵਦ ਹੈ, ਆਵਦ ਦੇ ਮਹਿਣੇ ਅਸਤਰ, ਅਸਤਰ ਮਹਿਣੇ ਸ਼ਸਤਰ, ਇੱਕ ਹੁੰਦੇ ਸ਼ਸਤਰ, ਇੱਕ ਹੁੰਦੇ ਅਸਤਰ। ਸ਼ਸਤਰ ਤੇ ਹੈ ਤਲਵਾਰ ਹੱਥ ਵਿੱਚ ਹੈ, ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਤੇ ਤਲਵਾਰ ਵੀ ਹੱਥ 'ਚ ਰਹਿੰਦੀ ਹੈ, ਇੱਕ ਅਸਤਰ ਹੈ। ਅਸਤਰ ਉਹਨੂੰ ਕਹਿੰਦੇ ਜਿਹੜਾ ਚੱਕਰ ਹੈ, ਜਿਉਂ ਵਗਾਟਾ ਮਾਰਿਆ ਅਗਲੇ ਦਾ ਗਲਾ ਲਾ ਕੇ ਤੁਰਦਾ ਹੋਇਆ, ਜਾਂ ਫਿਰ ਤੀਰ ਦੇ ਜਿਹੜਾ ਕਮਾਨ ਹੈ ਉਹਦੇ ਵਿੱਚ ਤੀਰ ਰੱਖ ਕੇ ਚਲਾਇਆ ਗਿਆ। ਫਿਰ ਅਸਤਰ ਇੱਕ ਹੋਰ ਵੀ ਹੁੰਦੇ, ਬ੍ਰਹਮ ਅਸਤਰ, ਪਵਨ ਅਸਤਰ। ਦਸਮ ਗ੍ਰੰਥ ਵਿੱਚ ਸਾਰੇ ਅਸਤਰਾਂ ਦੇ ਜੰਗ ਯੁੱਧ ਦੇ ਨਾਮ ਆਉਂਦੇ, ਮੰਤਰ ਪੜ੍ਹ ਕੇ ਤੀਰ ਚਲਾਇਆ ਜਾਂਦਾ, ਮੰਤਰ ਪੜ੍ਹ ਕੇ ਚੱਕਰ ਛੱਡਿਆ ਜਾਂਦਾ, ਕੋਈ ਮੰਤਰ ਪੜ੍ਹ ਕੇ ਤੇ ਕੋਈ ਐਸੀ ਗੋਲੀ ਚਲਾਈ ਜਾਂਦੀ ਜਿਹੜੀ ਖਾਲੀ ਨਹੀਂ ਜਾਂਦੀ, ਅਗਲੇ ਨੂੰ ਮਾਰ ਦਿੰਦੀ। ਉਹਨੂੰ ਕਹਿੰਦੇ ਅਸਤਰ। ਸੋ ਅਵਦ ਹੈ, ਅਵਦੇ ਦਾ ਅਰਥ ਹੈ ਸ਼ਸਤਰ, ਜਿਹੜਾ ਹੱਥ ਵਿੱਚ ਇਹਨੇ ਪਕੜੇ ਹੋਏ ਸੀ ਨਾ ਹਰਨੀ ਨੂੰ ਮਾਰਨ ਵਾਲੇ ਅਸਤਰ ਸ਼ਸਤਰ। ਉਹ ਲੱਖ, ਲੱਖ ਮਣੇ ਨਿਸ਼ਾਨਾ, ਲਕਸ਼ ਨਿਸ਼ਾਨੇ ਦੇ ਉੱਤੇ ਹਰਨੀ ਵੱਲ ਨਿਸ਼ਾਨਾ ਬੰਨ ਕੇ ਪ੍ਰਹਾਰੇਣ, ਪ੍ਰਹਾਰ ਕੀਤਾ, ਮਾਰਿਆ, ਸ਼ਿਕਾਰੀ ਨੇ ਨਿਸ਼ਾਨਾ ਬੰਨ ਕੇ ਹਰਨੀ ਦੀ ਛਾਤੀ ਦੇ ਵਿੱਚ ਤੀਰ ਮਾਰਿਆ।
ਉਹ ਜਸ ਰਖੇਣ ਗੋਪਾਲ
ਹੈ, ਵੇਖ ਕੇ ਨਿਰੰਕਾਰ ਦੀ ਕੌਤਕ ਸਤਿਗੁਰੂ ਜੀ ਵਿਸਮਾਦ ਵਿੱਚ ਜਾਂਦੇ ਹਨ, ਕਹਿੰਦੇ ਅਹੋ ਹੈਰਾਨਗੀ ਦੀ ਗੱਲ ਹੈ, ਜਸ ਰਖੇਣ ਗੋਪਾਲ, ਰੱਖਿਆ ਕਰਨ ਵਾਲਾ ਜਿਹੜਾ ਗੋਪਾਲ ਹੈ, ਵਾਹਿਗੁਰੂ ਹੈ, ਕੈਸਾ ਹੈ, ਵੇਖੋ ਉਸਨੇ ਹਰਨੀ ਦਾ ਵਾਲ ਨੀ ਵੰਗਾ ਹੋਣ ਦਿੱਤਾ, ਹਰਨੀ ਦੀ ਬਜਾਏ ਉਹ ਤੀਰ ਕੁੱਤੇ ਨੂੰ ਜਾ ਵੱਜਾ, ਜਿਹੜਾ ਸਾਹਮਣੇ ਸ਼ੇਰ ਵਾਂਗੂ ਆਕੜ ਕੇ ਖਲੋਤਾ ਹੋਇਆ ਸੀ। ਤੇ ਜਿਸ ਪਾਪੀ ਨੇ ਇਸ ਨੂੰ ਮਾਰਨਾ ਚਾਹਿਆ ਸੀ ਉਸ ਨੂੰ ਸੱਪ ਨੇ ਕੱਟ ਲਿਆ, ਅੱਗ ਨੂੰ, ਅੱਗ ਨੇ ਵਾਲ ਨੂੰ ਸਾੜ ਦਿੱਤਾ ਤੇ ਅੱਗ ਨੂੰ ਪਾਣੀ ਨੇ, ਬੱਦਲਾਂ ਨੇ, ਬਰਖਾ ਨੇ ਬੁਝਾ ਦਿੱਤਾ। ਅਹੋ ਜਸ ਰਖੇਣ ਗੋਪਾਲੇ, ਜਿਹੜਾ ਗੋਪਾਲ ਵਾਹਿਗੁਰੂ ਹੈ ਉਹਦੇ ਰੱਖਣ ਦੇ ਢੰਗ ਬੜੇ ਨਿਰਾਲੇ ਹਨ, ਜੀਵ ਨੂੰ ਵਾਲ ਵਾਲ ਬਚਾ ਲੈਂਦਾ ਹੈ। ਜਾਕੋ ਰੱਖੇ ਸਾਬਰਾ, ਮਾਰ ਨਾ ਸਾਕੇ ਕੋਏ, ਬਾਲ ਨਾ ਪੰਕਾ ਕਰ ਸਕੇ, ਜੋ ਜਗ ਵੈਰੀ ਹੋਏ, ਭਾਵੇਂ ਸਾਰੀ ਦੁਨੀਆਂ ਵੈਰੀ ਹੋਵੇ, ਜਮ ਗੁਰੂ ਹੈ ਵੱਲ ਤਨੇ ਕਿਆ ਗਾਰ ਵਧੀਜੇ, ਜਮ ਗੁਰੂ ਹੈ ਵੱਲ ਲੱਖ ਬਾਣੇ ਕਿਆ ਕੀਜੈ। ਜੇ ਗੁਰੂ ਵੱਲ ਹੈ ਤਾਂ ਲੱਖਾਂ ਬਾਹਾਂ ਵਿੱਚ ਅਸਤਰ ਸ਼ਸਤਰ ਪਕੜੇ ਹੋਏ ਮਨੁੱਖ ਦਾ ਕੱਖ ਨਹੀਂ ਵਿਗਾੜ ਸਕਦੇ।
ਨਾਨਕ ਰੋਮ ਨਾਸ਼ ਦਿੱਤੇ,
ਨਾਨਕ ਛਾਪ ਆਉਂਦੀ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੀ ਜੋਤ ਦਸੇ ਪਾਤਸ਼ਾਹੀਆਂ ਹਨ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਹੀ ਪੰਚਮ ਪਾਤਸ਼ਾਹ ਜੀ ਤੱਕ ਬਾਣੀ ਆਈ ਹੈ। ਨਾਮੇ ਪਾਤਸ਼ਾਹ ਜੀ ਨੇ ਵੀ ਆਪਣੀ ਬਾਣੀ ਦੇ ਅਖੀਰ ਵਿੱਚ ਨਾਮ ਆਪਣਾ ਨਹੀਂ ਲਿਖਿਆ, ਨਾਮ ਨਾਨਕ ਹੀ ਆਇਆ ਹੈ। ਇਸ ਵਾਸਤੇ ਨਾਨਕ ਦਾ ਅਰਥ ਹੈ ਪੰਜਵੇਂ ਗੁਰੂ ਨਾਨਕ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਨਾਨਕ ਰੋਮ ਨਾ ਛਿੱਦ ਤੇ, ਉਸ ਹਰਨੀ ਦਾ ਇੱਕ ਰੋਮ ਵੀ ਵਿੰਗਾ ਨਹੀਂ ਹੋਇਆ, ਉਹਦਾ ਵਾਲ ਵੀ ਵਿੰਗਾ ਨਹੀਂ ਹੋਇਆ। ਦੇਖੋ ਨਿਰੰਕਾਰ ਦੀ ਕੈਸੀ ਕੁਦਰਤ ਹੈ, ਕਿਵੇਂ ਬਚਾਉਂਦਾ ਹੈ। ਜਿਹਦੇ ਵੱਲ ਪ੍ਰਭੂ ਹੋਵੇ ਉਹਦੀ ਰੱਖਿਆ ਹੁੰਦੀ, ਪ੍ਰਹਲਾਦ ਭਗਤ ਦੀ ਰੱਖਿਆ ਹੋਈ ਨਾ, ਪਿਓ ਨੇ ਕਿੰਨਾ ਯਤਨ ਕੀਤਾ, ਅਮਰੀਕ ਭਗਤ ਦੀ ਰਾਖੀ ਕੀਤੀ, ਦਰਵਾਸ਼ਾ ਬੜਾ ਕ੍ਰੋਧੀ ਹੈ, ਵਰਤ ਰੱਖਦਾ ਸੀ, ਅਮਰੀਕ ਮੋਹੇ ਵਰਤ ਹੈ, ਰਾਤ ਭਈ ਦੁਰਵਾਸਾ ਆਇਆ। ਅਕਾਦਸ਼ੀ ਦੇ ਵਰਤ ਦਾ ਉਸਦਾ ਬੜਾ ਮਹਾਤਮ ਸੀ, ਦੁਰਵਾਸ਼ਾ ਨੇ ਜਾਣ ਬੱਝ ਕੇ ਡੇਰੀ ਕਰ ਦਿੱਤੀ। ਉਧਰੋਂ ਦਵਾਦਸ਼ੀ ਚੜ੍ਹਨ ਵਾਲੀ ਸੀ, ਉਸਨੇ ਸੋਚਿਆ ਵੀ ਜੇ ਮੈਂ ਹੁਣ ਵਰਤ ਨਾ ਖੋਲਿਆ ਸਾਰਾ ਫਲ ਜਾਂਦਾ ਰਹੇਗਾ। ਉਧਰੋਂ ਜਾਣ ਕੇ ਡੇਰੀ ਕਰਕੇ ਆਇਆ, ਇਹਨੇ ਠਾਕਰਾਂ ਦੇ ਚਰਨ ਧੋ ਕੇ ਜਲ ਛਕ ਲਿਆ, ਵਰਤ ਖੋਲ ਲਿਆ। ਦੁਰਵਾਸਾ ਨੇ ਕਿਹਾ ਹੁਣ ਸ਼ਰਾਬ ਦੇ ਕੇ ਤੈਨੂੰ ਸੁਆਹ ਕਰ ਦਿਆਂਗਾ। ਅਮਰੀਕ ਭਗਤ ਸੱਚਾ ਸੀ, ਉਹਦੀ ਰੱਖਿਆ ਵਾਸਤੇ ਸੁਦਰਸ਼ਨ ਚੱਕਰ ਆ ਗਿਆ ਤੇ ਉਹ ਸੁਦਰਸ਼ਨ ਚੱਕਰ ਦੁਰਵਾਸ਼ਾ ਦੇ ਮਗਰ ਪਿਆ। ਦੁਰਵਾਸ਼ਾ ਬ੍ਰਹਮ ਲੋਕ ਵਿੱਚ ਗਿਆ, ਵਿਸ਼ਨੂੰ ਲੋਕ ਵਿੱਚ ਗਿਆ, ਕਿਸੇ ਸਹਾਇਤਾ ਨਹੀਂ ਕੀਤੀ, ਮਾਰੀ ਦਾ ਅਮਰੀਕ ਛੁਡਾਇਆ, ਆਖਿਰਕਾਰ ਅਮਰੀਕ ਦੇ ਚਰਨੀ ਪਿਆ, ਉਹਨੂੰ ਫਿਰ ਦਇਆ ਆ ਗਈ, ਉਹਨੇ ਫਿਰ ਬਚਾ ਲਿਆ, ਦ੍ਰੋਪਦੀ ਦੀ ਰੱਖਿਆ ਕੀਤੀ, ਇਸੇ ਪ੍ਰਕਾਰ ਨਾਮਦੇਵ ਦੀ ਰੱਖਿਆ ਕੀਤੀ। ਗਜ ਕੰਜ ਦੀਏ ਤਬ ਗ੍ਰਾਹੇ ਕੱਟੇ, ਉਹ ਹਾਥੀ ਨੂੰ ਬਚਾ ਲਿਆ ਜਿਹਨੂੰ ਤੰਦੂਆ ਗ੍ਰਾਹ ਖਤਮ ਕਰ ਦੇਣ ਲੱਗਾ ਸੀ। ਕਟਾਰੂ ਦੀ ਰੱਖਿਆ ਕੀਤੀ, ਤਲੋਕੇ ਦੀ ਰੱਖਿਆ ਕੀਤੀ। ਭਾਈ ਕਟਾਰੂ ਗੁਰੂ ਜੀ ਦਾ ਬੜਾ ਪੰਚਮ ਪਾਤਸ਼ਾਹ ਜੀ ਦਾ ਪੂਰਾ ਸਿੱਖ ਹੋਇਆ ਹੈ, ਇਸ ਦੇ ਮਨ ਵਿੱਚ ਕਪਟ ਨਹੀਂ ਸੀ, ਤੜਵਾਈ ਦਾ ਕੰਮ ਕਰਦਾ ਸੀ, ਲੋਕਾਂ ਦੇ ਬੋਲ ਤੋਲਦਾ ਸੀ, ਤੋਲਣ ਦਾ ਕੰਮ ਕਰਦਾ ਸੀ, ਵੱਟਾ ਕੁਦਰਤੀ ਘਟ ਗਿਆ, ਕਿਧਰੇ ਵਿੱਚੋਂ ਛਿੱਕਾ ਛੁੱਕਾ ਨਿਕਲ ਗਿਆ ਹੋਵੇਗਾ ਜਾਂ ਕੱਸ ਗਿਆ। ਉਹ ਕਿਸੇ ਨੇ ਸੌਦਾ ਖੜਿਆ, ਘਰ ਜਾ ਕੇ ਤੋਲਿਆ, ਉਹਨੇ ਕਿਹਾ ਵੀ ਲੈ ਚੰਗਾ ਗੁਰੂ ਦਾ ਸਿੱਖ ਹੈ, ਉਹ ਗੁਰੂ ਜੀ ਕੋਲ ਰਿਪੋਰਟ ਕਰਾਂਗੇ, ਇਹਦਾ ਤੇ ਵੱਟਾ ਹੀ ਘੱਟ ਹੈ। ਜਿਸ ਵੇਲੇ ਮੁਕੱਦਮਾ ਦਾਖਲ ਹੋ ਗਿਆ, ਵੱਟੇ ਪਕੜੇ ਗਏ, ਹੁਣ ਜਦੋਂ ਧਰਮ ਕੰਡੇ ਤੇ ਰੱਖ ਕੇ ਤੋਲੇ, ਇੱਧਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕਿਸੇ ਸਿੱਖ ਨੇ 5 ਪੈਸੇ ਲਿਆ ਕੇ ਰੱਖੇ। ਸਤਿਗੁਰੂ ਜੀ ਨੇ ਉਹ 5 ਪੈਸੇ ਚੁੱਕ ਕੇ ਕਦੇ ਖੱਬੇ ਹੱਥ 'ਤੇ ਰੱਖ ਲੈਂਦੇ, ਕਦੇ ਸੱਜੇ ਹੱਥ 'ਤੇ ਰੱਖ ਲੈਂਦੇ। ਸਿੱਖ ਹੈਰਾਨ ਨੇ ਵੀ ਅਜੇ ਤੱਕ ਤਾਂ ਗੁਰੂ ਜੀ ਨੇ ਕਦੀ ਮਾਇਆ ਨੂੰ ਹੱਥ ਨਹੀਂ ਸੀ ਲਾਇਆ, ਸੇਵਾਦਾਰ ਸਾਂਭਣ ਵਾਲੇ, ਅੱਜ ਪਤਾ ਨਹੀਂ ਕੀ ਗੱਲ ਹੈ। ਜਿਸ ਵੇਲੇ ਸੰਗਤ ਵਿਦਾ ਹੋ ਗਈ, ਗੁਰੂ ਜੀ ਨੂੰ ਪੁੱਛਿਆ, ਗੁਰਦੇਵ ਨੇ ਕਿਹਾ ਸਾਡਾ ਸਿੱਖ ਸੀ, ਉਹਦੇ ਵੱਟੇ ਚੋਲੀ ਦੇ ਸਨ, ਸੀ ਨਿਸਕਪਟ, ਉਹਦੇ ਵੱਟੇ ਪੂਰੇ ਕਰਦੇ ਸਾਂ, ਕਦੇ ਉਹ ਖੱਬੇ ਪਾਉਂਦੇ ਸੀ, ਕਦੇ ਸੱਜੇ ਪਾਉਂਦੇ ਸੀ, ਅਸੀਂ ਭਾਰ ਪੂਰਾ ਕਰ ਦਿੱਤਾ, ਸਿੱਖ ਦੇ ਵੱਟੇ ਪੂਰੇ ਹੋ ਗਏ। ਉਹ ਸਰਕਾਰੀ ਦਰਬਾਰੀ ਜਿਹੜੇ ਨਿੰਦਕ ਚੁਗਲ ਸੀ ਨਾ, ਉਹਨਾਂ ਨੇ ਕਿਹਾ ਵੀ ਸਿੱਖਾ ਹੁਣ ਤੇਰਾ ਲੋਹਾ ਤੇ ਮੰਨਣਾ ਹੀ ਪਵੇਗਾ, ਵੱਟਾ ਤੇਰਾ ਘਾਟਿਆ ਤੇ ਪੂਰਾ ਕਿਵੇਂ ਹੋ ਗਿਆ। ਉਹਨੇ ਕਿਹਾ ਇਹ ਕਰਾਮਾਤ ਮੇਰੇ ਵਿੱਚ ਨਹੀਂ, ਇਹ ਮੇਰੇ ਗੁਰੂ ਵਿੱਚ ਕਰਾਮਾਤ ਹੈ। ਅਖਿਆਈ ਦੇ ਵੇਲੇ ਮੈਂ ਆਪਣੇ ਸਤਿਗੁਰੂ ਨੂੰ ਯਾਦ ਕੀਤਾ, ਮੇਰੇ ਘੱਟ ਵੱਟੇ ਵੀ ਪੂਰੇ ਹੋ ਗਏ। ਭਾਈ ਤਲੋਕਾ ਜਿਸ ਵੇਲੇ ਫੌਜ ਵਿੱਚ ਭਰਤੀ ਹੋਇਆ, ਇੱਕ ਦਿਨ ਉਹਦੇ ਕੋਲੋਂ ਹਰਨੀ ਮਰ ਗਈ, ਹਰਨੀ ਦੇ ਪੇਟ ਵਿੱਚ ਬੱਚੇ ਸਨ, ਮਨ ਵਿੱਚ ਦਇਆ ਆ ਗਈ, ਕਹਿੰਦਾ ਜੇ ਮੇਰੇ ਕੋਲ ਤਲਵਾਰ ਨਾ ਹੁੰਦੀ ਤੇ ਇਹ ਤੁਹਾਨੂੰ ਨਾ ਮਰਦੀ। ਉਸ ਦਿਨ ਤੋਂ ਲੈ ਕੇ ਲੱਕੜ ਦੀ ਤਲਵਾਰ, ਬਨੌਟੀ ਤਲਵਾਰ ਗਾਤਰੇ ਪਾ ਲਈ। ਨਿੰਦਕਾਂ ਨੇ ਰਿਪੋਰਟ ਕਰ ਦਿੱਤੀ ਵੀ ਹੇ ਰਾਜਾ ਧੋਖਾ ਦੇਵੇਗਾ, ਨਾਲੇ ਗੁਰੂ ਦਾ ਸਿੱਖ ਨਾਲੇ ਧੋਖੇਬਾਜ, ਇਹਦੇ ਤਲਵਾਰ ਜਿਹੜੀ ਹੈ ਨਾ ਉਹ ਲੱਕੜ ਦੀ ਹੈ, ਮੌਕਾ ਆਉਣ ਤੇ ਦੁਸ਼ਮਣ ਨੂੰ ਮਾਰ ਨਹੀਂ ਸਕੇਗੀ। ਸਾਰੇ ਸਿਪਾਹੀਆਂ ਨੂੰ ਸੱਦ ਲਿਆ, ਬਾਦਸ਼ਾਹ ਨੇ ਕਿਹਾ ਆਪੋ ਆਪਣੀਆਂ ਤਲਵਾਰਾਂ ਵਿਖਾਓ। ਤਲੋਕੇ ਨੇ ਇੱਕ ਮਨ ਹੋ ਕੇ ਅਰਦਾਸ ਕੀਤੀ, ਹੇ ਸਤਿਗੁਰੂ ਪਾਤਸ਼ਾਹ, ਹੇ ਗੁਰੂ ਅਰਜਨ ਦੇਵ, ਹੁਣ ਮੇਰੀ ਰੱਖਿਆ ਕਰੋ। ਜਿਸ ਵੇਲੇ ਮਿਆਨ ਵਿੱਚੋਂ ਨਮੋ ਸ੍ਰੀ ਭਗਵਤੀ ਵਡੈਲੀ ਸੁਰੋਹੀ ਕਰੇ ਏਕ ਤੇ ਦੁਇ ਸੁਭਟ ਹੱਥ ਸੁਰੋਹੀ, ਜਿਸ ਵੇਲੇ ਸ਼ਮਸ਼ੇਰ ਧੁਰੀ ਤੇ ਜਿਵੇਂ ਬਿਜਲੀ ਚਮਕਾਰਾ ਮਾਰਦੀ, ਇਸ ਤਰ੍ਹਾਂ ਚਮਕਦੀ ਹੋਈ ਫੁਲਾਦੀ ਤਲਵਾਰ ਨਿਕਲੀ। ਜਿਹੜੇ ਨਿੰਦਕ ਚੁਗਲ ਸੀ ਨਾ, ਉਹ ਤੇ ਗਸ਼ ਖਾ ਕੇ ਡਿੱਗ ਪਏ ਵੀ ਬਣਿਆ ਕੀ। ਸਾਨੂੰ ਤੇ ਚੰਗੀ ਤਰ੍ਹਾਂ ਪਤਾ ਸੀ, ਪਰ ਸਤਿਗੁਰੂ ਜੀ ਨੇ ਸਹਾਇਤਾ ਕੀਤੀ ਨਾ। ਬਾਬੇ ਵਿਧੀ ਚੰਦ ਦਾ ਵਾਲ ਗੰਗਾ ਨਹੀਂ ਹੋਇਆ, ਭੱਠ ਚ ਵੜ ਗਿਆ। ਸਾਖੀਆਂ ਵਰਣਨ ਕਰਾਂਗੇ ਫਿਰ ਸਮਾਂ ਲਵੇਰਾ ਹੋ ਜਾਵੇਗਾ। ਇੱਕ ਅਗਲਾ ਸ਼ਲੋਕ ਵੀ ਸੁਣ ਲਵੋ। ਹਾਂਜੀ,
ਬਹੁ ਯਤਨ ਕਰਤਾ ਬਲਵੰਤ ਕਾਰੀ।
ਦੂਜੇ ਪ੍ਰਸ਼ਨ ਦਾ ਉੱਤਰ, ਪਹਿਲਾਂ ਤੇ ਪ੍ਰਸ਼ਨ ਇਹ ਸੀ ਨਾ ਵੀ ਜਿਹਦੇ ਵੱਲ ਵਾਹਿਗੁਰੂ ਹੋਵੇ ਉਹਨੂੰ ਕੋਈ ਮਾਰਨਾ ਚਾਹੇ ਤੇ ਉਹ ਮਰ ਨਹੀਂ ਸਕਦਾ, ਤੇ ਜੇ ਵਾਹਿਗੁਰੂ ਦਾ ਹੁਕਮ ਆ ਜੇ ਕੋਈ ਬਚਾਉਣਾ ਚਾਹੇ, ਜਿਹੜੇ ਫੋਕੇ ਚਿਮਚੇ ਐਵੇਂ ਸਤਾਉਂਦੇ ਰਹਿੰਦੇ ਨੇ ਨਾ, ਤੇ ਤੇਰੀ ਅਸੀਂ ਰਾਖੀ ਕਰਦੇ ਹਾਂ, ਜੇ ਅਸੀਂ ਨਾ ਹੋਈਏ ਤੇ ਤੈਨੂੰ ਹੁਣ ਨੂੰ ਖਤਮ ਕੀਤਾ ਹੁੰਦਾ। ਉਹਨਾਂ ਦਾ ਖਹਿੜਾ ਛੱਡ ਕੇ ਜਿਹੜਾ ਮਨੁੱਖ ਗੁਰੂ ਦਾ ਆਸਰਾ ਪਕੜ ਲੈਂਦਾ ਹੈ ਉਹਨੂੰ ਤੇ ਸੁਮੇਰੂ ਪਰਬਤ ਵੀ ਨਹੀਂ ਹਿਲਾ ਸਕਦਾ। ਉਹਦੇ ਤੇ ਸਾਰੀ ਦੁਨੀਆਂ ਆ ਕੇ ਟੁੱਟ ਪਵੇ ਤਾਂ ਵੀ ਉਹਦਾ ਕੁਝ ਨਹੀਂ ਵਿਗੜਦਾ, ਪਰ ਜਿਹਨੂੰ ਰੱਬੀ ਹੁਕਮ ਆ ਗਿਆ ਉਹਨੂੰ ਕੋਈ ਬਚਾ ਨਹੀਂ ਸਕਦਾ। ਮਿੱਤਰੋ ਫਰਮਾਉਂਦੇ ਹਨ,
ਬਹੁ ਯਤਨ ਕਰਤਾ ਬਲਵੰਤ ਕਾਰੀ।
ਹਰੀ ਲਾਲ ਕ੍ਰਿਸ਼ਨ ਲਾਲ ਨੂੰ ਸਤਿਗੁਰੂ ਜੀ ਕੁਝ ਕਥਾ ਸੁਣਾਉਂਦੇ ਨੇ। ਜਿਹੜਾ ਬੰਦਾ ਆਉਂਦਾ ਨਾ ਮੁਸਲਮਾਨ ਆਵੇ ਗੁਰੂ ਜੀ ਕੋਲ ਤੇ ਸਤਿਗੁਰੂ ਜੀ ਮੁਸਲਮਾਨਾਂ ਦੀ ਕਥਾ ਸੁਣਾ ਦਿੰਦੇ ਤੇ ਉਹਦੇ ਦਿਮਾਗ 'ਚ ਛੇਤੀ ਬੈਠਦੀ। ਜੇ ਇਹ ਹਿੰਦੂ ਵੇਦ ਸ਼ਾਸਤਰ ਪੜ੍ਹੇ ਹੋਏ ਪੁਰਾਣ ਆਏ ਤੇ ਇਹਨਾਂ ਨੂੰ ਪੁਰਾਣਾਂ ਦੀ ਕਥਾ ਸੁਣਾ ਕੇ ਸਤਿਗੁਰੂ ਜੀ ਨਿਰੁੱਤਰ ਕਰਦੇ ਹਨ ਕਿ ਹਰੀ ਲਾਲ ਹਰੀ ਕ੍ਰਿਸ਼ਨ ਤੂੰ ਜਾਣਦਾ ਹੈ, ਜਿਸ ਕੀ ਪੂਜੇ ਔਦ ਤਿਸੇ ਕੌਣ ਰਾਖਈ, ਵੈਦ ਕੇ ਅਨੰਤ ਉਪਾਵ ਕਹਾਂ ਲੋ ਭਾਖਈ। ਜਿੰਨੇ ਮਰਜ਼ੀ ਵੈਦ ਡਾਕਟਰ ਹਕੀਮ ਆ ਜਾਣ, ਜਦੋਂ ਉਮਰਾਂ ਹੀ ਮੁੱਕ ਜਾਵੇ ਉਦੋਂ ਨਹੀਂ ਕੋਈ ਪੇਸ਼ ਜਾਂਦੀ। ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਕੋਲ ਧਨ ਦੇ ਅੰਬਾਰ ਲੱਗੇ ਹੋਏ ਸੀ ਪਰ ਇੱਕ ਸੈਕਿੰਡ ਵੀ ਠਹਿਰ ਨਾ ਸਕੇ ਇਸ ਜਗਤ ਵਿੱਚ। ਕਲਗੀਧਰ ਪਾਤਸ਼ਾਹ ਦਾ ਅਮਰ ਕਥਨ ਹੈ, ਸਭੈ ਮੰਤਰਹੀਣ ਸਮੈ ਅੰਤ ਕਾਲੰ। ਜਦੋਂ ਕਾਲ ਦਾ ਸਮਾਂ ਆਉਂਦਾ ਸਾਰੇ ਮੰਤਰ ਨਿਸਫਲ ਹੋ ਜਾਂਦੇ ਹਨ, ਕੋਈ ਜੰਤਰ ਮੰਤਰ ਨਹੀਂ ਚੱਲਦਾ। ਜਨ ਤੰਤ ਮੰਤ ਸਭੈ ਔਖਦ ਜਾਣੇ ਬਹੁ ਬਹੁ ਵਿਆਕਰਨਾ। ਸਤਿਗੁਰੂ ਜੀ ਫਰਮਾਉਂਦੇ ਕੋਈ ਤੰਤਰ ਜਾਣਦਾ ਹੋਵੇ, ਮੰਤਰ ਜਾਣਦਾ ਹੋਵੇ, ਜੋਤ ਵਿਦਿਆ ਜਾਣਦਾ ਹੋਵੇ, ਵਿਆਕਰਨ ਪੜ੍ਹਿਆ ਹੋਵੇ, ਵੈਦਿਕ ਪੜ੍ਹਿਆ ਹੋਵੇ, ਅੰਤ ਦੇ ਸਮੇਂ ਕੰਮ ਨਹੀਂ ਆਉਂਦੇ। ਸਵੇ ਮੰਤਰਹੀਣ ਸਮੇ ਅੰਤ ਕਾਲੰ, ਭਜੋ ਏਕ ਚਿੱਤੰ ਸੁਕਾਲੰ ਅਕਾਲ ਕਿਰਪਾਲੰ। ਜੋ ਅਕਾਲ ਪੁਰਖ ਸਾਰਿਆਂ ਤੇ ਕਿਰਪਾ ਕਰਨ ਵਾਲਾ ਉਹਦਾ ਨਾਮ ਜਪੋ। ਇੱਕ ਦਿਨ ਦੀ ਕਥਾ ਹੈ ਕਿ ਰਾਜਾ ਪ੍ਰੀਸ਼ਤ ਸ਼ਿਕਾਰ ਖੇਡਣ ਵਾਸਤੇ ਜੰਗਲ ਨੂੰ ਗਿਆ। ਜਿਸ ਵੇਲੇ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਏ ਤੇ ਪਹਿਲਾਂ ਤੇ ਸ਼ਿਕਾਰ ਮਿਲਿਆ ਨਾ, ਜੇ ਮਿਲਿਆ ਹੀ ਮਿਲਿਆ ਹਰਨ ਤੇ ਅੱਗੇ ਲੱਗ ਕੇ ਨੱਸ ਗਿਆ। ਐਸਾ ਨੱਸਿਆ ਕਿ ਅੱਖਾਂ ਤੋਲੇ ਹੋ ਗਿਆ। ਮਗਰ ਰਾਜੇ ਪ੍ਰੀਸ਼ਤ ਨੇ ਘੋੜਾ ਭਜਾਇਆ, ਜੰਗਲ ਵਿੱਚ ਚਲਾ ਗਿਆ, ਸੰਘਣੇ ਜੰਗਲ ਵਿੱਚ ਜਿੱਥੇ ਇੱਕ ਰਿਸ਼ੀ ਬੈਠਾ ਹੋਇਆ ਤਪ ਕਰ ਰਿਹਾ ਸੀ। ਬੇ ਭਾਂਡਵ ਰਿਸ਼ੀ ਦੇ ਲਾਗੋਂ ਦੀ ਜਿਸ ਵੇਲੇ ਪ੍ਰੀਸ਼ਤ ਲੰਘਣ ਲੱਗਾ ਤਾਂ ਉਸਨੇ ਘੋੜੇ ਨੂੰ ਠਹਿਰਾ ਕੇ ਅਸਕਰ ਰਾਜਾ ਸੀ ਪੁੱਛ ਲਿਆ ਕਿ ਰਿਸ਼ੀ ਜੀ ਹਰਨ ਕਿੱਧਰ ਨੂੰ ਗਿਆ। ਰਿਸ਼ੀ ਆਪਣੀ ਸਮਾਧੀ ਵਿੱਚ ਬੈਠਾ ਸੀ, ਉਹਨੇ ਬੋਲਿਆ ਨਹੀਂ। ਦੋ ਵੇਰਾਂ ਪੁੱਛਿਆ, ਤਿੰਨ ਵੇਰਾਂ ਪੁੱਛਿਆ, ਗੁੱਸਾ ਆ ਗਿਆ ਰਾਜੇ ਨੂੰ। ਉੱਥੇ ਇੱਕ ਸੱਪ ਮਰਿਆ ਪਿਆ ਸੀ, ਤਾਂ ਪ੍ਰੀਸ਼ਿਤ ਰਾਜੇ ਨੇ ਆਪਣੇ ਕਮਾਨ ਦੇ ਗੁੱਛੇ ਨਾਲ ਉਹ ਸੱਪ ਉਠਾ ਕੇ ਤੇ ਭਾਂਡਵ ਰਿਖੀ ਦੇ ਗਲ ਚ ਪਾ ਦਿੱਤਾ ਤੇ ਇਹਨੂੰ ਇੰਨੀ ਸਜ਼ਾ ਹੋਈ ਆ। ਆਪ ਘੋੜੇ ਤੇ ਚੜ ਕੇ ਜੰਗਲ ਨੂੰ ਚਲਾ ਗਿਆ। ਮਗਰੋਂ ਵਿਭਾਂਡਵ ਰਿਖੀ ਦਾ ਜਿਹੜਾ ਚੇਲਾ ਸੀ ਨਾ ਸ੍ਰਿੰਗੀ ਰਿਖੀ, ਉਹਨੇ ਬੜਾ ਤਪ ਕੀਤਾ, ਉਹਨੇ ਤਪੱਸਿਆ ਕਰਕੇ ਤੇ ਇਹ ਵਰ ਲਿਆ ਹੋਇਆ ਬ੍ਰਹਮ ਲੋਕ ਦੇ ਵਿੱਚੋਂ ਵੀ ਜੋ ਮੈਂ ਜ਼ਬਾਨ ਤੋਂ ਕਹਿ ਦਿਆਂ ਸੱਤ ਹੋ ਜਾਵੇ। ਜਿਸ ਵੇਲੇ ਸ੍ਰਿੰਗੀ ਰਿਖੀ ਆ ਗਿਆ, ਆ ਕੇ ਆਪਣੇ ਗੁਰੂ ਦੀ ਦਸ਼ਾ ਵੇਖੀ ਤੇ ਬੜਾ ਅਸਚਰਜ ਜਿਹਾ ਹੋਇਆ, ਕਹਿਣ ਲੱਗਾ ਵੀ ਇਹਨੇ ਕਿੰਨੇ ਨਰਾਦਰੀ ਕੀਤੀ, ਕਿਹੜੇ ਪਾਪੀ ਨੇ ਮੇਰੇ ਗੁਰੂ ਦਾ ਅਪਮਾਨ ਕੀਤਾ ਹੈ। ਕਹਿਣ ਲੱਗਾ ਜਿਹਨੇ ਮੇਰੇ ਗੁਰੂ ਦੇ ਗਲ ਵਿੱਚ ਸੱਪ ਪਾਇਆ ਨਾ, ਸੱਤਾਂ ਦਿਨਾਂ ਦੇ ਵਿੱਚ ਸੱਪ ਦੇ ਲੜਨ ਨਾਲ ਹੀ ਮਰ ਜਾਵੇ। ਸ਼ਰਾਪ ਦੇ ਦਿੱਤਾ ਸ੍ਰਿੰਗੀ ਰਿਖੀ ਨੇ। ਜਿਸ ਵੇਲੇ ਸ਼ਰਾਪ ਦੇ ਦਿੱਤਾ, ਉਸੇ ਵੇਲੇ ਸ੍ਰਿੰਗੀ ਰਿਖੀ ਨੇ ਉਹ ਸੱਪ ਨੂੰ ਗਲ ਵਿੱਚੋਂ ਲਾਹਿਆ, ਗਲਾ ਖੁੰਝਿਆ, ਸਾਫ਼ ਕੀਤਾ, ਇਸ਼ਨਾਨ ਕਰਵਾਇਆ, ਰਿਸ਼ੀ ਦੇ ਚਰਨਾਂ 'ਤੇ ਨਮਸਕਾਰ ਕੀਤੀ। ਰਿਸ਼ੀ ਨੇ ਕਿਹਾ ਉਹ ਤੂੰ ਗਲਤੀ ਕੀਤੀ, ਉਹ ਰਾਜਾ ਬੜਾ ਪਰਮਾਤਮਾ ਰਾਜਾ ਹੈ, ਇਹੋ ਜਿਹਾ ਰਾਜਾ ਨਹੀਂ ਲੱਭਦਾ। ਸ੍ਰਿੰਗੀ ਰਿਖੀ ਨੇ ਕਿਹਾ ਉਹਨੇ ਅਪਮਾਨ ਕਿਉਂ ਕੀਤਾ? ਤੇ ਭਾਂਡਵ ਰਿਖੀ ਕਹਿਣ ਲੱਗਾ ਉਹਨੇ ਨਹੀਂ ਅਪਮਾਨ ਕੀਤਾ, ਉਹਦੇ ਕੋਲੋਂ ਕਲਯੁਗ ਨੇ ਅਪਮਾਨ ਕਰਵਾ ਦਿੱਤਾ। ਕਹਿੰਦਾ ਉਹ ਕਿਵੇਂ? ਕਹਿੰਦੇ ਇੱਕ ਸਮੇਂ ਰਾਜੇ ਦੇ ਦਰਬਾਰ ਵਿੱਚ ਕਲਯੁਗ ਚੱਲ ਕੇ ਆਇਆ। ਉਹਨੇ ਕਿਹਾ ਮਹਾਰਾਜ ਮੇਰੇ ਵਾਸਤੇ ਵੀ ਕੋਈ ਮੰਦਰ ਆਸ਼ਰਮ ਚਾਹੀਦਾ ਰਹਿਣ ਲਈ। ਤਾਂ ਕਲਯੁਗ ਨੂੰ ਆ ਗਿਆ ਹੋਏ ਵੀ ਜਿੱਥੇ ਚੋਰ ਹੋਣ, ਯਾਰ ਹੋਣ, ਠੱਗ ਹੋਣ, ਜੂਏਬਾਜ, ਤਾਸ਼ ਖੇਡਣ ਵਾਲੇ, ਉੱਥੇ ਤੂੰ ਰਿਹਾ ਕਰ। ਉਹ ਕਹਿੰਦਾ ਵੀ ਇਹ ਤਾਂ ਸਾਰੀਆਂ ਭੈੜੀਆਂ ਸੁਸਾਇਟੀਆਂ ਨੇ ਨਾ, ਜਿੱਥੇ ਲੋਕ ਗਣਕਾਂ ਦੇ ਵਾੜੇ ਜਾਂਦੇ ਨੇ, ਸ਼ਰਾਬ ਪੀਣ ਵਾਸਤੇ ਜਾਂਦੇ ਨੇ, ਨੱਚਦੇ ਟੱਪਦੇ ਨੇ ਕਲੱਬਾਂ ਪੱਬਾਂ ਵਿੱਚ, ਇੱਥੇ ਤਾਂ ਮੈਂ ਰਹਿਣਾ ਹੀ ਹਾਂ, ਇੱਥੇ ਦੇ ਰਾਜ ਹੀ ਮੇਰਾ, ਕੋਈ ਚੰਗੀ ਜਗ੍ਹਾ ਵੀ ਦੱਸ ਦਿਓ। ਤੇ ਕਿਹਾ ਵੀ ਜਿੱਥੇ ਸੋਨਾ ਹੋਵੇ ਉੱਥੇ ਨਿਵਾਸ ਕਰ ਲਾ। ਕਹਿੰਦੇ ਉਹ ਰਾਜੇ ਨੇ ਸਿਰ ਦੇ ਉੱਤੇ ਪਾਇਆ ਸੀ ਸੋਨੇ ਦਾ ਮੁਕਟ, ਉਹਦੇ ਉੱਤੇ ਕਲਯੁਗ ਮੱਖੀ ਦਾ ਰੂਪ ਧਾਰਨ ਕਰਕੇ ਬੈਠਾ ਹੋਇਆ ਸੀ। ਉਹ ਕਲਯੁਗ ਨੇ ਰਾਜੇ ਦੀ ਮੱਤ ਵਿਚਲਾ ਦਿੱਤੀ ਤੇ ਉਹਨੇ ਵਿਚਲੀ ਹੋਈ ਮੱਤ ਵਿੱਚ ਆ ਕੇ ਮੇਰੇ ਗਲ ਸੱਪ ਪਾ ਦਿੱਤਾ। ਤੂੰ ਚੰਗਾ ਨਹੀਂ ਕੀਤਾ ਜਿਹੜਾ ਉਹਨੂੰ ਸਰਾਪ ਦਿੱਤਾ। ਜਾ ਹੁਣ ਪੁੱਤਰਾ ਇੰਜ ਕਰ ਵੀ ਰਾਜੇ ਨੂੰ ਸੁਚੇਤ ਕਰਿਆ ਵੀ ਸਰਾਪ ਤੇ ਤੈਨੂੰ ਦੇ ਦਿੱਤਾ, ਹੁਣ ਤੂੰ ਆਪਣਾ ਬੰਦੋਬਸਤ ਕਰ ਲੈ। ਜਿਸ ਵੇਲੇ ਰਾਜੇ ਨੂੰ ਖਬਰ ਹੋ ਗਈ, ਪ੍ਰੀਸ਼ਿਤ ਰਾਜੇ ਨੂੰ ਪਤਾ ਲੱਗ ਗਿਆ ਮੈਂ ਸੱਤਾਂ ਦਿਨਾਂ 'ਚ ਮਰ ਜਾਣਾ, ਇਹਨੇ ਉਸੇ ਵੇਲੇ ਫਿਰ ਬੰਦੋਬਸਤ ਸ਼ੁਰੂ ਕਰ ਦਿੱਤਾ।
ਬਹੁ ਯਤਨ ਕਰਤਾ ਬਲਵੰਤਕਾਰੀ,
ਬਹੁ ਯਤਨ ਕਰਤਾ। ਰਾਜਾ ਪ੍ਰੀਸ਼ਿਤ ਬੜਾ ਯਤਨ ਲੱਗਾ ਕਰਨ ਵੀ ਕੋਈ ਐਸਾ ਉਪਾਅ ਬਣੇ ਜਿਹਦੇ ਨਾਲ ਮੈਂ ਮਰਾਂ ਨਾ, ਮੌਤ ਨਾ ਮੇਰੇ ਲਾਗੇ ਆਵੇ। ਬਲਵੰਤਕਾਰੀ, ਬੜਾ ਬਲ ਵਾਲਾ, ਬੜੇ ਬੜੇ ਬਲਸ਼ਾਲੀ ਲੋਕ ਸੱਦ ਲੈ, ਜੋਤਸ਼ੀ ਸੱਦ ਲੈ, ਮੰਤਰ ਜੰਤਰ ਪੜ੍ਹਨ ਵਾਲੇ ਸੱਦ ਲੈ, ਬੜੀਆਂ ਬੜੀਆਂ ਫੌਜਾਂ ਬੁਲਾ ਲਈਆਂ, ਚਾਰ ਚੁਫੇਰੇ ਪਹਿਰੇ ਲਾ ਦਿੱਤੇ ਗਏ। ਪਰ ਪਤਾ ਸੀ ਵੀ ਮਰਨਾ ਸੱਪ ਦੇ ਡੰਗਣ ਨਾਲ ਹੈ। ਇਹਨੇ ਕਿਹਾ ਵੀ ਵੈਦ ਹਕੀਮ ਬੁਲਾ ਲਵੋ। ਜਿਵੇਂ ਇੱਕ ਗੁੰਗਾ ਨਾਮ ਦਾ 17ਵੀਂ ਸਦੀ ਵਿੱਚ ਮੰਤਰੀ ਹੋਇਆ ਹੈ, ਜਿਹਦੇ ਮੰਤਰ ਵਿੱਚ ਇੰਨੀ ਸ਼ਕਤੀ ਸੀ ਕਿ ਜੇ 100 ਕੋਹ ਤੇ ਕਿਸੇ ਨੂੰ ਸੱਪ ਲੜਿਆ ਹੋਵੇ ਤੇ ਉਹਦਾ ਨਾਂ ਲੈ ਲਓ ਤੇ ਸੱਪ ਦੀ ਜ਼ਹਿਰ ਉੱਤਰ ਜਾਂਦੀ ਸੀ ਗੁੱਗੇ ਦੀ। ਗੁੱਗੇ ਦੀ ਘਰਵਾਲੀ ਵੀ ਹੈ, ਉਹਦੇ ਬੱਚੇ ਵੀ ਨੇ, ਪਰ ਲੋਕਾਂ ਨੇ ਗੁੱਗੇ ਨੂੰ ਸੱਪ ਜਾਣ ਕੇ ਪੂਜਣਾ ਸ਼ੁਰੂ ਕਰ ਦਿੱਤਾ। ਕਿਸੇ ਨੂੰ ਹੁਣ ਵੀ ਪੁੱਛੋ ਨਾ, ਗੁੱਗਾ ਪੀਰ ਉਹ ਜਿੱਥੇ ਮਰਿਆ ਉਹਦੀ ਕਬਰ ਬਣੀ ਤੇ ਉਹਨੂੰ ਲੋਕ ਅਜੇ ਵੀ ਸੱਪ ਕਰਕੇ ਪੂਜਦੇ ਨੇ, ਮੱਥਾ ਟੇਕਦੇ ਨੇ। ਸੋ ਜਿਵੇਂ ਗੁੱਗਾ ਪ੍ਰਸਿੱਧ ਸੀ ਉਸ ਸਮੇਂ, ਪ੍ਰੀਸ਼ਿਤ ਦੇ ਸਮੇਂ ਧਨੰਤਰ ਵੈਦ ਦੀ ਧਾਕ ਸੀ। ਵੈਦ ਧਨੰਤਰ ਬੜਾ ਸਿਆਣਾ ਵੈਦ ਹੋਇਆ। ਕਹਿੰਦੇ ਉਹਦੀ ਰਸਨਾ ਵਿੱਚ ਅੰਮ੍ਰਿਤ, ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਸੀ। ਜੇ ਮਰੇ ਬੰਦੇ ਨੂੰ ਨਿਗਾਹ ਭਰ ਕੇ ਵੇਖ ਲਵੇ ਤੇ ਉੱਠ ਕੇ ਖੜਾ ਹੋ ਜਾਂਦਾ ਸੀ। ਪ੍ਰੀਸ਼ਿਤ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਭੇਜਿਆ, ਜਾਓ ਜਾ ਕੇ ਧਨੰਤਰ ਵੈਦ ਨੂੰ ਲੈ ਆਓ। ਉਹਨਾਂ ਨੇ ਦਵਾ ਦਵ ਧਨੰਤਰ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਰਾਜੇ ਸਾਹਿਬ ਦੀ ਮੌਤ ਹੋਣੀ, ਤੁਸੀਂ ਸਹਾਇਤਾ ਵਾਸਤੇ ਆ ਜਾਓ। ਬਹੁ ਯਤਨ ਕਰਤਾ, ਦੇਖੋ ਕਿੰਨੇ ਯਤਨ ਕਰ ਰਿਹਾ ਰਾਜਾ ਪ੍ਰੀਸ਼ਿਤ।
ਸੇਵੰਤ ਸੂਰਾ ਚਤੁਰ ਦਿਸ ਹੈ,
ਤੇ ਫਿਰ ਸੇਵਕ ਆ ਗਏ, ਸੂਰਮੇ ਆ ਗਏ, ਚਤੁਰ ਦਿਸੇ ਚਵਾਂ ਬੰਨਿਆਂ ਵਿੱਚ, ਪੂਰਬ ਪੱਛਮ ਉੱਤਰ ਦੱਖਣ ਚਵਾਂ ਬਾਹੀਆਂ ਵਿੱਚ, ਚਾਰ ਕੋਨੇ ਨੇ, ਨੈਰਤ ਬਾਇਵ ਅਗਨੀ ਸਾਨ, ਚਾਰ ਚੁਫੇਰੇ ਸੂਰਮੇ ਖੜੇ ਹੋ ਗਏ। ਬਲਵੰਤਕਾਰੀ, ਮਾੜੇ ਮੋਟ ਨਹੀਂ, ਬੜੇ ਬੜੇ ਬਲਸ਼ਾਲੀ ਧਨੰਤਰ ਵੈਦ ਵਰਗੇ। ਜਿਸ ਵੇਲੇ ਚੱਲੇ, ਕਹਿੰਦੇ ਨੇ ਜਿਸ ਵੇਲੇ ਧਨੰਤਰ ਵੈਦ ਤੁਰਿਆ ਨਾ, ਉਧਰੋਂ ਤਛਕ ਨਾਗ ਨੂੰ ਹੁਕਮ ਹੋ ਗਿਆ ਜੋ ਨਾਗਾਂ ਦਾ ਰਾਜਾ ਹੈ ਤੇ ਤੂੰ ਜਾ ਕੇ ਪ੍ਰੀਸ਼ਤ ਦੇ ਪ੍ਰਾਣ ਲੈਣੇ ਨੇ। ਉਧਰੋਂ ਧਨੰਤਰ ਵੈਦ ਚੱਲ ਪਿਆ, ਉਧਰੋਂ ਤਛਕ ਨਾਗ ਚੱਲ ਪਿਆ। ਕਹਿੰਦੇ ਤੁਰੇ ਆਉਂਦਿਆਂ ਰਾਹ 'ਚ ਇਹਨਾਂ ਦਾ ਮਿਲਾਪ ਹੋ ਗਿਆ। ਤਛਕ ਨਾਗ ਨੇ ਪੁੱਛਿਆ ਵੀ ਦੇਵਤਾ ਜੀ ਤੁਸੀਂ ਕਿੱਧਰ ਚੱਲੇ ਜੇ, ਤੁਸੀਂ ਕੌਣ ਹੋ? ਕਹਿੰਦਾ ਮੈਂ ਧਨੰਤਰ ਵੈਦ ਆ, ਪ੍ਰੀਸ਼ਤ ਰਾਜੇ ਨੇ ਮਰ ਜਾਣਾ ਤੇ ਮੈਂ ਉਹਨੂੰ ਜਵਾਉਣ ਵਾਸਤੇ ਜਾ ਰਿਹਾ। ਤਛਕ ਨਾਗ ਨੇ ਕਿਹਾ ਮੈਂ ਉਹਨੂੰ ਮਾਰਨ ਵਾਸਤੇ ਜਾ ਰਿਹਾ। ਦੋਵਾਂ ਨੇ ਸੋਚਿਆ ਫਿਰ ਮੁਕਾਬਲਾ ਤੇ ਆਪਣਾ ਹੀ ਦੋਵਾਂ ਦਾ ਹੋਇਆ ਨਾ, ਤੂੰ ਮਾਰਨਾ ਤੇ ਮੈਂ ਜਵਾਉਣਾ, ਆਪਾਂ ਇੱਥੇ ਆਪਣੀ ਸ਼ਕਤੀ ਦੀ ਅਜਮਾਇਸ਼ ਕਰਕੇ ਵੇਖ ਲਈਏ। ਇੱਕ ਲੱਕੜਹਾਰਾ ਲੱਕੜ ਕੱਟ ਰਿਹਾ ਸੀ, ਧਨੰਤਰ ਨੇ ਕਿਹਾ ਉਹ ਵੇਖ। ਮਾਰ ਕੇ ਫੂਕ ਫੁੰਕਾਰਾ ਤੇ ਸਾੜ ਦੇ ਸਾਰਾ ਦਰਖਤ। ਜਿਉਂ ਫੁੰਕਾਰਾ ਮਾਰਿਆ ਤਛਕ ਨਾਗ ਨੇ, ਕਹਿੰਦੇ ਸਾਰਾ ਦਰਖਤ ਸੜ ਗਿਆ, ਲੱਕੜਹਾਰਾ ਵੀ ਸੜ ਗਿਆ। ਧਨੰਤਰ ਨੇ ਕਿਹਾ ਇੱਕ ਪੂਰੂ ਫੂਕ ਹੋਰ ਮਾਰ, ਇਹਦੀ ਸਵਾਹ ਵੀ ਉਡਾ ਦੇ। ਉਹਦੀ ਸਵਾਹ ਵੀ ਉਡਾ ਦਿੱਤੀ, ਨਾਮੋ ਨਿਸ਼ਾਨ ਖਤਮ ਕਰ ਦਿੱਤਾ। ਧਨੰਤਰ ਨੇ ਕਿਹਾ ਹੁਣ ਧਿਆਨ ਰੱਖੀ। ਜਦੋਂ ਧਨੰਤਰ ਨੇ ਆਪਣੀ ਦ੍ਰਿਸ਼ਟੀ ਪਾਈ ਅੱਗੇ ਨਾਲੋਂ ਵੀ ਦੂਣ ਸਵਾਇਆ, ਵੱਡੀਆਂ ਵੱਡੀਆਂ ਲੰਗਰਾਂ ਫੁੱਟੀਆਂ ਹੋਈਆਂ, ਟਹਿਣੀਆਂ ਪੱਤੇ ਫੁੱਲ ਫਲਾਂ ਦੇ ਸਮੇਤ ਭਰਪੂਰ ਦਰਖਤ ਸਮੇਤ ਲੱਕੜਹਾਰੇ ਦੇ ਦਿਸ ਪਿਆ। ਤਛਕ ਬੜਾ ਹੈਰਾਨ ਹੋਇਆ ਵੀ ਇਹਦੇ 'ਚ ਤੇ ਬੜੀ ਸ਼ਕਤੀ ਆ, ਮੈਂ ਮਾਰਨਾ ਇਹਨੇ ਜਵਾ ਦੇਣਾ। ਤਛਕ ਨਾਲ ਸੀਗਾ ਕਪਟੀ, ਉਹਨੇ ਕਿਹਾ ਇਹਨੇ ਏਦਾਂ ਨਹੀਂ ਮਰਨਾ, ਇਹਨੂੰ ਕਪਟ ਨਾਲ ਮਾਰਾਂਗੇ। ਕਹਿੰਦਾ ਮਿੱਤਰਾ ਤੂੰ ਜਵਾਉਣਾ ਤੇ ਮੈਂ ਮਾਰਨਾ, ਤੇਰਾ ਰਾਹ ਆਏ ਤੇ ਮੇਰਾ ਰਾਹ ਆ, ਆਪਾਂ ਰਾਹ ਹੀ ਬਦਲ ਲਈਏ। ਜਿਹੜਾ ਰਸਤਾ ਧਨੰਤਰ ਨੇ ਲਿਆ ਧੋਖੇ ਦੇ ਨਾਲ, ਤਛਕ ਨਾਗ ਉਸੇ ਰਸਤੇ ਵਿੱਚ ਅਗਲ ਵੰਡੀ। ਸੱਪ ਜਿਹੜਾ ਸੀ ਨਾ, ਉਹਦੇ ਖੂੰਡੀ ਦਾ ਰੂਪ ਧਾਰਨ ਕਰ ਲਿਆ, ਸੋਟੀ ਦਾ ਰੂਪ ਧਾਰਨ ਕਰ ਲਿਆ, ਸੋਨੇ ਦੇ ਸੰਮ ਲੱਗੇ ਹੋਏ, ਬੜੀ ਵਧੀਆ ਸੋਟੀ ਰਸਤੇ 'ਚ ਪਈ ਹੈ। ਧਨੰਤਰ ਵੈਦ ਨੇ ਸੋਚਿਆ ਵੀ ਆ ਕਿਸੇ ਰਾਜੇ ਦੀ ਡਿੱਗ ਪਈ, ਚੁੱਕੀ ਲਈ। ਉਹਨੇ ਚੁੱਕ ਲਈ, ਤੁਰ ਪਿਆ। ਥੋੜ੍ਹੇ ਜਿਹੇ ਚਿਰ ਬਾਅਦ ਕਹਿੰਦੇ ਉਹਦੇ ਲੱਕ 'ਚ ਫੁਰਕ ਹੋਣ ਲੱਗ ਪਈ। ਆਮ ਲੋਕਾਂ ਦਾ ਸੁਭਾਅ ਜਦੋਂ ਲੱਕ 'ਚ ਫੁਰਕ ਹੋਵੇ, ਜਿਹੜੀ ਚੀਜ਼ ਹੋਵੇ ਉਸੇ ਨਾਲ ਫੁਰਕਣ ਲੱਗ ਪੈਂਦੇ। ਲੱਕ ਲੱਗਾ ਫੁਰਕਣ, ਉਹ ਸੀ ਤਛਕ ਨਾਗ। ਉਹਨੇ ਲੱਕ 'ਚ ਡੰਗ ਮਾਰਿਆ ਤੇ ਮਗਰ ਤੇ ਨਹੀਂ ਨਾ ਨਿਗਾਹ ਜਾਣੀ, ਇਹਦੀ ਨਿਗਾਹ 'ਚ ਸ਼ਕਤੀ ਹੈ ਨਾ ਜਵਾਉਣ ਦੀ, ਹੁਣ ਕਿਵੇਂ ਜਵਾਵੇਗਾ? ਧਨੰਤਰ ਵੈਦ ਹੋਰਾਂ ਦਾ ਕੀਰਤਨ ਸੋਲਾ ਰਾਹ 'ਚ ਹੀ ਪੜ੍ਹ ਦਿੱਤਾ, ਤਛਕ ਨਾਗ ਪਹੁੰਚ ਗਿਆ। ਅਗਲੇ ਪੰਨੇ
ਸੇਵੰਤ ਸੂਰਾ ਚਤੁਰਦਸ ਹੈ।
ਚਾਰ ਚੁਫੇਰੇ ਸੂਰਮੇ ਖੜੇ ਨੇ, ਪਹਿਰਾ ਦੇ ਰਹੇ ਨੇ, ਸਾਵਧਾਨ ਹਨ, ਤਛਕ ਨਾਗ ਕਿਸੇ ਬੰਨੇ ਆਵੇ ਨਾ, ਪ੍ਰਵੇਸ਼ ਨਾ ਕਰੇ।
ਬਿਖਮ ਥਾਨ ਬਸੰਤ ਉੱਚ ਹੈ।
ਬਿਖਮ ਥਾਨ, ਬਿਖਮ ਕਹੀਏ ਭਿਆਨਕ ਥਾਂ, ਬੜੀ ਕਰੜੀ ਥਾਂ। ਕਹਿੰਦੇ ਗੰਗਾ ਦੇ ਵਿਚਕਾਏ, ਸਮੁੰਦਰ ਦੇ ਵਿਚਕਾਏ ਕਈਆਂ ਦੇ ਮਕਾਨ ਬਣੇ ਹੋਏ ਨੇ, ਚਾਰ ਚੁਫੇਰੇ ਪਾਣੀ ਪਾਣੀ। ਇਸੇ ਤਰ੍ਹਾਂ ਗੰਗਾ ਦੇ ਵਿਚਕਾਏ ਰਾਜੇ ਨੇ ਹੁਕਮ ਦਿੱਤਾ ਵੀ ਸ਼ੀਸ਼ ਮਹਿਲ ਬਣਾ ਦਿਓ, ਸ਼ੀਸ਼ੇ ਦਾ ਮਕਾਨ, ਕੀੜੀ ਤੁਰੀ ਆਉਂਦੀ ਦਿਸੇ। ਬਿਖਮ ਥਾਨ, ਬੜੀ ਭਿਆਨਕ ਤੇ ਔਖੀ ਤੇ ਕਰੜੀ ਜਗ੍ਹਾ ਜਿੱਥੇ ਲੰਘਣਾ ਮੁਸ਼ਕਲ ਹੋਵੇ।
ਬਸੰਤ ਉੱਚ ਹੈ,
ਉੱਚੀ ਜਗ੍ਹਾ ਦੇ ਉੱਤੇ ਰਾਜੇ ਨੇ ਆਪਣਾ ਵਾਸਾ ਕਰ ਲਿਆ। ਗੰਗਾ ਦੇ ਪ੍ਰਵਾਹ ਦੇ ਵਿੱਚ ਸ਼ੀਸ਼ ਮਹਿਲ ਬਣਾ ਕੇ ਉਹਦੇ ਵਿੱਚ ਰਾਜਾ ਬੈਠ ਗਿਆ ਵੀ ਇੱਥੇ ਤੇ ਨਹੀਂ ਨਾ ਕੋਈ ਆਉਂਦਾ। ਉੱਥੇ ਸੁਖਦੇਵ ਮੁਨੀ ਨੂੰ ਸੱਦ ਲਿਆ, ਸ੍ਰੀਮਦ ਭਾਗਵਤ ਦਾ ਸੱਤਾ ਪਾਠ ਸ਼ੁਰੂ ਹੋ ਗਿਆ ਵੀ ਇਹਦਾ ਭੋਗ ਜਿਹੜਾ ਸੱਤਵੇਂ ਦਿਨ ਨੂੰ ਪੈ ਜਾਵੇਗਾ ਤੇ ਮੇਰਾ ਸਾਰਾ ਗ੍ਰਹਿ ਟਲ ਜਾਵੇਗਾ। ਬਿਖਮ ਥਾਨ ਬਸੰਤ ਉੱਚੇ, ਔਖੀ ਜਗ੍ਹਾ ਉੱਤੇ ਵਸਣ ਲੱਗ ਪਿਆ ਪ੍ਰੀਸ਼ਿਤ ਰਾਜਾ।
ਨੈ ਸਮਰੰਤ ਮਰਨ ਕਦੰਚ ਹੈ,
ਐਸੀ ਜਗ੍ਹਾ ਤੇ ਵਸਦਾ ਜਿੱਥੇ ਮੌਤ ਚੇਤੇ ਵੀ ਨਹੀਂ। ਨਹਿ ਸਿਮਰੰਤ, ਨਹੀਂ ਚੇਤਾ, ਸਿਮਰਨ ਮੈਣੇ ਚੇਤਾ, ਮਰਨ ਕਦੰਚ ਹੈ, ਮਰਨ ਦਾ ਕਦਾ ਚਿੱਤ ਖਿਆਲ ਹੀ ਨਹੀਂ ਜਿੱਥੇ ਕੀਤਾ ਜਾਂਦਾ, ਮੌਤ ਦੀ ਕਲਪਨਾ ਹੀ ਨਹੀਂ। ਹਾਂਜੀ,
ਹੋਵੰਤ ਆਗਿਆ ਭਗਵਾਨ ਪੁਰਖ ਹੈ,
ਪੁਰਖ ਵੱਲੋਂ ਆਰਡਰ ਹੋ ਗਿਆ, ਚਿੱਠੀ ਆ ਗਈ, ਭੇਜ ਦਿੱਤਾ ਗਿਆ, ਜਾਓ ਜਾ ਕੇ ਪ੍ਰੀਸ਼ਤ ਨੂੰ ਲੈ ਆਓ, ਉਹਦੀ ਉਮਰ ਪੂਰੀ ਹੋ ਗਈ ਹੈ, ਹੋਵਨ ਤੇ ਆ ਗਿਆ। ਜਿਉਂ ਹੀ ਭਗਵਾਨ ਦੀ ਆਗਿਆ ਹੋਈ,
ਨਾਨਕ ਕੀਤੀ ਸਾਸ ਅਕਰਖ ਤੇ,
ਹੋਵਨ ਤੇ ਆ ਗਿਆ ਭਗਵਾਨ ਪੁਰਖ ਹੈ। ਪੁਰਖੇ ਦਾ ਅਰਥ ਹੈ ਪੁਰਖ, ਭਗਵਾਨ ਦਾ ਅਰਥ ਹੈਗਾ ਅਕਾਲ ਪੁਰਖ। ਅਕਾਲ ਪੁਰਖ ਦੀ ਆਗਿਆ ਹੋਈ ਤਾਂ ਉਧਰੋਂ ਭਾਗਵਤ ਦਾ ਭੋਗ ਪੈਣ ਵਾਲਾ ਹੋ ਗਿਆ। ਜਦੋਂ ਭੋਗ ਦੀ ਤਿਆਰੀ ਹੋਈ, ਫੁੱਲ ਆ ਗਏ, ਉਹ ਜਿਹੜਾ ਤਕਸ਼ਕ ਨਾਗ ਸੀ ਉਹਨੇ ਬਾਗ ਵਿੱਚ ਜਾ ਕੇ ਜਿੱਥੇ ਫੁੱਲ ਸੀ ਨਾ ਉੱਥੇ ਕੀੜੀ ਦਾ ਰੂਪ ਧਾਰਨ ਕਰਕੇ ਛੋਟਾ ਜਿਹਾ ਬਣਕੇ ਵਿੱਚ ਬਹਿ ਗਿਆ ਲੋਕੇ। ਮਾਲੀ ਨੇ ਫੁੱਲ ਤੋੜੇ, ਪਟਾਰੀ ਭਰੀ, ਸਜਾ ਕੇ ਫੁੱਲਾਂ ਦੇ ਹਾਰ, ਧੂਪ, ਦੀਪ, ਚੌਲ, ਨਾਨਾ ਪ੍ਰਕਾਰ ਦੀ ਸਮੱਗਰੀ ਪਹੁੰਚ ਗਈ। ਜਿਸ ਵੇਲੇ ਸੁਖਦੇਵ ਮੁਨੀ ਜੀ ਨੇ ਭਾਗਵਤ ਦੇ ਸਪਤਾਹ ਦਾ ਭੋਗ ਪਾਇਆ, ਫੁੱਲ ਚੜ੍ਹਾ ਦਿੱਤੇ ਗਏ, ਪ੍ਰਸ਼ਾਦ ਭੇਟਾ ਹੋ ਗਿਆ ਤੇ ਰਾਜੇ ਨੂੰ ਉਹ ਫੁੱਲਾਂ ਦਾ ਪ੍ਰਸ਼ਾਦ ਦਿੱਤਾ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਰ ਚੜ੍ਹਾਉਂਦੇ ਨਾ ਜਾ ਕੇ ਦਿੱਲੀ ਸੀਸਗੰਜ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ, ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਜੇ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਨੇ ਗੁਰਮਤ ਦੀ ਬਰੀਕੀ ਨੂੰ ਨਹੀਂ ਜਾਣਿਆ ਇਹ ਉਹਨਾਂ ਦੀਆਂ ਗੱਲਾਂ ਹਨ। ਸੋ ਜਿਸ ਵੇਲੇ ਉਹ ਫੁੱਲ ਦਿੱਤੇ ਤੇ ਉਹ ਪ੍ਰਸ਼ਾਦ ਵਜੋਂ ਫੁੱਲ ਲੈ ਕੇ ਸੁੰਘੇ। ਜਦੋਂ ਸਿੱਖ ਹਾਰ ਚੜ੍ਹਾਉਂਦਾ ਗੁਰੂ ਜੀ ਨੂੰ ਤੇ ਅੱਗੋਂ ਫੁੱਲ ਇੱਕ ਦਿੰਦੇ ਪ੍ਰਸ਼ਾਦ ਵਜੋਂ ਗ੍ਰੰਥੀ ਸਿੰਘ ਜਾਂ ਸੇਵਾਦਾਰ, ਉਹ ਫੁੱਲ ਨੂੰ ਸੁੰਘ ਕੇ ਜਾਂ ਸਿਰ ਦੇ ਵਿੱਚ ਟੰਗ ਲਈਦਾ ਸਿਰੋਂ ਪਾਓ ਵਜੋਂ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਜਿਸ ਵੇਲੇ ਪ੍ਰੀਸ਼ਤ ਰਾਜੇ ਨੇ ਫੁੱਲਾਂ ਦਾ ਪ੍ਰਸ਼ਾਦ ਲਿਆ, ਜਿਉਂ ਲੱਗਾ ਸੁੰਘਣ ਉਹਦੇ ਵਿੱਚ ਬੈਠਾ ਸੀ ਤਕਸ਼ਕ ਨਾਗ ਭੋਰਾਕ, ਉਹਨੇ ਨੱਕ ਦੇ ਵਿੱਚ ਮਾਰਿਆ ਡੰਗ, ਨਾਨਕ ਕੀਤੀ ਸਾਸੇ ਅਕਰਕ ਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਹਰੀ ਲਾਲ ਹਰੀ ਕ੍ਰਿਸ਼ਨ ਨੂੰ ਕਥਾ ਸੁਣਾ ਰਹੇ ਨੇ ਵੀ ਹੇ ਹਰੀ ਲਾਲ ਜੀ, ਉਹ ਛੋਟੇ ਜਿਹੇ ਤਕਸ਼ਕ ਨੇ ਪ੍ਰੀਸ਼ਤ ਦੇ ਪ੍ਰਾਣ ਖਿੱਚ ਲਏ, ਉਹਦੀ ਮੌਤ ਹੋ ਗਈ, ਹਰੀ ਓਮ ਤਤ ਸਤ ਬੋਲ ਗਿਆ। ਜੇ ਪ੍ਰਭੂ ਦਾ ਹੁਕਮ ਹੋ ਜਾਵੇ ਤੇ ਕੋਈ ਬਚਾ ਨਹੀਂ ਸਕਦਾ, ਜੇ ਵਾਹਿਗੁਰੂ ਰੱਖਕ ਹੋਵੇ ਤੇ ਕੋਈ ਮਾਰ ਨਹੀਂ ਸਕਦਾ। ਅਗਲਾ ਸ਼ਲੋਕ ਕੱਲ੍ਹ ਆਪ ਸਰਵਣ ਕਰੋਗੇ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਤਰੁੱਟੀਆਂ ਦੀ ਖਿਮਾ ਬਖਸ਼ਣੀ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਵਿਖਮ ਥਾਨ ਬਸੰਤ ਉੱਚ ਹੈ, ਨੈ ਸਿਮਰੰਤ ਮਰਨ ਕਦੰਚ ਹੈ, ਭਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਬਦੰ ਰਤੰ ਹਿਤੰਗ ਮਾਇਆ ਕੀਰਤੰ ਕਲੀ ਕ੍ਰਮ ਕਿਤੁਆ, ਮਿਟਾਂਤ ਤਤਰਾਗਤ ਪਰਮਹੰ ਭਗਵਾਨ ਰਮਣੰ ਸਰਵਤਰ ਥਾਨੰ, ਦਿਸਤੋਇੰ ਮੋਗ ਦਰਸਨੰ ਬਸੰਤ ਸਾਧ ਰਸਨਾ, ਹਰ 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 ਹਰੇ ਨਾਨਕ ਪ੍ਰਿੰਗ ਜਾਪ ਜਪਨਾ, ਕਟਾਂਤ ਰੂਪੰ ਕਟਾਂਤ ਦੀਪੰ ਕਟਾਂਤ ਰਵ ਸਸਯ ਨਖੇਤਰ ਗਗਨੰ, ਕਟਾਂਤ ਬਸਦਾ ਗਿਰਤਰ ਸਿਖੰਡੰ, ਕਟਾਂਤ ਲਲਨਾ ਸਤ ਪ੍ਰਾਤਹਿਤੰ, ਕਟਾਂਤ ਕਨਕ ਮਾਨਕ ਮਾਇਆ ਸਵਰੂਪੰ, ਹੈ ਕਟਾਂਤ ਕੇਵਲ ਗੋਪਾਲ ਅਚਿਤ, ਅਸਿੰ ਨਾਨਕ ਸਾਧ ਜਨ, ਹੈ ਕਟਾਂਤ ਕੇਵਲ ਗੋਪਾਲ ਅਚਿਤ, ਅਸਿੰ ਨਾਨਕ ਸਾਧ ਜਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੋ ਪਰ ਪਨ ਮਥਰਾ ਕਛ ਭੇਦ ਨਹੀਂ, ਗੁਰੇ ਅਰਜਨ ਪ੍ਰਤੱਖ ਹਰ। ਪਾਠ ਵਰਣਨ ਕਰਦੇ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਖਾਸ ਹਰੀ ਦਾ ਰੂਪ ਹਨ, ਹਰੀ ਵਿੱਚ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਿੱਚ ਕੋਈ ਭੇਦ ਨਹੀਂ। ਐਸੇ ਦੀਨ ਦਿਆਲ ਸਤਿਗੁਰੂ ਸਹਿਸ ਕ੍ਰਿਤੀ ਸਲੋਕਾਂ ਵਿੱਚ ਸਾਡੇ ਸਮਗਰ ਸੰਸਾਰੀ ਜੀਵਾਂ ਦੀ ਕਲਿਆਣ ਵਾਸਤੇ 8ਵੇਂ ਸਲੋਕ ਵਿੱਚ ਇਹ ਉਪਦੇਸ਼ ਦੇ ਰਹੇ ਹਨ।
ਸਬਦੰ ਰਤੰ ਹਿਤੰਗ ਮਾਇਆ,
ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹਰੀ ਲਾਲ ਕ੍ਰਿਸ਼ਨ ਲਾਲ ਜਿਹੜਾ ਪਿਆਰ ਹੈ ਉਹ ਸ਼ਬਦ ਨਾਲ ਕਰਨਾ ਚਾਹੀਦਾ ਹੈ। ਸ਼ਬਦ ਦਾ ਅਰਥ ਬ੍ਰਹਮ ਕੀਤਾ ਹੈ, ਸ਼ਬਦ ਦਾ ਅਰਥ ਵਾਹਿਗੁਰੂ ਹੈ। ਵਾਹਿਗੁਰੂ ਨਾਲ ਅਸੀਂ ਕਿਵੇਂ ਪ੍ਰੇਮ ਕਰਨਾ ਹੈ? ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਕਰਨਾ। ਇਸ ਵਾਸਤੇ ਜੋ ਨਾਮ ਅਸੀਂ ਜਪਦੇ ਹਾਂ ਉਸ ਨੂੰ ਇਹ ਸ਼ਬਦ ਕਿਹਾ ਜਾਂਦਾ ਵੀ ਤੂੰ ਅਜੇ ਸ਼ਬਦ ਲਿਆ ਹੈ ਜਾਂ ਨਹੀਂ ਲਿਆ। ਜੇ ਨਹੀਂ ਲਿਆ ਤਾਂ ਸ਼ਬਦ ਲੈ ਲੈ। ਗੁਰਮਤਿ ਦੇ ਤਰੀਕੇ ਦੁਆਰਾ ਸ਼ਬਦ ਦਾ ਲੈਣਾ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਵਾਹਿਗੁਰੂ ਗੁਰਮੰਤਰ ਪ੍ਰਾਪਤ ਕਰਨਾ ਹੈ। ਮੂਲ ਮੰਤਰ ਜੋ ਪੰਜ ਪਿਆਰੇ ਦ੍ਰਿੜ ਕਰਵਾਉਂਦੇ ਹਨ ਇਹ ਹੀ ਸਾਡਾ ਸ਼੍ਰੋਮਣੀ ਮੰਤਰ ਹੈ, ਸ਼ਬਦ ਹੈ, ਜਿਸ ਦੁਆਰਾ ਜੀਵ ਦੀ ਕਲਿਆਣ ਹੋਣੀ ਹੈ। ਰਤ ਨਾਮ ਪ੍ਰੀਤੀ ਦਾ ਹੈ, ਫਰਮਾਉਂਦੇ ਹਨ
ਸਬਦੰ ਰਤੰ,
ਜੋ ਸ਼ਬਦ ਹੈ ਵਾਹਿਗੁਰੂ ਗੁਰਮੰਤਰ ਉਸ ਗੁਰਮੰਤਰ ਨਾਲ ਰਤਨ ਰਤ ਮਹਿਣੇ ਪ੍ਰੀਤੀ ਪ੍ਰੇਮ ਕਰਨਾ ਚਾਹੀਦਾ ਹੈ, ਪਿਆਰ ਕਰਨਾ ਚਾਹੀਦਾ ਹੈ। ਸਭ ਨਾਲੋਂ ਵੱਧ ਸਨੇਹ ਸਾਡਾ ਗੁਰ ਸ਼ਬਦ ਨਾਲ ਹੋਵੇ। ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਸੁੱਤਿਆਂ ਜਾਗਦਿਆਂ ਤੁਰੇ ਫਿਰਦਿਆਂ ਸਵਾਸ ਆਉਂਦਿਆਂ ਜਾਂਦਿਆਂ ਅਸੀਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰੀਏ। ਵਾਹਿਗੁਰੂ ਗੁਰਮੰਤਰ ਵਿੱਚ ਬੜੀਆਂ ਬਰਕਤਾਂ ਹਨ ਜਿਨ੍ਹਾਂ ਬਰਕਤਾਂ ਦਾ ਵਰਣਨ ਹੀ ਨਹੀਂ ਹੋ ਸਕਦਾ। ਜੇ ਕੋਈ ਮਨੁੱਖ ਵਰਣਨ ਕਰਨ ਲੱਗੇ ਤਾਂ ਉਹ ਕਰ ਨਹੀਂ ਸਕਦਾ। ਭਾਈ ਗੁਰਦਾਸ ਜੀ ਨੇ ਵਾਹਿਗੁਰੂ ਮੰਤਰ ਬਾਰੇ ਆਪਣੀ ਰਚਨਾ ਤੋਂ ਬਚਨ ਉਚਾਰਨ ਕੀਤਾ ਹੈ। ਕਈ ਐਸੀਆਂ ਮਹਿੰਗੀਆਂ ਚੀਜ਼ਾਂ ਹਨ ਜੋ ਅਸੀਂ ਸੁਣਦੇ ਨਹੀਂ, ਸੁਣਾਉਣ ਵਿੱਚ ਵੀ ਕਈ ਵਾਰ ਕਠਿਨਾਈ ਆਉਂਦੀ ਹੈ। ਭਾਈ ਗੁਰਦਾਸ ਜੀ ਕਾਸ਼ੀ ਵਿੱਚ ਵਾਹਿਗੁਰੂ ਮੰਤਰ ਦੀ ਵਿਆਖਿਆ ਕਰ ਰਹੇ ਹਨ। ਬੈਠੇ ਹਨ ਪੰਡਿਤ, ਬੜੇ ਬੜੇ ਵਿਦਿਆ ਪੜ੍ਹੇ ਹੋਏ ਸੰਸਕ੍ਰਿਤ ਦੇ ਮਾਹਰ। ਜਿਸ ਵੇਲੇ ਗੱਲਾਂ ਸੁਣੀਆਂ ਤਾਂ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਤਾਂ ਅਸੀਂ ਸੁਣ ਹੀ ਲਿਆ ਵੀ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ, ਪਰ ਸੰਸਕ੍ਰਿਤ ਵਿੱਚ ਇਸ ਦਾ ਅਸਤੋਤਰ ਸੁਣਾਓ ਸਾਨੂੰ। ਤਾਂ ਭਾਈ ਗੁਰਦਾਸ ਜੀ ਨੇ ਬਚਨ ਉਚਾਰਿਆ, ਵਿਸ਼ਵੇਸ਼ੰ ਵਿਸ਼ਵ ਇਤਯੁਕਤੰ ਸੰਪਟੇ ਵਿਸ਼ਵ ਭੂਖਨੰ ਵਿਸ਼ਵ ਬੋਧੰ ਸਵਯੰ ਬ੍ਰਹਮ ਤੰ ਪ੍ਰਣਵਾਦੀ ਨਿਮਾਮੇਹੰ ਵਰਣਾ ਵਰਣ ਵਹੀ ਨਾਏ ਵੇਦ ਸਾਰ ਪਰਵਿਰਤ ਕੈ ਵਿਸ਼ਵ ਵਰਗ ਮਹੀ ਦੀਸ਼ੰ ਵਕਾਰੰ ਤੰ ਨਿਮਾਮੇਹੰ ਹਰਿਹਰਾ ਸਵਯੰ ਬ੍ਰਹਮ ਹੰਸ ਬੋਧ ਪ੍ਰਕਾਸ਼ਿਤੰ ਹਸ ਕਮਲ ਵਰਗ ਬੀਜੰ ਹੰਕਾਰੰ ਤੰ ਨਿਮਾਮੇਹੰ ਗਿਆਨੇ ਅਰਕੰ ਗਿਰਾਧੀਸ਼ੰ ਗੋਤੀਤੰ ਸਵੱਛ ਸ਼ਕਸ਼ਣੰ ਗਮਨਾ ਗਮਨ ਵਹੀ ਨਾਏ ਤੰਗ ਕਾਰੰ ਨਮਾਮੇਹੰ ਰਾਮ ਬੀਜ ਸੁਰੇਸ਼ਵਰੰ ਦੇਵ ਦੈਂਤ ਅਭਬੰਧਤੰ ਸਰਵਾਸਰੇਨ ਸਰਵਮਿਤੀ ਸ਼ਕਤੀ ਤੰਗਰਕਾਰੰ ਨਿਮਾਮੇਹੰ ਇਤਿ ਮਹਾਵਰਣੰ ਭਾਵਨਾਏ ਮਹੂਰ ਮੁਹੂ ਚਤੁਰ ਵਰਗ ਫਲੰ ਦਾਸੈ ਸਿੱਧੀ ਏਵ ਨਾ ਸੰਸੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਇਹ ਗੁਰਮੰਤਰ ਜਿਹੜਾ ਹੈ ਇਹ ਸੰਪੂਰਨ ਸਿੱਧੀਆਂ ਨਾਲ ਭਰਪੂਰ ਹੈ, ਇਸ ਦਾ ਬਲ ਕਿਸੇ ਵੇਲੇ ਵੀ ਘਟਿਆ ਨਹੀਂ ਅਤੇ ਨਾ ਹੀ ਘਟੇਗਾ। ਯੁੱਗ ਭਾਵੇਂ ਦੁਆਪਰ ਹੋਵੇ, ਤ੍ਰੇਤਾ ਹੋਵੇ, ਕਲਯੁੱਗ ਹੋਵੇ, ਸਤਯੁੱਗ ਹੋਵੇ, ਚਵਾਂ ਯੁੱਗਾਂ ਦੇ ਅੰਦਰ ਇੱਕੋ ਜਿਹਾ ਬਲ ਰੱਖਣ ਵਾਲਾ ਇੱਕੋ ਇੱਕ ਮੰਤਰ ਹੈ। ਵਾਵਾ ਵਾਸਦੇਵ ਤੇ ਲੀਨੋ, ਹਰੀ ਬਿਸ਼ਨ ਤੇ ਹਾ ਹਾ ਚੀਨੋ, ਗੱਗਾ ਗੋਬਿੰਦ ਤੇ ਲਿਆ ਜਾਨੋ, ਰਾਰਾ ਰਾਮ ਚੰਦਰ ਮਨ ਮਾਨੋ, ਅੱਖਰ ਮਧੁਰ ਮਨੋਹਰ ਚਾਰ, ਇਹ ਚਾਰ ਜਿਹੜੇ ਅੱਖਰ ਹਨ ਬੜੇ ਮਧੁਰ ਹਨ, ਬੜੇ ਪਿਆਰੇ ਹਨ, ਚਾਰ ਫਲਾਂ ਦੇ ਦੇਣ ਵਾਲੇ ਹਨ, ਚਾਰ ਮੁਕਤੀਆਂ ਦੇ ਦੇਣ ਵਾਲੇ ਹਨ, ਸਲੋਕ ਸਮੀਪ ਸਯੁਜ, ਸਗੋਂ ਚੌ ਮੁਕਤੀਆਂ ਤੋਂ ਵੀ ਪੰਜਵੀਂ ਮੁਕਤੀ ਕੇਵਲ ਮੁਕਤੀ ਦੀ ਪ੍ਰਾਪਤੀ ਕਰਵਾ ਦੇਣ ਵਾਲਾ ਇਹ ਗੁਰਮੰਤਰ ਹੈ, ਜਿਸ ਦੀ ਮਹਿਮਾ ਵਿੱਚ ਤਿੰਨ ਰੀਲਾਂ ਭਰੀਆਂ ਹੋਈਆਂ ਨੇ ਵਾਹਿਗੁਰੂ ਗੁਰਮੰਤਰ ਦੀਆਂ। ਇਸ ਸ਼ਬਦ ਦੀ ਵਿਆਖਿਆ ਵਿੱਚ ਛੇ ਘੰਟਿਆਂ ਦੀ ਕਥਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਵਾਹਿਗੁਰੂ ਗੁਰਮੰਤਰ ਦੀ ਇੰਨੀ ਵੱਡੀ ਉਸਤਤੀ ਕਰਕੇ ਸੁਣਾਈ ਕਿ ਸਾਰੇ ਕਾਸ਼ੀ ਦੇ ਪੰਡਤਾਂ ਨੇ ਆ ਕੇ ਭਾਈ ਗੁਰਦਾਸ ਜੀ ਦੇ ਪੈਰ ਪਕੜ ਲਏ, ਚਰਨਾਂ ਤੇ ਨਮਸਕਾਰ ਕਰ ਦਿੱਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਜਿਨ੍ਹਾਂ ਦਾ ਸਨੇਹ ਹੋਇਆ ਹੈ ਗੁਰ ਸ਼ਬਦ ਵਾਹਿਗੁਰੂ ਮੰਤਰ ਨਾਲ, ਉਹਨਾਂ ਨੇ ਇਸੇ ਵਿੱਚ ਹੀ ਆਪਣਾ ਜੀਵਨ ਸਮਝਿਆ ਹੈ। ਉਹਨਾਂ ਦਾ ਜਿਹੜਾ ਹਿੱਤ ਹੈ ਨਾ ਪ੍ਰੇਮ, ਉਹ ਇਸ ਮੰਤਰ ਦੇ ਜਪ ਵਿੱਚ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਮੈ ਖੋਈ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣਾਤ ਹੈ। ਇਸ ਮੰਤਰ ਨਾਲ ਕਿੰਨੇ ਕੁ ਲੋਕ ਤਰ ਗਏ ਨੇ ਮਹਾਰਾਜ ਜੀ, ਤਾਰਿਆਂ ਦੀ ਗਿਣਤੀ ਤੇ ਭਾਵੇਂ ਕੋਈ ਕਰ ਲਵੇ, ਪਰ ਜਿੰਨੇ ਜੀਵਾਂ ਦਾ ਪਾਰ ਉਤਾਰਾ ਹੋ ਗਿਆ ਨਾ ਵਾਹਿਗੁਰੂ ਮੰਤਰ ਜਪ ਕੇ, ਉਹ ਗਿਣੇ ਨਹੀਂ ਜਾ ਸਕਦੇ। ਅਣਗਿਣਤ ਜੀਵ ਤਰ ਗਏ ਹਨ, ਅਣਗਿਣਤ ਹੁਣ ਤਰ ਰਹੇ ਹਨ, ਅਣਗਿਣਤ ਅਗਾਂਹ ਨੂੰ ਤਰ ਲੈਣਗੇ। ਸਾਰਿਆਂ ਉੱਤੇ ਦਇਆ ਕਰਨ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਿਆਲੂ ਪਰਮਾਤਮਾ ਦੇ ਨਾਮ ਵਿੱਚ ਰਤਮੈਣੇ ਪ੍ਰੀਤੀ ਕਰੋ, ਹਿੱਤ ਕਰੋ, ਪ੍ਰੇਮ ਕਰੋ, ਮੋਹ ਕਰੋ, ਆਪਣਾ ਸਾਰੇ ਤੋਂ ਸਾਰਾ ਜਿਹੜਾ ਬਲ ਹੈ ਉਹ ਨਾਮ ਜਪਣ ਵਿੱਚ ਲਾਓ, ਜਿਸ ਦੁਆਰਾ ਸਾਡੀ ਕਲਿਆਣ ਹੋਣੀ ਹੈ। ਸ਼ਬਦਨ ਰਤਨ, ਗੁਰ ਸ਼ਬਦ ਨਾਲ ਪ੍ਰੇਮ ਹੋਵੇ, ਹਿਤਨ ਮਾਇਆ, ਪਰ ਹੁੰਦਾ ਨਹੀਂ ਜੀਵੜਾ ਕਰਦਾ ਨਾਮ ਜਪਣ ਨੂੰ। ਜਦੋਂ ਦੋ ਚਾਰ ਦਸ ਵੀਹ ਵਾਰਾਂ ਕਹੀਦਾ ਮਨ ਹੋਰ ਬੰਨੇ ਭਟਕ ਜਾਂਦਾ, ਇੱਕ ਮਿੰਟ ਵੀ ਨਹੀਂ ਮਨ ਖਲੋਂਦਾ। ਮਿੰਟ ਸਮਾਂ ਤੇ ਬਹੁਤ ਜ਼ਿਆਦਾ ਹੈ, 60 ਸੈਕਿੰਡ ਗੁਜ਼ਰਦੇ ਹਨ। ਮਨ 4 ਸੈਕਿੰਡ ਤੋਂ ਵੱਧ ਟਿਕਣ ਵਾਸਤੇ ਤਿਆਰ ਨਹੀਂ, ਪਰ ਟਿਕਾਉਣ ਦਾ ਹੋਰ ਕੋਈ ਉਪਰਾਲਾ ਵੀ ਨਹੀਂ ਬਿਨਾਂ ਕਥਾ ਤੋਂ, ਬਿਨਾਂ ਕੀਰਤਨ ਤੋਂ, ਬਿਨਾਂ ਸਾਧ ਸੰਗਤ ਤੋਂ। ਹਿਤਨ ਮਾਇਆ, ਮਾਇਆ ਮੈਣੇ ਕਿਰਪਾ, ਜੇ ਕੰਨਾ ਹੁੰਦਾ ਨਾ ਮਾਇਆ ਪਾਠ ਬਣਨਾ ਸੀ, ਪਰ ਪਾਠ ਹੈ ਮਾਇਆ। ਮਾਇਆ ਮੈਣੇ ਕਿਰਪਾ, ਹੇ ਸਤਿਗੁਰੂ ਸਾਡੇ ਤੇ ਮਾਇਆ ਕਰੋ। ਮਾਇਆ ਤਾਂ ਤੁਸੀਂ ਬੜੀ ਦਿੱਤੀ ਹੈ, ਪਰ ਤੁਹਾਡੀ ਅਜੇ ਮਾਇਆ ਕਿਰਪਾ ਨਹੀਂ। ਕਿਰਪਾ ਹੋ ਜਾਵੇ ਅਸੀਂ ਤੁਹਾਡਾ ਨਾਮ ਜਪਣ ਲੱਗ ਪਈਏ, ਜਿਹਦੇ ਉੱਤੇ ਸਤਿਗੁਰੂ ਦਇਆ ਕਰਦੇ ਉਹਨੂੰ ਇਹ ਦਾਤ ਮਿਲਦੀ ਹੈ।
ਕੀਰਤਨ ਕਲੇ ਕ੍ਰਮ ਕ੍ਰਿਤਵਾ,
ਕੀਰਤਨ, ਕੀਰਤਨ ਦਾ ਅਰਥ ਹੈ ਕੀਰਤੀ, ਕੀਰਤੀ ਦਾ ਅਰਥ ਹੈ ਜਸ, ਭਾਵ ਸੋਭਾ, ਵਡਿਆਈ। ਕਲਯੁਗ ਦਾ ਸਮਾਂ ਬੜਾ ਭਿਆਨਕ ਹੈ। ਕੀਰਤਨ ਕਲੀ, ਕਲੀ ਮਣੇ ਕਲਯੁਗ, ਅਬ ਕਲੂ ਆਇਓ ਰੇ ਇਕ ਨਾਮ ਗੋਵੋ ਗੋਵੋ, ਅਨਰੁਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਤਾ ਭਰਮ ਭੁਲੇਖੇ ਵਿੱਚ ਪੈ ਜਾਓ। ਹੁਣ ਕੀਰਤੀ ਕਰਨ ਦਾ ਸਮਾਂ ਹੈ, ਜਸ ਕਰਨ ਦਾ ਸਮਾਂ ਹੈ। ਕਲਯੁਗ ਮੇ ਕੀਰਤਨ ਪ੍ਰਧਾਨਾ, ਕਲਯੁਗ ਦੇ ਭਿਆਨਕ ਸਮੇਂ ਅੰਦਰ ਕੀਰਤਨ ਹੀ ਇੱਕ ਇਹੋ ਜਿਹਾ ਸਾਧਨ ਹੈ ਜਿਸ ਦੁਆਰਾ ਜੀਵ ਜਲਦੀ ਪ੍ਰਭੂ ਨਾਲ ਜੁੜ ਸਕਦਾ ਹੈ। ਜਿਹੜੀ ਕਥਾ ਹੈ ਇਹਦੇ ਨਾਲ ਮਨ ਦੇ ਅਨੇਕਾਂ ਸ਼ੰਕੇ, ਭਰਮ, ਵਹਿਮ ਦੂਰ ਹੁੰਦੇ ਹਨ, ਬਾਣੀ ਤੇ ਸ਼ਰਧਾ ਬੱਝਦੀ ਹੈ। ਕੀਰਤਨ ਕਲੀ ਕਰਮ ਕਿਰਤੂਆ, ਗੁਰਦੇਵ ਕਹਿੰਦੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਕਰਨ ਵਾਲਾ ਕੰਮ ਕਿਹੜਾ ਹੈ? ਕਰਨ ਵਾਲਾ ਕੰਮ ਹੈ ਪ੍ਰਭੂ ਦੀ ਕੀਰਤੀ, ਜੋ ਕਿਰਤੂਆ ਕਹੀਏ ਅਵੱਛ ਹੈ, ਜ਼ਰੂਰੀ ਹੈ ਕਰਨੀ, ਹੋਰ ਕੰਮਾਂ ਤੋਂ ਛੁਟਕਾਰਾ ਹੋ ਸਕਦਾ ਹੈ, ਪਰ ਇੱਕ ਐਸਾ ਕੰਮ ਹੈ ਜਿਹਦੇ ਤੋਂ ਬਿਨਾਂ ਜੀਵ ਦੀ ਕਲਿਆਣ ਨਹੀਂ ਹੋਣੀ, ਖਲਾਸੀ ਨਹੀਂ ਹੋਣੀ। ਨਾਮ ਜਪਿਆਂ ਤੋਂ ਬਿਨਾਂ ਜੀਵ ਦੀ ਖਲਾਸੀ ਨਹੀਂ ਹੋਵੇਗੀ, ਜਿੰਨੇ ਮਰਜ਼ੀ ਕਰਮ ਧਰਮ ਹੋਰ ਕਰ ਲਵੇ, ਹੋਰ ਸਾਰੇ ਕਰਮ ਜ਼ੀਰੋ ਹਨ, ਨਾਮ ਇਕਾਂਗ ਹੈ। ਇਸ ਵਾਸਤੇ ਫਰਮਾਇਆ ਹੈ
ਕੀਰਤਨ ਕਲੇ ਕ੍ਰਮ ਕਿਤਵਾ,
ਕਿਰਤੂਆ ਜਿਹੜਾ ਕਰਨ ਵਾਲਾ ਕੰਮ ਹੈ ਨਾ, ਜ਼ਰੂਰੀ ਕੰਮ, ਕਰਮ ਮਹਿਣੇ ਕੰਮ, ਕਲਯੁਗ ਦੇ ਅੰਦਰ ਜ਼ਰੂਰੀ ਕੰਮ ਕਿਹੜਾ ਹੈ? ਨਾਮ ਜਪਣਾ। ਦਸਾਂ ਪਾਤਸ਼ਾਹੀਆਂ ਦੀ ਜੀਵਨ ਯਾਤਰਾ ਦਾ ਨਿਚੋੜ, ਸਾਰੇ ਦੀ ਸਾਰੇ ਗੁਰੂ ਕੀ ਬਾਣੀ, ਪੰਜ ਬਾਣੀਆਂ ਪ੍ਰਮਾਣਿਕ ਮੰਨੀਆਂ ਹਨ ਗੁਰੂ ਘਰ ਵਿੱਚ। ਪਹਿਲੀ ਬਾਣੀ, ਮੁੱਖ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। 1430 ਪੰਨੇ ਇੱਕ ਓਅੰਕਾਰ ਤੋਂ ਲੈ ਕੇ 1810-20 ਤੱਕ। ਦੂਸਰੀ ਦਸਮ ਗ੍ਰੰਥ ਦੀ ਬਾਣੀ ਹੈ, ਕਲਗੀਧਰ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਤੀਸਰੀ ਭਾਈ ਗੁਰਦਾਸ ਜੀ ਦੀ ਬਾਣੀ ਹੈ। ਚੌਥੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ ਹੈ। ਅਤੇ ਪੰਜਵੀਂ ਰਹਿਤਨਾਮੇ ਹਨ ਭਾਈ ਦਇਆ ਸਿੰਘ ਜੀ ਤੋਂ ਆਦਿ ਗੁਰੂ ਕੇ ਸਿੱਖਾਂ ਦੇ। ਸੋ ਜਿਨ੍ਹਾਂ ਵਿੱਚੋਂ ਸਾਨੂੰ ਗੁਰਸਿੱਖੀ ਬਾਰੇ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਕਲਯੁਗ ਦੇ ਭਿਆਨਕ ਸਮੇਂ ਅੰਦਰ ਇਸ ਸੱਚੀ ਬਾਣੀ ਦਾ ਆਸਰਾ ਲੈ ਕੇ ਅਸੀਂ ਸੰਸਾਰ ਸਾਗਰ ਤੋਂ ਤਰਨਾ ਹੈ।
ਤਤਰਾਗਤ ਪਰਮ ਮੋਹੰ,
ਕੀ ਹੋਵੇਗਾ ਇਹਨਾਂ ਬਾਣੀਆਂ ਦੇ ਵੱਖ ਵੱਖ ਅਧਿਐਨ ਕਰਨ ਨਾਲ? ਗੁਰਦੇਵ ਕਹਿੰਦੇ ਮਟੰਤ ਮਿਟ ਜਾਣਗੇ। ਤਤਰਗਤੇ ਤਤਰਾਗਤ, ਆਗਤ ਕਹੀਏ ਆਉਣ ਵਾਲੇ, ਜਿਹੜੇ ਭਰਮ ਹਨ, ਵਹਿਮ ਹਨ, ਮੋਹ ਆਦਿ ਬੜੇ ਬੜੇ ਪ੍ਰਬਲ ਸ਼ਤਰੂ ਖਲੋਤੇ ਹੋਏ ਹਨ, ਕੁਝਨਾਂ ਨਾਲ ਅਜੇ ਵਾਹ ਪਿਆ, ਕੁਝ ਪਹਿਲਵਾਨ ਅਜੇ ਐਸੇ ਵੀ ਹਨ ਜਿਨ੍ਹਾਂ ਨਾਲ ਅਜੇ ਦਸਤ ਪੰਜਾ ਨਹੀਂ ਲਿਆ, ਜਿਹੜੇ ਅਜੇ ਤੇਰੇ ਸਾਹਮਣੇ ਨਹੀਂ ਹੋਏ। ਤੂੰ ਆਪਣੇ ਆਪ ਖੱਬੀ ਖਾਂ ਬਣਿਆ ਫਿਰਦਾ, ਅਜੇ ਤੇ ਦੰਗਲ ਵਿੱਚ ਤੂੰ ਉਤਰਿਆ ਹੀ ਨਹੀਂ। ਅਜੇ ਤੇ ਜਿੱਥੇ ਉੱਚ ਦਮਾਲੜੇ ਪਹਿਲਵਾਨ ਹਨ ਜਿਨ੍ਹਾਂ ਨੇ ਸਾਰਿਆਂ ਨੂੰ ਰਗੜ ਕੇ ਰੱਖ ਦਿੱਤਾ, ਦਲ ਦਿੱਤਾ ਹੈ, ਉਹਨਾਂ ਦਾ ਤੈਨੂੰ ਦਰਸ਼ਨ ਵੀ ਨਹੀਂ ਹੋਇਆ, ਤੂੰ ਦਿਗ ਵਜੇ ਆਪਣੇ ਆਪ ਨੂੰ ਸਮਝੀ ਬੈਠਾ ਹੈ। ਇਸ ਵਾਸਤੇ ਪ੍ਰਭੂ ਦੀ ਸ਼ਰਨ ਲੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਬੜੇ ਵੱਡੇ ਯੋਧੇ ਹਨ, ਇਹਨਾਂ ਤੋਂ ਵੱਡੇ ਵੱਡੇ ਦੇਵੀ ਦੇਵਤੇ ਵੀ ਹਾਰ ਖਾ ਕੇ ਨੱਸ ਗਏ ਹਨ, ਇਹਨਾਂ ਦੇ ਸਾਹਮਣੇ ਕੋਈ ਦਮ ਨਹੀਂ ਭਰ ਸਕਦਾ। ਜੇ ਕੋਈ ਜੀਵ ਬਚਿਆ ਹੈ ਤੇ ਗੁਰੂ ਦੇ ਆਸਰੇ ਬਚਿਆ, ਆਪਣੇ ਬਲ ਕਰਕੇ ਕੋਈ ਬਚਿਆ ਨਹੀਂ। ਇਸ ਵਾਸਤੇ ਗੁਰਦੇਵ ਫਰਮਾਉਂਦੇ ਹਨ ਕਿ ਮਟੰਤ ਤਤਰਾਗਤ, ਤਤਰਾ ਦਾ ਅਰਥ ਹੈ ਤੇਰਾ, ਤਿਸ ਦਾ, ਉਹ ਜਿਹੜੇ ਬੜੇ ਬੜੇ ਭਿਆਨਕ ਬੱਜਰ ਪਾਪ ਹਨ ਜਿਨ੍ਹਾਂ ਨੇ ਬੜਾ ਵਿਰਾਟ ਰੂਪ ਧਾਰਨ ਕੀਤਾ ਹੋਇਆ, ਉਹ ਤੇਰੇ ਸਾਹਮਣੇ ਆਉਣ ਵਾਲੇ ਨੇ, ਉਹ ਸਾਰੇ ਗਤ ਜਾਣਗੇ, ਨਾਸ ਹੋ ਜਾਣਗੇ, ਭਸਮਾ ਭੂਤ ਹੋ ਜਾਣਗੇ। ਭਰਮ ਮੋਹੰ, ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰ ਤੱਤ ਭਰਮ, ਪੁਨਸੰਗ ਭਰਮ, ਬੇਕਾਰ ਬ੍ਰਹਮ ਇਤਰ ਜਗ ਸਤ ਹੈ, ਇਹ ਪੰਜੋ ਭਰਮ ਸੰਸਾਰ, ਸਾਰਾ ਸੰਸਾਰ ਭਰਮ ਵਿੱਚ ਫਸਿਆ ਹੋਇਆ। ਫਿਰ ਜਿਹੜਾ ਭਰਮ ਹੈ ਇਹਦੇ ਵਿੱਚੋਂ ਪਹਿਲਾ ਭੇਦ ਭਰਮ, ਦੂਸਰਾ ਕਰਤੱਤ ਭਰਮ। ਜਿਹੜਾ ਪਹਿਲਾ ਭੇਦ ਭਰਮ ਹੈ ਇਹ ਪੰਜ ਪ੍ਰਕਾਰ ਦਾ ਹੈ, ਫਿਰ ਅੱਗੋਂ ਇੱਕ ਕਈ ਕਈ ਪ੍ਰਕਾਰ ਦੇ ਹਨ। ਇਹ ਵਿਦਾਂਤ ਦਾ ਜਿਹੜਾ ਵਿਸ਼ਾ ਹੈ ਬੜਾ ਗੁੰਝਲਦਾਰ ਹੈ। ਇੱਕ ਪਹਿਲਵਾਨ ਦੀਆਂ ਕਈ ਥਾਵਾਂ ਤੇ ਬ੍ਰਾਂਚਾਂ ਹਨ, ਉਹਨੇ ਅੱਗੇ ਕਈ ਹੋਰ ਬੰਦੇ ਰੱਖੇ ਨੇ, ਉਹਨਾਂ ਨਾਲ ਮਦਦ ਦੇਣ ਵਾਲੇ ਹੋਰ ਕਈ ਨੇ। ਇਹਨਾਂ ਦੀ ਨਿਵਿਰਤੀ ਕਿਵੇਂ ਹੁੰਦੀ? ਵਿਦਾਂਤ ਸ਼ਾਸਤਰ ਵਾਲੇ ਇੱਦਾਂ ਮੰਨਦੇ ਹਨ, ਬਿੰਬ ਪ੍ਰਤੀਬਿੰਬ ਲੋਹ ਸਭ ਟਕ, ਕਟਾਕਾਸ ਗੁਣ ਮਾਰ, ਕਨਕ ਕੁੰਡਲ ਦ੍ਰਿਸ਼ਟਾਂਤ ਦੇ, ਇਹ ਪੰਚੋ ਭਰਮ ਨਿਵਾਰ। ਇਹਨਾਂ ਪੰਜ ਸਾਧਨਾ ਦੁਆਰਾ ਇਹ ਪੰਜ ਪ੍ਰਕਾਰ ਦਾ ਭਰਮ ਗੁਰਮੁਖ ਜਨਾਂ ਨੇ ਨਿਵਿਰਤ ਕਰ ਲਿਆ। ਪਰ ਗੁਰਮਤ ਅਨੁਸਾਰ ਇਹ ਭਰਮ ਜਿਹੜਾ ਹੈ ਸਾਧ ਸੰਗਤ ਕਰਨ ਨਾਲ ਦੂਰ ਹੋ ਜਾਂਦਾ ਹੈ। ਮਿਟੰਤ ਤਤਰਾਗਤ, ਹਾਂਜੀ
ਮਿਟੰਤ ਤਤਰਾਗਤ ਪਰਮ ਮੋਹੰ,
ਭਰਮ ਅਤੇ ਮੋਹ ਤਤਕਾਲ ਨਾਸ ਹੋ ਜਾਂਦੇ ਹਨ। ਕਿਵੇਂ? ਵਾਹਿਗੁਰੂ ਮੰਤਰ ਦਾ ਜਪ ਕਰਨ ਨਾਲ, ਵਾਰੰਵਾਰ ਜਾਪ ਕਰਨ ਨਾਲ, ਘੱਟ ਤੋਂ ਘੱਟ ਲੱਖ ਵੇਰਾ ਕਹਿਣ ਨਾਲ ਥੋੜਾ ਜਿਹਾ ਕੰਮ ਬਣੇਗਾ। ਇਸ ਵਾਸਤੇ ਅਨੇਕਾਂ ਵਾਰ ਗੁਰਮੁਖ ਜਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਸ ਗੁਰਮੰਤਰ ਦਾ ਜਾਪ ਕੀਤਾ ਹੈ। ਉਹਨਾਂ ਦਾ ਪੰਜ ਤਰ੍ਹਾਂ ਦਾ ਭਰਮ ਅਤੇ ਮਲੀਨ ਮੋਹ, ਮੋਹ ਦੀ ਮੈਲੀ ਨੀਂਦ ਜਿਹਨੇ ਸਾਰਾ ਜਗਤ ਸਵਾਇਆ ਹੋਇਆ ਹੈ, ਪ੍ਰਭੂ ਦੇ ਬੰਨੇ ਕੋਈ ਉੱਠਦਾ ਨਹੀਂ, ਉਹ ਨਿਵਿਰਤ ਹੋ ਜਾਂਦੀ ਹੈ।
ਭਗਵਾਨ ਰਮਣ ਸਰਵਤਰ ਥਾਨ,
ਭਗਵਾਨ ਕਹੀਏ ਖਟ ਭਗਾ ਸੁਪਨ, ਜਿਹੜਾ ਵਾਹਿਗੁਰੂ ਹੈ, ਭਗ ਨਾਮ ਹੈ ਉਤਪਤੀ ਦਾ, ਜਿੱਥੋਂ ਸਾਰਾ ਜਗਤ ਪੈਦਾ ਹੁੰਦਾ ਹੈ, ਤੇ ਜਿਹੜਾ ਉਹਦੇ ਤੇ ਹਾਵੀ ਹੈ, ਜਿਹੜਾ ਉਹਦੇ ਤੇ ਪ੍ਰਬਲ ਹੈ, ਜਿਹਨੂੰ ਵਕਾਰ ਫੁਰਦਾ ਨਹੀਂ, ਉਸਦਾ ਨਾਮ ਹੈ ਭਗਵਾਨ। ਉਹ ਬੰਦਾ ਨਹੀਂ, ਉਹਨੂੰ ਤੇ ਪ੍ਰਭੂ ਜਾਣ ਕੇ ਪੂਜਣਾ ਚਾਹੀਦਾ ਹੈ। ਗੁਰਬਾਣੀ ਇਸ ਗੱਲ ਦੀ ਸਾਖ ਭਰਦੀ ਹੈ ਕਿ ਜਿਸ ਮਨੁੱਖ ਦੇ ਅੰਦਰ ਇਹ ਬਲ ਆਇਆ, ਜੋ ਪਤੀਵਰਤਾ ਧਰਮ ਵਿੱਚ, ਸਤੀਵਰਤਾ ਧਰਮ ਵਿੱਚ ਇਸਤਰੀ ਪੁਰਖ ਕਾਇਮ ਹਨ, ਉਹਨਾਂ ਦੀ ਗੁਰਦੇਵ ਆਪਣੀ ਰਸਨਾ ਤੋਂ ਵਡਿਆਈ ਕਰਦੇ ਹਨ, ਜਿਨ੍ਹਾਂ ਨੇ ਪਰਾਇਆ ਧਨ ਪੱਥਰ ਦੇ ਸਮਾਨ ਸਮਝਿਆ, ਪਰਾਈ ਇਸਤਰੀ ਨੂੰ, ਪਰਾਏ ਪੁਰਖ ਨੂੰ ਇਸਤਰੀ ਨੇ ਇਸਤਰੀ ਦੀ ਨਿਗਾਹ ਨਾਲ ਹੀ ਤੱਕਿਆ ਤੇ ਪੁਰਸ਼ ਨੇ ਪੁਰਸ਼ ਦੀ ਨਿਗਾਹ ਨਾਲ ਹੀ ਤੱਕਿਆ ਹੈ। ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋਈ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ, ਅੰਤ ਦੇ ਸਮੇਂ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਨੂੰ ਰਵਾਨਾ ਹੋਏ ਤੇ ਕੁਝ ਸਿੱਖਿਆ ਦੇ ਕੇ ਗਏ 9 ਵਰ੍ਹਿਆਂ ਦੀ ਆਰਵਲਾ ਵਿੱਚ, ਉਹ ਸਿੱਖਿਆ ਸਤਿਗੁਰੂ ਜੀ ਨੇ ਦ੍ਰਿੜ ਕਰਕੇ ਰੱਖੀ ਤੇ ਜਿਸ ਵੇਲੇ ਆਨੰਦਪੁਰੀ ਦੇ ਅੰਦਰ ਇੱਕ ਅਨੂਪ ਕੌਰ ਦੀ ਬੜੀ ਸੁੰਦਰ ਇਸਤਰੀ ਨੇ ਸਤਿਗੁਰੂ ਜੀ ਨਾਲ ਚਰਿੱਤਰ ਕੀਤਾ ਆਪਣੇ ਘਰ ਵਿੱਚ ਬੁਲਾ ਕੇ, ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਚਨ ਉਚਾਰਨ ਕੀਤੇ ਕਿ ਸਾਡੇ ਪਿਤਾ ਦੀ ਇਹ ਆਗਿਆ ਨਹੀਂ। ਤਾਂ ਉਸ ਬੀਬੀ ਨੇ ਪੁੱਛਿਆ ਤੁਹਾਡੇ ਪਿਤਾ ਦੀ ਕੀ ਆਗਿਆ ਹੈ? ਤਾਂ ਸਤਿਗੁਰੂ ਜੀ ਨੇ ਫਰਮਾਇਆ ਸੀ ਕਿ ਸ਼ੁੱਧ ਜਪ ਤੇ ਹਮ ਤਰੀ ਬਚਨ ਗੁਰ ਦੇ ਹਮਾਰੇ। ਜਦੋਂ ਤੋਂ ਅਸੀਂ ਆਪਣੀ ਸੁਰਤ ਸਾਂਭੀ ਹੈ, ਸਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਇਹ ਬਚਨ ਦੱਸੇ ਸਨ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ। ਹੇ ਪੁੱਤਰ, ਇੱਕ ਪ੍ਰਣ ਕਰ ਲਾ, ਇੱਕ ਨਿਯਮ ਕਰ ਲਾ, ਇੱਕ ਸਹੁੰ ਖਾ ਲਾ ਕਿ ਜਿੰਨਾ ਚਿਰ ਤੱਕ ਤੇਰੇ ਸਰੀਰ ਦੇ ਵਿੱਚ ਪ੍ਰਾਣ ਹਨ, ਨਿਜ ਨਾਰੀ ਸਿਉ ਨਿਹੋ, ਜੋ ਤੇਰੀ ਨਿਜ ਕਹੀਏ ਘਰ ਦੀ ਇਸਤਰੀ ਹੈ ਉਹਦੇ ਨਾਲ ਵੱਧ ਤੋਂ ਵੱਧ ਪ੍ਰੇਮ ਨੂੰ ਵਧਾ। ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਢਾਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈਓ। ਇਹ ਸਾਡਾ ਪ੍ਰਣ ਹੈ, ਇਹ ਪ੍ਰਣ ਅਸੀਂ ਪੂਰਿਆਂ ਕਰਨਾ ਹੈ। ਸੋ ਗਰੀਬ ਨਿਵਾਜ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਹਨ ਕਿ ਜਿਹੜਾ ਭਗਵਾਨ, ਭਗਵਾਨ ਦੀ ਅੰਸ਼ ਜਿਹਦੇ ਵਿੱਚ ਰਤਾ ਮਾਤਰ ਵੀ ਹੈ, ਸ਼ਕਤੀ ਤੇ ਵਸਤੂ ਉਸੇ ਭਾਂਡੇ ਵਿੱਚ ਠਹਿਰਦੀ ਹੈ ਜਿਹੜਾ ਭਾਂਡਾ ਸਹੀ ਸਲਾਮਤ ਹੋਵੇ। ਪਰ ਜਿਹੜਾ ਭਾਂਡਾ ਇੱਕ ਇੱਕ ਬੂੰਦ ਕਰਕੇ ਵੀ ਚੁੰਦਾ ਹੋਵੇ, ਸਾਰਾ ਪਾਣੀ ਉਸਦਾ ਸਿਮ ਜਾਂਦਾ ਹੈ। ਇਸੇ ਪ੍ਰਕਾਰ ਜਪ, ਤਪ, ਸੇਵਾ ਅਤੇ ਹੋਰ ਅਨੇਕ ਤਰ੍ਹਾਂ ਦੇ ਪਰਉਪਕਾਰ ਮਨੁੱਖ ਕਰਦਾ ਹੈ। ਜਿਵੇਂ ਬਹੁਤਾ ਸਾਰਾ ਦੁੱਧ ਦਾ ਚਾਟਾ ਭਰ ਕੇ ਰੱਖਿਆ ਹੋਵੇ, ਕਾਂਜੀ ਦੀ ਇੱਕ ਬੂੰਦ ਪੈਣ ਨਾਲ ਬੇਕਾਰ ਹੋ ਜਾਂਦਾ ਹੈ, ਫਟ ਜਾਂਦਾ ਹੈ, ਤਿਵੇਂ ਹੀ ਮਨੁੱਖ ਕਿੰਨਾ ਪਰਉਪਕਾਰ ਕਰੇ, ਕਿੰਨਾ ਦਾਨ ਕਰੇ, ਕਿੰਨੇ ਲੰਗਰ ਲਵਾ ਦੇਵੇ, ਕਿੰਨੇ ਗੁਰਦੁਆਰੇ ਬਣਵਾ ਦੇਵੇ, ਜਿੰਨੀ ਮਰਜ਼ੀ ਕਥਾ ਸੁਣਦਾ ਰਹੇ, ਜਿੰਨਾ ਮਰਜ਼ੀ ਕੀਰਤਨ ਸੁਣਦਾ ਰਹੇ, ਜਿੰਨੀ ਮਰਜ਼ੀ ਬਾਣੀ ਪੜ੍ਹਦਾ ਰਹੇ, ਵਾਹਿਗੁਰੂ ਮੰਤਰ ਦਾ ਸਿਮਰਨ ਵੀ ਕਰਦਾ ਰਹੇ, ਮੂਲ ਮੰਤਰ ਵੀ ਜਪਦਾ ਰਹੇ, 5 ਕਕਾਰਾਂ 'ਚ ਵੀ ਪੱਕਾ ਹੋਵੇ, ਨਿਤ ਨੇਮ ਨਾਲ ਗੁਰਦੁਆਰੇ ਵੀ ਆਉਂਦਾ ਹੋਵੇ, ਪਰ ਜੇ ਉਹਨੇ ਇੱਕ ਗਲਤੀ ਕਰ ਦਿੱਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਪਰਤ ਕਾਂਜੀ ਕੀ ਬਿੰਦ, ਜਦੋਂ ਕਾਂਜੀ ਦੀ ਚੁੱਕ ਪੈ ਜਾਂਦੀ ਸਾਰਾ ਦੁੱਧ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ। ਜਿਵੇਂ ਅੱਗ ਦੀ ਚੰਗਿਆੜੀ ਨਾਲ ਸਾਰਾ ਰੂਹ, ਅਨੇਕਾਂ ਪੰਡਾਂ ਬੱਝੀਆਂ ਹੋਈਆਂ ਸੜ ਕੇ ਸੁਆਹ ਹੋ ਜਾਂਦੀਆਂ, ਏਦਾਂ ਜੀਵ ਦਾ ਜਪ, ਤਪ, ਸੇਵਾ, ਸਿਮਰਨ, ਦਇਆ ਆਦਿ ਗੁਣ ਜਿਹੜੇ ਹਨ ਨਸ਼ਟ ਹੋ ਜਾਂਦੇ ਹਨ। ਇਸ ਵਾਸਤੇ ਇਹ ਮਾਰਗ ਬੜਾ ਕਰੜਾ ਮਾਰਗ ਹੈ, ਖੰਡੇ ਦੀ ਧਾਰ ਉੱਤੇ ਚੱਲਣ ਵਾਲੀ ਗੱਲ ਹੈ, ਜਿਹਦੇ ਉੱਤੇ ਨਿਰੰਕਾਰ ਦੀ ਕਿਰਪਾ ਹੁੰਦੀ ਹੈ ਉਹ ਬਚਦਾ ਹੈ।
ਭਗਵਾਨ ਰਮਣ ਸਰਵਤਰ ਥਾਨ,
ਗੁਰਮੁਖ ਜਨਾਂ ਨੇ ਜਾਣਿਆ ਕਿ ਸਾਰੀਆਂ ਥਾਵਾਂ ਵਿੱਚ, ਸਰਵਤਰ ਕਹੀਏ ਸਾਰੀਆਂ ਜਗ੍ਹਾ ਤੇ ਥਾਨੰ ਕਹੀਏ ਥਾਂ, ਸਾਰੀਆਂ ਥਾਵਾਂ ਵਿੱਚ ਭਗਵਾਨ ਰਮਣ ਪਰਿਪੂਰਨ ਪਰਮਾਤਮਾ ਰਵ ਰਿਹਾ ਹੈ, ਵਿਆਪਕ ਹੋ ਰਿਹਾ ਹੈ।
ਦ੍ਰਿਸ਼ਤੋਂ ਅਮੋਘ ਦਰਸ਼ਨੰ,
ਜੇ ਤੂੰ ਇੱਕ ਗੁਣ ਨੂੰ ਧਾਰਨ ਕਰ ਲਿਆ, ਇੱਕ ਇੱਕ ਗੁਣ ਵੀ ਪੱਲੇ ਬੱਧਾ ਤੇ ਤੇਰੇ ਕੋਲ ਚੋਖੀ ਰਾਸ ਪੂੰਜੀ ਹੋ ਜਾਵੇਗੀ। 4 ਵਜਰ ਕੁਰਹਿਤਾਂ ਤੋਂ ਬਚ ਗਿਓ, 5 ਕੁਕਾਰ ਦੀ ਰਹਿਤ ਵਿੱਚ ਪਰਪੱਕ ਹੋ ਗਿਓ, 5 ਬਾਣੀਆਂ ਦਾ ਨਿਤਨੇਮ ਵਸਾਰਿਆ, ਨਾਮ ਮੂਲ ਮੰਤਰ ਗੁਰਮੰਤਰ ਦਾ ਸਿਮਰਨ ਜਾਰੀ ਰੱਖਿਆ, ਤਾਂ ਇੱਕ ਦਿਨ ਉਹ ਆਵੇਗਾ ਜਿਸ ਦਿਨ ਇਹਨਾਂ ਅੱਖਾਂ ਦੇ ਨਾਲ ਤੈਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਦੀਦਾਰ ਹੋ ਜਾਵੇਗਾ। ਇਹਨਾਂ ਨੇਤਰਾਂ ਦੇ ਨਾਲ ਪਰਿਪੂਰਨ ਪਰਮਾਤਮਾ ਦਾ ਦੀਦਾਰ ਹੋਵੇਗਾ। ਦ੍ਰਿਸ਼ਟ ਤੋਯਮ, ਤੇਰੀਆਂ ਅੱਖਾਂ ਦੇ ਸਾਹਮਣੇ ਉਹ ਸਰੂਪ ਆ ਜਾਵੇਗਾ।
ਅਮੋਘ ਦਰਸ਼ਨ,
ਜਿਸ ਦਾ ਦੀਦਾਰ ਸਫਲ ਦਰਸ਼ਨ ਹੈ, ਜਿਹਦਾ ਦਰਸ਼ਨ ਕਰਕੇ ਤੇਰੇ ਸਾਰੇ ਪਾਪ ਸੜ ਜਾਣਗੇ, ਜਿਸ ਦਾ ਦਰਸ਼ਨ ਕਰਨ ਦੇ ਬਾਅਦ ਤੈਨੂੰ ਜਨਮ ਮਰਨ ਨਹੀਂ ਰਹਿ ਜਾਵੇਗਾ।
ਬਸੰਤ ਸਾਧ ਰਸਨਾ,
ਇਹੋ ਜਿਹੜੇ ਲੋਕ ਹਨ ਨਾ ਜਿਨ੍ਹਾਂ ਨੂੰ ਗੁਰੂ ਦਾ ਦੀਦਾਰ ਹੋ ਗਿਆ, ਪ੍ਰਭੂ ਦਾ ਦੀਦਾਰ ਹੋ ਗਿਆ, ਉਹਨਾਂ ਬੰਦਿਆਂ ਦੇ ਦਰਸ਼ਨ ਵੀ ਅਮੋਘ ਦਰਸ਼ਨ ਹਨ, ਸਫਲ ਦਰਸ਼ਨ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੈ, ਰਾਮ ਨਾਮ ਚਿਤ ਰਪੈ ਜਾਕਾ, ਉਪਜਬ ਦਰਸ਼ਨ ਕੀ ਜੇ ਤਾਕਾ। ਗੁਰਦੇਵ ਫਰਮਾਉਂਦੇ, ਜਿਨ੍ਹਾਂ ਦੇ ਹਿਰਦੇ ਵਿੱਚ ਵਿਆਪਕ ਰਾਮ ਮੌਜੂਦ ਹੈ, ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਦੇ ਮੱਥੇ ਲੱਗਣਾ ਚਾਹੀਦਾ। ਉਗਵੈ ਸੂਰ ਅਸੁਰ ਸੰਘਾਰੈ, ਸੂਰਜ ਰੋਜ਼ ਚੜ੍ਹਦਾ, ਚੋਰ ਡਾਕੂ ਪਾਪੀ ਵਿਭਚਾਰੀ ਸੂਰਜ ਚੜ੍ਹਨ ਨਹੀਂ ਦਿੰਦੇ। ਕਹਿੰਦੇ ਸੂਰਜ ਯੁੱਧ ਕਰਦਾ, ਫਿਰ ਅਨੇਕਾਂ ਦੁਸ਼ਟਾਂ ਨੂੰ, ਅਨੇਕਾਂ ਦੈਂਤਾਂ ਨੂੰ ਮਾਰ ਕੇ ਚੜ੍ਹ ਜਾਂਦਾ ਹੈ, ਜਗਤ ਵਿੱਚ ਚਾਨਣਾ ਕਰ ਦਿੰਦਾ ਹੈ। ਭਾਵ ਪਾਪੀ ਲੋਕ ਨਹੀਂ ਚਾਹੁੰਦੇ ਦਿਨ ਚੜ੍ਹੇ, ਉਹ ਕਹਿੰਦੇ ਪਾਪਾਂ ਦੀ ਰਾਤ ਹੀ ਪਈ ਰਵੇ, ਪਰ ਧਰਮ ਜਿਹੜਾ ਹੈ ਇੰਨਾ ਹਾਵੀ ਹੈ ਕਿ ਉਹ ਸਾਰੇ ਜਗਤ ਵਿੱਚ ਛਾ ਜਾਂਦਾ ਹੈ ਆਪਣਾ ਪ੍ਰਤਾਪ ਲੈ ਕੇ। ਫਰਮਾਉਂਦੇ ਹਨ,
ਹਰ 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 ਹਰੇ,
ਦ੍ਰਿਸ਼ਟ ਤੋਯਮ ਅਮੋਘ ਦਰਸ਼ਨੰ, ਤੇਰਾ ਐਸਾ ਸਫਲ ਦਰਸ਼ਨ ਹੈ।
ਬਸੰਤ ਸਾਧ ਰਸਨਾ,
ਉਹ ਐਸਾ ਪਰਮਾਤਮਾ ਜਿਹੜਾ ਤੁਸੀਂ ਦੱਸ ਰਹੇ ਹੋ ਕਿੱਥੇ ਰਹਿੰਦਾ ਹੈ? ਸਾਡਾ ਜੀ ਕਰਦਾ ਦਰਸ਼ਨ ਕਰੀਏ ਵਾਹਿਗੁਰੂ ਦੇ। ਗੁਰੂ ਅਰਜਨ ਦੇਵ ਜੀ ਕਹਿੰਦੇ, ਬਸੰਤ ਸਾਧ ਰਸਨਾ, ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸੰਤਾਂ ਦੀ ਰਸਨਾ ਤੇ ਵਸਦਾ ਹੈ, ਅੱਠੇ ਪੈਰ ਰਸਨਾ ਨਾਲ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।
ਹਰ 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 ਹਰੇ,
ਹਰੀ 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 ਹਰੀ, ਜਲੇ ਹਰੀ ਥਲੇ ਹਰੀ, ਗਿਰੇ ਹਰੀ ਗੁਫੇ ਹਰੀ, ਸ਼ਿਤੇ ਹਰੀ ਨਵੇ ਹਰੀ, ਇਹਾਂ ਹਰੀ ਉਹਾਂ ਹਰੀ। ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਉਸਤਤ ਨਾਮ ਦੀ ਰਚਨਾ ਵਿੱਚ ਅਕਾਲ ਪੁਰਖ ਦੀਆਂ ਉਹ ਤਸਵੀਰਾਂ ਖਿੱਚੀਆਂ ਨੇ ਜਿਵੇਂ ਕੋਈ ਚੰਗਾ ਫੋਟੋਗ੍ਰਾਫਰ ਕਿਸੇ ਦੀ ਚਾਰ ਚੁਫੇਰਿਓ ਤਸਵੀਰ ਲੈਂਦਾ ਹੈ ਨਾ, ਇਸੇ ਪ੍ਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਏਦਾਂ ਤਸਵੀਰ ਬਣਾਉਂਦੇ ਅਕਾਲ ਪੁਰਖ ਦੀ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਇਹ ਸਾਰੀਆਂ ਵੱਖ ਵੱਖ ਤਸਵੀਰਾਂ ਨੇ, ਇਹ ਵੱਖ ਵੱਖ ਚਿੱਤਰ ਨੇ। ਜਿਨ੍ਹਾਂ ਲੋਕਾਂ ਨੂੰ ਕੁਝ ਸੂਝ ਪ੍ਰਾਪਤ ਹੋਈ ਹੈ ਉਹਨਾਂ ਨੇ ਵੱਖ ਵੱਖ ਸ਼ਬਦਾਂ ਦੇ ਵੱਖ ਵੱਖ ਅਰਥ ਕੀਤੇ ਹਨ ਕਿ ਪਹਿਲੇ ਨਮਸਤੰ ਦਾ ਕੀ ਅਰਥ ਹੈ, ਦੂਜੇ ਦਾ ਕੀ ਹੈ, ਤੀਜੇ ਦਾ ਕੀ ਹੈ। ਜਿਵੇਂ ਇੱਕ ਹੀ ਮਨੁੱਖ ਦੀਆਂ ਕੋਈ ਅਗਲੇ ਬੰਨਿਓ, ਕੋਈ ਪਿਛਲੇ ਬੰਨਿਓ, ਕੋਈ ਸਾਈਡ ਤੋਂ, ਕੋਈ ਉਪਰੋਂ, ਕੋਈ ਹੇਠੋਂ ਵੱਖ ਵੱਖ ਤਸਵੀਰਾਂ ਲਈਦੀਆਂ ਹਨ, ਤਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਪਰਿਪੂਰਨ ਪਰਮਾਤਮਾ ਦੇ ਵੱਖ ਵੱਖ ਚਿੱਤਰ ਸਾਡੇ ਸਾਹਮਣੇ ਰੱਖਦੇ ਹਨ ਕਿ ਕੋਈ ਤਸਵੀਰ ਵੇਖ ਕੇ ਤਾਂ ਇਹ ਪ੍ਰਭੂ ਨੂੰ ਜਾਣ ਲਵੇ। ਹਰ 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 ਹਰੇ, ਜਿਹੜਾ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਸਤਿਗੁਰੂ ਜੀ ਜਦੋਂ ਮਸਤੀ ਵਿੱਚ ਆਉਂਦੇ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, 16,000 ਵੇਰ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਚਨ ਉਚਾਰਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਵਿਚਾਰਿਆ, ਸਤਿਗੁਰੂ ਵਿਸਮਾਦ ਵਿੱਚ ਚਲੇ ਗਏ ਹਨ। ਜਿਸ ਵੇਲੇ ਸਮਾਧੀ ਤੋਂ ਉਥਾਨ ਹੋਏ, ਪੁੱਛਿਆ ਮਹਾਰਾਜ ਕੀ ਹੁਕਮ ਹੈ? 16,000 ਵੇਰ ਆਪ ਜੀ ਨੇ ਬਚਨ ਉਚਾਰਿਆ ਤੇ ਗ੍ਰੰਥ ਤਾਂ ਇਸੇ ਨਾਲ ਹੀ ਭਰ ਜਾਵੇਗਾ। ਤੁਸੀਂ ਭਾਈ ਸਾਹਿਬ ਕਿੰਨੀ ਵੇਰਾ ਲਿਖਿਆ? ਕਹਿੰਦੇ ਮੈਂ 16 ਵਾਰ ਲਿਖ ਕੇ ਕਲਮ ਰੋਕ ਲਈ ਸੀ। ਕਹਿੰਦੇ ਫਿਰ 16 ਵਾਰ ਰਹਿਣ ਦਿਓ, ਹੁਣ ਤੂੰ ਹੀ ਸ਼ਬਦ 16 ਵਾਰ ਆਇਆ ਅਕਾਲ ਉਸਤਤ ਵਿੱਚ। ਆਦਿ ਗ੍ਰੰਥ ਵਿੱਚ ਵੀ ਇਹ ਬਚਨ ਆਇਆ, ਏਕ ਤੂੰ ਹੀ ਏਕ ਤੂੰ ਹੀ ਤੂੰ ਹੀ ਇੱਕ ਹੈ ਤੂੰ ਹੀ ਇੱਕ ਹੈ, ਹੇ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ।
ਹਰ 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 ਹਰੇ, ਨਾਨਕ ਪ੍ਰਿੰਗ ਜਾਪ ਜਪਨਾ।
ਪ੍ਰੇਮ ਕਹਿੰਦੇ ਪਿਆਰੇ ਨੂੰ, ਐਸੇ ਪਿਆਰੇ ਪਰਮਾਤਮਾ ਦਾ ਜਾਪ ਜਪਣਾ ਚਾਹੀਦਾ, ਨਾਮ ਜਪਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦੀ 5ਵੀਂ ਜੋਤ ਫਰਮਾਉਂਦੇ ਹਨ, ਜਿਨ੍ਹਾਂ ਨੇ ਆਪ ਜਾਪ ਕੀਤਾ ਉਹਨਾਂ ਨੇ ਦੂਜਿਆਂ ਨੂੰ ਜਪਾਉਣਾ ਹੈ ਨਾ। ਨਾਨਕ ਪ੍ਰੇਮ ਜਾਪ ਜਪਣਾ, ਪਿਆਰ ਵਿੱਚ ਆ ਕੇ ਜਾਪ ਜਪਣਾ ਹੈ, ਗਲੋਂ ਨਹੀਂ ਲਾਉਣਾ, ਬੜੇ ਸ਼ਰਧਾ ਨਾਲ, ਬੜੇ ਠਰਮੇ ਨਾਲ, ਆਰੰਭ ਵਿੱਚ ਹੌਲੀ ਹੌਲੀ ਜਾਪ ਸ਼ੁਰੂ ਕਰਨਾ ਹੈ। ਮੁੜ ਕੇ ਤੇਜ਼ ਜਾਪ ਆਪੇ ਹੀ ਹੋ ਜਾਵੇਗਾ, ਪਰ ਜਦੋਂ ਸ਼ੁਰੂ ਕਰਨਾ ਉਦੋਂ ਹੌਲੀ ਹੌਲੀ ਸਹਿਜੇ ਸਹਿਜੇ ਲਗਾ ਮਾਤਰਾ ਦਾ ਧਿਆਨ ਰੱਖ ਕੇ, ਵਵੇ ਨੂੰ ਕੰਨਾ, ਆਹੇ ਨੂੰ ਸਿਹਾਰੀ, ਗਗੇ ਨੂੰ ਆਪਣਾ ਔਂਕੜ ਤੇ ਰਾਰੇ ਨੂੰ ਦਲੈਂਕੜੇ ਵਾਹਿਗੁਰੂ ਪੂਰਾ ਉਚਾਰਨ, ਜੇ ਸ਼ੁੱਧ ਉਚਾਰਨ ਇਸ ਦਾ ਕਰੋਗੇ ਤੇ ਕੋਈ ਤੁਹਾਡੇ ਲਾਗੇ ਭੂਤ ਪ੍ਰੇਤ ਜਿੰਨ ਡੈਣ ਬਲਾ, ਕਿਸੇ ਦਾ ਜੰਤਰ ਮੰਤਰ ਤੰਤਰ, ਕਿਸੇ ਦਾ ਦਿੱਤਾ ਹੋਇਆ ਸਰਾਪ, ਕਿਸੇ ਦਾ ਹੋਰ ਕੀਤਾ ਹੋਇਆ ਟੂਣਾ ਟੰਬਰ ਤੁਹਾਡੇ ਤੇ ਚੱਲੇਗਾ ਨਹੀਂ। ਇਸ ਮੰਤਰ ਵਿੱਚ ਬੜਾ ਬਲ ਅਤੇ ਸ਼ਕਤੀ ਹੈ।
ਕਟੰਤ ਰੂਪੰ ਕਟੰਤ ਦੀਪੰ,
ਹੇ ਜੀਵ ਭਰੋਸਾ ਨਾ ਕਰ ਕਿਸੇ ਗੱਲ ਦਾ, ਭਈ ਹੁਣ ਅਜੇ ਸ਼ਕ ਸ਼ਕਾ ਲਈਏ, ਦੁਨੀਆਂ ਦੇ ਰੰਗ ਮੇਲੇ ਵੇਖ ਲਈਏ, ਫਿਰ ਨਾਮ ਜਪਾਂਗੇ। ਨਾਮ ਜਪਣ ਦਾ ਸਮਾਂ ਹੁਣ ਹੀ ਹੈ, ਇਹ ਗਵਾਚਿਆ ਸਮਾਂ ਮੁੜ ਹੱਥ ਨਹੀਂ ਆਵੇਗਾ। ਹਰੀ ਕ੍ਰਿਸ਼ਨ ਹਰੀ ਲਾਲ ਨੇ ਕਿਹਾ, ਮਹਾਰਾਜ ਜਗਤ ਵਿੱਚ ਕਿਹੜੀ ਚੀਜ਼ ਥਿਰ ਰਹਿਣ ਵਾਲੀ ਹੈ ਤੇ ਕਿਹੜੀ ਚੀਜ਼ ਨਾਸ ਹੋ ਜਾਣ ਵਾਲੀ ਹੈ? ਤਾਂ ਗੁਰਦੇਵ ਪਹਿਲਾਂ ਨਾਸਵੰਦ ਚੀਜ਼ਾਂ ਵਿਖਾ ਰਹੇ ਹਨ। ਕਟੰਤ ਰੂਪੰ, ਹੇ ਹਰੀ ਲਾਲ, ਤੂੰ ਆਪਣੀ ਕਦੀ ਤਸਵੀਰ ਨਹੀਂ ਵੇਖੀ, ਸ਼ੀਸ਼ੇ ਵਿੱਚ ਮੂੰਹ ਨਹੀਂ ਵੇਖਿਆ? ਜਦੋਂ ਤੂੰ 12 ਕੁ ਵਰਿਆਂ ਦਾ ਸੈਂ, ਉਦੋਂ ਤੇਰਾ ਮੁਖੜਾ ਬੜਾ ਚੰਗਾ ਸੀ, ਹੁਣ ਜਵਾਨੀ ਆ ਗਈ ਹੈ। ਜਵਾਨੀ ਦੇ ਵਿੱਚ ਸੁੰਦਰਤਾ ਓਨੀ ਨਹੀਂ ਰਹਿੰਦੀ ਜਿੰਨੀ ਬਚਪਨ ਵਿੱਚ ਹੁੰਦੀ ਹੈ। ਜਿਸ ਵੇਲੇ ਮਨੁੱਖ ਤੇ ਬੁਢੇਪਾ ਆ ਜਾਂਦਾ ਹੈ, ਉਦੋਂ ਜਵਾਨੀ ਵਾਲੀ ਸੁੰਦਰਤਾ ਨਹੀਂ ਰਹਿੰਦੀ। ਇਸ ਵਾਸਤੇ ਹਰ ਮਨੁੱਖ ਆਪਣੀ ਬਚਪਨ ਦੀ ਤਸਵੀਰ ਜ਼ਿਆਦਾ ਪਸੰਦ ਕਰਦਾ। ਬੁਢੇਪੇ ਵਿੱਚ ਵੀ ਉਹ ਆਪਣੀ ਜਵਾਨੀ ਵੇਲੇ ਦੀ ਤਸਵੀਰ ਦੂਸਰੇ ਨੂੰ ਦੇਣੀ ਚਾਹੁੰਦਾ ਹੈ, ਰੱਖਣੀ ਚਾਹੁੰਦਾ, ਵੀ ਇਹ ਜ਼ਿਆਦਾ ਸੁੰਦਰ ਹੈ। ਦਿਨੋ ਦਿਨ ਸਰੂਪ ਘਟਦਾ ਜਾ ਰਿਹਾ ਹੈ, ਰੂਪ ਘਟਦਾ ਜਾ ਰਿਹਾ। ਜਿਹੜੀ ਇਸਤਰੀ ਵਿਆਹੀ ਆਈ ਸੀ, 2-4 ਬੱਚਿਆਂ ਦੇ ਬਾਅਦ ਉਹ ਮੱਥੇ ਦਾ ਤੇਜ ਨਹੀਂ ਰਹਿੰਦਾ। ਇਸ ਵਾਸਤੇ ਘਟੰਤ ਰੂਪੰ, ਹਰ ਮਨੁੱਖ ਦਾ ਨਹੀਂ, ਪਸ਼ੂ ਪਰੰਦੇ ਵੀ ਜਿਹੜੇ ਹਨ, ਉਮਰਾਂ ਦੇ ਢਲ ਜਾਣ ਨਾਲ ਉਹਨਾਂ ਦਾ ਰੂਪ ਜਿਹੜਾ ਹੈ ਘਟ ਜਾਂਦਾ ਹੈ, ਸੁੰਦਰਤਾ ਮੱਧਮ ਪੈ ਜਾਂਦੀ ਹੈ।
ਘਟੰਤ ਦੀਪੰ,
ਸੱਤ ਦੀਪ ਵੀ ਘਟ ਰਹੇ ਹਨ, ਇਹਨਾਂ ਦਾ ਤੇਜ ਵੀ ਦਿਨੋ ਦਿਨ ਮਾਤ ਹੋ ਰਿਹਾ ਹੈ।
ਕਟੰਤ ਰਵ ਸਸਿ ਅਰ ਨਖੱਤਰ ਗਗਨੰ,
ਰਵ ਨਾਮ ਹੈ ਸੂਰਜ ਦਾ ਤੇ ਸਸੀ ਨਾਮ ਹੈ ਚੰਦਰਮਾ ਦਾ। ਜਿਹੜਾ ਸੂਰਜ ਹੈ ਇਹਦਾ ਤੇਜ ਵੀ ਦਿਨੋ ਦਿਨ ਘਟ ਰਿਹਾ ਹੈ, ਤੇ ਸਸੀ ਕਹੀਏ ਚੰਦਰਮਾ ਦਾ ਤੇਜ ਵੀ ਦਿਨੋ ਦਿਨ ਘਟਦਾ ਹੈ। ਸਸੀਅਰ ਦਾ ਅਰਥ ਵੀ ਚੰਦਰਮਾ ਤੇ ਸਸੀ ਇਕੱਲਾ ਲੈ ਕੇ ਅਰ ਜਿਹੜਾ ਹੈ ਅਰ ਮੈਣੇ ਵੈਰੀ ਹੁੰਦਾ। ਰਵ ਸੱਸ ਅਰ, ਰਵੀ ਤੇ ਸਸੀ ਦਾ ਅਰੀ ਦੁਸ਼ਮਣ ਕੌਣ ਹੈ? ਸੂਰਜ ਤੇ ਚੰਦਰਮਾ ਦੇ ਦੁਸ਼ਮਣ ਨੇ ਰਾਹੂ ਤੇ ਕੇਤੂ, ਇਹ ਦੈਂਤ ਹੋਏ ਨੇ। ਕਹਿੰਦੇ ਜਿਸ ਵੇਲੇ 14 ਰਤਨ ਕੱਢੇ ਨਾ ਸਮੁੰਦਰ ਵਿੱਚੋਂ, ਇਹ ਬੜਾ ਹੁਸ਼ਿਆਰ ਸੀ ਦੈਂਤ ਰਾਹੂ, ਇਹਨੇ ਆ ਕੇ ਉਸ ਬੰਨੇ ਬਹਿ ਗਿਆ, ਦੇਵਤਿਆਂ ਵਾਲੇ ਬੰਨੇ ਅੰਮ੍ਰਿਤ ਲੱਗਾ ਪੀਣ, ਤੇ ਚੋਰੀ ਇਸਨੇ ਅੰਮ੍ਰਿਤ ਛਕ ਲਿਆ, ਥੋੜਾ ਜਿਹਾ ਛਕਿਆ, ਵਿਸ਼ਨੂੰ ਨੂੰ ਲੱਗ ਗਿਆ ਪਤਾ, ਉਹਨੇ ਮਾਰ ਕੇ ਸੁਦਰਸ਼ਨ ਚੱਕਰ 1 ਤੋਂ 2 ਕਰ ਦਿੱਤੇ, ਰਾਹੂ ਤੇ ਕੇਤੂ ਬਣ ਗਏ। ਸੋ ਇਹ 2 ਜਿਹੜੇ ਹਨ ਨਾ, ਰਾਹੂ ਕੇਤੂ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰਨ, ਮਾਰ ਲਿਆ ਵੇ ਛੇਤੀ। ਪੰਡਤਾਂ ਨੇ ਸਲੋਕ ਬਣਾਇਆ ਵੀ ਉਦਾਂ ਤੇ ਕੋਈ ਦਵਾਨੀ ਨਹੀਂ ਦਿੰਦਾ, ਇਹ ਜਿਹੜੀ ਅਸੀਂ ਜੰਤਰ ਮੰਤਰ ਤੰਤਰ ਕਰਦੇ ਹਾਂ ਇਹਦੇ ਨਾਲ ਚੱਟ ਹੀ ਅਸੀਂ ਆਪਣਾ ਕੰਮ ਸਾਰ ਲੈਂਦੇ ਹਾਂ। ਰਾਹੂ ਕੇਤੂ ਬੈਲ ਹਮਾਰੇ, ਇਹ ਸਾਡੀ ਵਾਹੀ ਜੋਤੀ ਆ। ਕਿਸੇ ਨੂੰ ਰਾਹੂ ਚਮੇੜ ਦਿੱਤਾ, ਕਿਸੇ ਦੇ ਮਗਰ ਆਪਣਾ ਕੇਤੂ ਲਾ ਦਿੱਤਾ, ਤੇ ਜਿਹਦੇ ਮਗਰੇ ਪੈ ਜਾਂਦੇ ਨੇ ਉਹਨੂੰ ਸੁੱਖ ਦਾ ਸਾਹ ਨਹੀਂ ਆਉਣ ਦਿੰਦੇ, ਇਹਦੇ ਸੂਰਜ ਚੰਦਰਮਾ ਨੂੰ ਵਕਤ ਪਾ ਦਿੰਦੇ ਨੇ, ਉਹਨਾਂ ਨੂੰ ਗ੍ਰਹਿਣ ਲੱਗ ਜਾਂਦਾ ਹੈ। ਗੁਰਦੇਵ ਕਹਿੰਦੇ ਇਹਨਾਂ ਦਾ ਵੀ ਤੇਜ ਦਿਨੋ ਦਿਨ ਘਟ ਰਿਹਾ ਹੈ। ਸਸੀਅਰ, ਹਾਂਜੀ,
ਨਖੱਤਰ ਗਗਨੰ,
ਨਖੱਤਰ ਨਖੱਤਰੂ ਉੜੀਆ ਸ਼ਬਦ ਬੋਲੀ ਹੈ। ਉੜੀਆ ਦੇ ਵਿੱਚ ਤਾਰਿਆਂ ਨੂੰ ਨਖੱਤਰ ਕਹਿੰਦੇ ਹਨ। ਇਹ ਜਿਹੜੇ ਆਕਾਸ਼ ਵਿੱਚ ਤਾਰੇ ਦਿਸ ਰਹੇ ਨੇ ਨਾ, ਇਹਨਾਂ ਦਾ ਵੀ ਤੇਜ ਦਿਨੋ ਦਿਨ ਘਟ ਰਿਹਾ। ਸੂਰਜ ਦਾ ਤੇਜ ਵੀ ਘਟ ਰਿਹਾ, ਚੰਦਰਮਾ ਦਾ ਤੇਜ ਵੀ ਘਟ ਰਿਹਾ, ਰਾਹੂ ਕੇਤੂ ਦਾ ਤੇਜ ਵੀ ਦਿਨੋ ਦਿਨ ਘਟਦਾ ਜਾ ਰਿਹਾ ਹੈ, ਤੇ ਨਖੱਤਰ ਕਹੀਏ ਨਛੱਤਰਾਂ ਦਾ ਤੇਜ ਵੀ ਘਟਦਾ ਜਾ ਰਿਹਾ। ਇਹ ਬਦਲ ਬਦਲ ਕੇ ਆਉਂਦੇ ਨੇ ਨਛੱਤਰ, ਇਹ 27 ਨਛੱਤਰ ਨੇ। ਇਹਨਾਂ ਦੇ ਹਿਸਾਬ ਨਾਲ ਸਾਰਾ ਜੋਤਿਸ਼ ਚੱਲਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਆਇਆ ਭੈਰੋਂ ਰਾਗ ਵਿੱਚ, ਉੱਥੇ ਇਹਨਾਂ ਨਛੱਤਰਾਂ ਦਾ ਬੜਾ ਸੋਹਣਾ ਵਰਣਨ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਸ੍ਰੀ ਰਾਗ ਵਿੱਚ ਇਹਨਾਂ ਨਛੱਤਰਾਂ ਦਾ ਵਰਣਨ ਕੀਤਾ ਹੈ। ਇਹਨਾਂ ਦਾ ਤੇਜ ਦਿਨੋ ਦਿਨ ਘਟ ਰਿਹਾ ਹੈ। ਅਸ਼ਵਨੀ, ਭਰਣੀ, ਕਿਰਤਕਾ, ਰੋਹਣੀ, ਮਿਰਗਸ਼ਵਰ, ਆਂਦਰਾ, ਪੁਨਰਵਸਾ, ਪੁੱਖ, ਸੁਲੇਖਾ, ਮਗਾ, ਪੂਰਬਾ ਫਲਗੁਣੀ, ਉੱਤਰਾ ਫਲਗੁਣੀ, ਹਸਤ ਅਤੇ ਚਿਤਰਾ, ਇਸੇ ਪ੍ਰਕਾਰ ਸਵੰਤੀ ਇੱਕ ਨਛੱਤਰ ਹੈ, ਉਹ ਬੜਾ ਸ਼ੁਭ ਨਛੱਤਰ ਮੰਨਿਆ ਹੈ। ਜੇ ਸਵੰਤੀ ਨਛੱਤਰ ਵਾਲੇ ਦਿਨ ਆਕਾਸ਼ ਵਿੱਚੋਂ ਡਿੱਗੀ ਹੋਈ ਬੂੰਦ ਸਿੱਪੀ ਵਿੱਚ ਪੈ ਜਾਵੇ ਤੇ ਮੋਤੀ ਬਣ ਜਾਂਦੇ ਆ। ਜੇ ਉਹ ਬੂੰਦ ਸਵੰਤੀ ਨਛੱਤਰ ਵਾਲੇ ਦਿਨ ਪੈ ਜਾਵੇ ਵਾਸ ਦੇ ਵਿੱਚ ਤੇ ਉੱਥੇ ਤਵਾਸ਼ੀਰ ਬਣ ਜਾਂਦੀ ਹੈ। ਜੇ ਉਹ ਬੂੰਦ ਹਾਥੀ ਦੇ ਸਿਰ ਵਿੱਚ ਜਾ ਡਿੱਗੇ ਤੇ ਹਾਥੀ ਜਿਹੜਾ ਹੈ ਉਹਦੇ ਸਿਰ ਵਿੱਚ ਮੋਤੀ ਬਣ ਜਾਂਦੇ ਹਨ। ਜੇ ਕੇਲਿਆਂ ਤੇ ਪੈ ਜਾਵੇ ਤੇ ਕਪੂਰ ਬਣ ਜਾਂਦਾ ਹੈ। ਜੇ ਬੇਰੀ ਤੇ ਪੈ ਜਾਵੇ ਤੇ ਚੰਨਣ ਬਣ ਜਾਂਦਾ ਹੈ ਤੇ ਜੇ ਗਿੱਦੜ ਦੇ ਮੂੰਹ 'ਚ ਪੈ ਜਾਵੇ ਤੇ ਉਹ ਹਲਕਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਵੰਤੀ ਬੂੰਦ ਇੱਕ ਹੀ ਹੈ, ਗੁਣ ਉਸਦੇ ਵੱਖਰੇ ਵੱਖਰੇ ਹਨ। ਜਿਹੜਾ ਗੁਰੂ ਦਾ ਨਾਮ ਹੈ, ਜਿਹੜਾ ਅੰਮ੍ਰਿਤ ਹੈ, ਇਹ ਵੀ ਸਵੰਤੀ ਬੂੰਦ ਦੀ ਤਰ੍ਹਾਂ ਸੁੱਖ ਦੇ ਦੇਣ ਵਾਲਾ ਹੈ। ਜਿਵੇਂ ਮੈਂ ਛੋਟੇ ਹੁੰਦਿਆਂ ਇੱਕ ਬਚਨ ਮਹਾਂਪੁਰਸ਼ਾਂ ਕੋਲੋਂ ਪੜ੍ਹਿਆ ਸੀ, ਉੱਥੇ ਪਾਠ ਆਇਆ, ਅਦਰਕ ਭਦਰਕ ਪੀਤ ਰਸਮ ਬਚ ਬ੍ਰਹਮੀ ਬਾਬਜੀ ਗੋ ਕੀਰਤਮ ਖਾਵਟ ਜੇ ਮਗ ਚਤੁਰ ਦਸੀ ਵਰ ਦੇਤ ਸਰਸਵਤੀ ਤੁਰੰਤ ਦਮਨ। ਕਹਿੰਦੇ ਕੋਈ ਦਿਮਾਗ ਵਧਾਉਣ ਵਾਸਤੇ ਦਵਾਈ ਹੋਵੇ ਤੇ ਉਹਨਾਂ ਨੇ 10 ਚੀਜ਼ਾਂ ਲਿਖੀਆਂ ਨੇ ਜਿਹਦੇ ਵਿੱਚ ਗਾਂ ਦਾ ਘਿਓ, ਅਦਰਕ, ਬ੍ਰਹਮੀ ਬੂਟੀ ਆਦਿ ਨੇ। ਕਹਿੰਦੇ ਜੇ ਮਾਘ ਦੀ ਚਤੁਰ ਦੀ ਦਸਵੀਂ ਹੋਵੇ ਨਾ, ਚੌਦਸ ਵਾਲੇ ਦਿਨ ਇਹਨਾਂ ਚੀਜ਼ਾਂ ਨੂੰ ਖਾਵੇ ਤੇ ਇੱਕਦਮ ਹੀ ਕੁਆੜ ਖੁੱਲ ਜਾਂਦੇ, ਸਰਸਵਤੀ ਇੱਕਦਮ ਪ੍ਰਸੰਨ ਹੋ ਜਾਂਦੀ ਹੈ। ਸਾਡੇ ਮੱਥੇ ਦੇ ਵਿੱਚ ਇੱਕ ਐਸੀ ਸੂਖਸ਼ਮ ਨਾੜੀ ਹੈ ਜੋ ਅਨੇਕ ਤਰ੍ਹਾਂ ਦੇ ਪਦਾਰਥਾਂ ਦੁਆਰਾ ਜੰਮੀ ਹੋਈ ਹੈ। ਜਿਸ ਵੇਲੇ ਲੋਕ, ਯੋਗੀ ਲੋਕ ਮਾਲਿਸ਼ ਕਰਕੇ ਮੱਥੇ ਵਿੱਚ ਉਸਨੂੰ ਜਿਹੜਾ ਹਿਲਾਉਂਦੇ ਜਲਾਉਂਦੇ ਨੇ, ਜਦੋਂ ਮੀਟਰ ਵਾਂਗੂ ਹਿੱਲਣ ਲੱਗ ਪੈਂਦੀ, ਉਹ ਦਿਮਾਗ ਦੀ ਨਾੜੀ ਹੈ। ਉਹਦੇ ਨਾਲ ਦਿਮਾਗ ਫਿਰ ਸੈਂਕੜੇ ਵਰੇ ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆਂ ਨੇ। ਜਿਹੜੀ ਸਾਡੀ ਮੱਤ ਮਰੀ ਹੋਈ ਹੈ ਉਹ ਜਾਗ ਪੈਂਦੀ, ਜੋ ਬਚਪਨ ਵਿੱਚ ਪੜ੍ਹਿਆ ਸੀ ਉਹ ਭੁੱਲਦਾ ਨਹੀਂ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਦਿਨੋ ਦਿਨ ਇਹਨਾਂ ਦਾ ਤੇਜ ਘਟਦਾ ਜਾ ਰਿਹਾ। ਜਿਹੋ ਜੀ ਸਤਿਯੁਗ ਦੇ ਵਿੱਚ ਸਵੰਤੀ ਬੂੰਦ ਦਾ ਤੇਜ ਸੀ, ਉਹੋ ਜਿਹਾ ਅੱਜ ਨਹੀਂ ਰਹਿ ਗਿਆ। ਸਵੰਤੀ, ਵਿਸਾਖਾ, ਅਨੁਰਾਧਾ, ਜੇਸ਼ਟਾ, ਮੂਲਾ, ਪੂਰਬਾ ਅਖਾੜਾ, ਉੱਤਰਾ ਅਖਾੜਾ, ਸਰਵਣ, ਧਨੇਸ਼ਟਾ, ਸਤਪਿਖਾ, ਪੂਰਬਾ ਭਾਦਰਪਦ, ਉੱਤਰਾ ਭਾਦਰਪਦ ਤੇ ਰੇਵਤੀ, ਇਹ 27 ਨਛੱਤਰ ਨੇ। ਜਦੋਂ ਖੋਜ ਕਰੋਗੇ ਇੱਕ 28ਵਾਂ ਵੀ ਮਿਲ ਜਾਵੇਗਾ। ਅਭਿਜਿਤ ਨਛੱਤਰ ਹੈ, ਜਿਸ ਨਛੱਤਰ ਵਾਲੇ ਦਿਨ ਜਦੋਂ ਸੂਰਜ ਨੂੰ ਗ੍ਰਹਿਣ ਲੱਗਾ ਸੀ, ਉਸ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਕੁਰਸ਼ੇਤਰ ਗਏ ਸਨ। ਜਦੋਂ ਅਭਿਜਿਤ ਨਛੱਤਰ ਦਾ ਗ੍ਰਹਿਣ ਸੀ, ਉਸ ਦਿਨ ਗੁਰੂ ਅਮਰਦਾਸ ਜੀ ਹਰਿਦੁਆਰ ਗਏ ਸਨ। ਇਹ ਗੱਲ ਦੀ ਤਰੀਕ ਕੱਢਣੀ ਹੋਵੇ ਤੇ ਤੁਹਾਨੂੰ ਭਾਈ ਬਲਵੀਰ ਸਿੰਘ ਜੀ ਦੀ ਲਿਖੀ ਹੋਈ ਨਿਰੁਕਤ ਪੜ੍ਹਨੀ ਪਵੇਗੀ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਭਾਈ ਜੋ ਹਨ, ਉਹਨਾਂ ਨੇ ਇਹ ਖੋਜ ਨਿਰੁਕਤ ਵਿੱਚ ਲਿਖੀ ਹੈ। ਸੋ ਗੁਰਦੇਵ ਕਹਿੰਦੇ ਇਹਨਾਂ ਨਛੱਤਰਾਂ ਦੇ ਆਸਰੇ ਪਹਿਲੇ ਯੋਗੀ ਲੋਕ ਬੜੇ ਬੜੇ ਕੰਮ ਕਰ ਲੈਂਦੇ ਸਨ, ਔਖੇ ਕੰਮ ਵੀ ਸੌਖੇ ਕਰ ਲੈਂਦੇ ਸਨ। ਪਰ ਹੁਣ ਸਮਾਂ ਐਸਾ ਆ ਗਿਆ, ਹੁਣ ਨਛੱਤਰਾਂ ਦਾ ਤੇਜ ਵੀ ਘਟ ਗਿਆ, ਹੁਣ ਇਹ ਖਸਮਾਂ ਨੂੰ ਖਾਣੇ ਨਛੱਤਰ ਵੀ ਕੁਝ ਨਹੀਂ ਸਵਾਰਦੇ, ਇਹਨਾਂ ਦੀ ਪੂਜਾ ਪਾਠ ਵੀ ਪੁੰਦੀ ਨਹੀਂ। ਇਸ ਵਾਸਤੇ ਮਹਾਰਾਜ ਫਿਰ ਸਾਨੂੰ ਕੀ ਕਰਨਾ ਚਾਹੀਦਾ? ਅਗਾਂਹ ਜਾ ਕੇ ਗੁਰਦੇਵ ਦੱਸਣਗੇ,
ਘਟੰਤ ਬਸਦਾ
ਬਸਦਾ ਨਾਮ ਧਰਤੀ ਦਾ ਹੈ। ਕਈ ਪਾਠੀ ਪਾਠ ਵਿਸੁੱਧਾ ਕਰ ਦਿੰਦੇ ਨੇ, ਜੋ ਗਲਤ ਹੈ। ਬਸਦਾ ਨਾਮ ਹੈ ਧਰਤੀ ਦਾ। ਘਟੰਤ ਰਵ ਸਸੀਅਰ ਨਖੇਤਰ ਗਗਨ, ਨਛੱਤਰ ਵੀ ਘਟ ਰਹੇ ਹਨ, ਨਛੱਤਰ ਵੀ ਤਾਰੇ ਵੀ ਟੁੱਟਦੇ ਜਾ ਰਹੇ ਹਨ, ਗਿਣਤੀ ਘਟ ਗਈ ਹੈ। ਪਹਿਲੇ 28 ਨਛੱਤਰ ਸੀ, ਹੁਣ 27 ਆਉਂਦੇ ਨੇ ਵਾਰ ਵਾਰ। ਕਦੇ ਕਦਾਈ ਕੋਈ 50 ਵਰਿਆਂ ਦੇ ਬਾਅਦ ਜਾ ਕੇ 28ਵਾਂ ਨਛੱਤਰ ਆਉਂਦਾ ਹੈ। ਤੇ ਗਗਨੰ, ਗਗਨ ਮੈਣੇ ਆਕਾਸ਼, ਜਿਹੜਾ ਆਕਾਸ਼ ਹੈ ਇਹ ਵੀ ਦਿਨੋ ਦਿਨ ਘਟਦਾ ਹੈ, ਮੱਧਮ ਹੋ ਰਿਹਾ ਹੈ।
ਘਟੰਤ ਬਸਦਾ
ਬਸਦਾ ਨਾਮ ਧਰਤੀ ਦਾ। ਧਰਤੀ ਵੀ ਦਿਨੋ ਦਿਨ ਘਟਦੀ ਜਾ ਰਹੀ ਹੈ, ਆਬਾਦੀ ਵੱਧਦੀ ਜਾ ਰਹੀ ਹੈ, ਜ਼ਮੀਨ ਛੋਟੀ ਹੁੰਦੀ ਜਾਂਦੀ ਹੈ।
ਗਿਰਤਾਰ ਸਿਖੰਡੰ,
ਗਿਰ ਨਾਮ ਹੈ ਪਹਾੜਾਂ ਦਾ। ਜਿਹੜੇ ਪਹਾੜ ਨੇ ਉਹ ਵੀ ਦਵਾ ਦਵ ਵੱਢੀ ਦੇ ਜਾ ਰਹੇ ਹਨ, ਪਹਾੜ ਵੀ ਘਟਦੇ ਜਾ ਰਹੇ ਹਨ। ਤਰ ਮਹਿਣੇ ਰੁੱਖ, ਜਿਹੜੀ ਬਨਸਪਤੀ ਹੈ ਰੁੱਖ, ਇਹ ਵੀ ਜੰਗਲਾਂ ਦੇ ਜੰਗਲ ਲੋਕਾਂ ਨੇ ਵੱਢ ਵੱਢ ਕੇ ਮੁਕਾ ਦਿੱਤੇ ਹਨ, ਅੱਗ ਲਾ ਕੇ ਸਾੜ ਦਿੱਤੇ, ਰੁੱਖ ਵੀ ਘਟਦੇ ਹਨ ਦਿਨੋ ਦਿਨ।
ਘਟੰਤ
ਸੇ ਖੰਡੰ, ਸੇ ਮਹਿਣੇ ਤਿੰਨ ਲੋਕ ਵੀ ਘਟ ਰਹੇ ਹਨ। ਜਾਂ ਇਕੱਠਾ ਪਾਠ ਆਇਆ ਹੈ ਸੇ ਖੰਡੰ, ਜਿਹੜੇ 9 ਖੰਡ ਪ੍ਰਿਥਵੀ ਦੇ ਹਨ, ਇਹ ਵੀ ਦਿਨੋ ਦਿਨ ਘਟਦੇ ਜਾ ਰਹੇ ਹਨ।
ਗਿਰ ਤਰ ਸਿਖੰਡੰ,
ਗਿਰ ਪਹਾੜ, ਤਰ ਰੁੱਖ, 3 ਲੋਕ ਤੇ 9 ਖੰਡ, ਇਹ ਵੀ ਘਟਦੇ ਜਾ ਰਹੇ ਹਨ, ਸੌੜੇ ਹੁੰਦੇ ਜਾ ਰਹੇ ਹਨ।
ਘਟੰਤ ਲਲਨਾ,
ਲਲਨਾ ਨਾਮ ਹੈ ਇਸਤਰੀ ਦਾ। ਇਸਤਰੀ ਵੀ ਘਟਦੀ ਜਾ ਰਹੀ ਹੈ, ਭਾਵ ਇਸਤਰੀ ਦਾ ਪਿਆਰ ਵੀ ਦਿਨੋ ਦਿਨ ਘਟਦਾ ਜਾ ਰਿਹਾ। ਜਿਸ ਦਿਨ ਚਾਰ ਲਾਵਾਂ ਲਈਆਂ ਸੀ ਜਿਹੜਾ ਪਿਆਰ ਉਦਣ ਸੀ ਉਹ ਹੁਣ ਨਹੀਂ ਹੈ। ਇਸੇ ਵਾਸਤੇ ਸੁੱਤ ਪੁੱਤਰ ਜਦੋਂ ਪੁੱਤਰ ਦਾ ਜਨਮ ਹੋਇਆ ਸੀ ਜਨਮ ਸਮੇਂ ਹੀ ਹਜ਼ਾਰਾਂ ਰੁਪਈਏ ਖਰਚ ਕਰ ਦਿੱਤੇ ਸੀ। ਹੁਣ ਦੋ ਚਾਰ ਪਾਉਂਡ ਵੀ ਮੰਗਦਾ ਤੇ ਦੇਣ ਨੂੰ ਜੀ ਨਹੀਂ ਕਰਦਾ। ਜਦੋਂ ਵੱਡਾ ਹੋ ਜਾਂਦਾ ਵਿਆਹਿਆ ਜਾਂਦਾ ਉਦੋਂ ਹੋਰ ਪਿਆਰ ਘੱਟ ਜਾਂਦਾ ਹੈ। ਪੁੱਤਰ ਦਾ ਪਿਆਰ ਵੀ ਘਟਦਾ ਜਾ ਰਿਹਾ, ਇਸਤਰੀ ਦਾ ਪਿਆਰ ਵੀ ਘਟਦਾ ਜਾ ਰਿਹਾ ਹੈ।
ਸੁੱਤ ਪ੍ਰਾਤ ਹਿਤੰ
ਮੈਣੇ ਭਰਾ ਜਿਹੜੇ ਸਕੇ ਭਰਾ ਕਦੇ ਜਿੱਥੇ ਮੁੜਕਾ ਡੁੱਲਦਾ ਸੀ ਲਹੂ ਵਹਾ ਦਿੰਦੇ ਸਨ, ਹੁਣ ਉਹੀ ਭਰਾ ਖੁਸ਼ ਹੁੰਦੇ ਨੇ ਵੀ ਚੰਗਾ ਹੋਇਆ, ਇਹਦੇ ਨਾਲ ਏਦਾਂ ਹੀ ਹੋਣੀ ਚਾਹੀਦੀ ਸੀ। ਉਹ ਦੁਖੀ ਵੇਖ ਕੇ ਸੁਖੀ ਹੋ ਰਹੇ ਨੇ, ਕਲਯੁਗ ਦਾ ਸਮਾਂ ਆ ਗਿਆ। ਪਰ ਸਿਉਂ ਪ੍ਰੀਤ ਦਰੋਹ ਆਪਣੇ ਸਿਉਂ ਕਰ ਹੈ ਸਦਾ ਦੁਸ਼ਟ ਗੁਣ ਗਾਨ, ਗੁਰਜਨ ਕੀ ਨਿੰਦਾ ਕਰ ਹੈ ਆਪਸ ਕੋ ਕਹਿਤੇ ਬੁਧਵਾਨ। ਹੇ ਬ੍ਰਹਮਾ ਮੈਂ ਬਿਨਤੀ ਕਰੋ ਸੁਨੋ ਦੇਕਰ ਕਾਨ, ਮਤ ਕਪੂਤ ਕਿਸੀ ਕੋ ਮਤ ਦੋ ਚਾਹੇ ਕਰ ਦੋ ਬੇਸੰਤਾਨ। ਕਿਸੇ ਬੰਦੇ ਨੇ ਬੜੇ ਔਖੇ ਹੋ ਕੇ ਇਹ ਬਚਨ ਲਿਖਿਆ। ਉਹ ਕਹਿੰਦੇ ਵੀ ਜਿਹੜਾ ਪੁੱਤਰਾਂ ਦਾ ਪਿਆਰ ਸੀ ਪੁੱਤਰ ਕਪੁੱਤਰ ਹੋ ਗਏ ਨੇ, ਕੋਈ ਸਪੁੱਤਰ ਨਹੀਂ ਰਿਹਾ। ਕਿਸੇ ਨੇ ਪੁੱਛ ਲਿਆ ਮਹਾਰਾਜ ਕਪੁੱਤਰ ਦੇ ਲੱਛਣ ਕੀ ਨੇ? ਉਹ ਕਹਿੰਦੇ ਪਰ ਸਿਉਂ ਪ੍ਰੇਮ ਆਪਣੇ ਭਰਾਵਾਂ ਨਾਲ ਤੇ ਦੁਸ਼ਮਣੀ, ਤੇ ਜਿਹੜੇ ਵੈਰੀ ਨੇ ਨਾ ਦੂਸਰੇ ਉਹਨਾਂ ਨਾਲ ਦੋਸਤੀ। ਪਰ ਸਿਉਂ ਪ੍ਰੇਮ ਓਪਰਿਆਂ ਨਾਲ ਦੋਸਤੀ, ਉਹਨਾਂ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਜਿੱਥੇ ਤਾਸ਼ ਖੇਡਣ ਵਾਲੇ, ਸ਼ਰਾਬ ਪੀਣ ਵਾਲੇ, ਜੂਆ ਖੇਡਣ ਵਾਲੇ, ਵੇਸਵਾ ਗਾਮੀ, ਗਏ ਗਵਾਤੇ ਲੋਕ ਨੇ, ਉਹਨਾਂ ਦੇ ਗੁਣ ਗਾਉਣੇ, ਉਹਨਾਂ ਦੇ ਸੋਹਲੇ ਗਾਉਣੇ, ਗੁਰੂ ਦੀ ਆਪਣੇ ਮਾਤਾ ਪਿਤਾ ਦੀ ਚੰਗੇ ਪੁਰਸ਼ਾਂ ਦੀ ਨਿੰਦਿਆ ਕਰਨੀ। ਕਰ ਹੈ ਸਦਾ ਦੁਸ਼ਟ ਗੁਣ ਗਾਨ, ਦੁਸ਼ਟ ਬੰਦਿਆਂ ਦੇ ਗੁਣ ਗਾਉਣੇ, ਉਹਨਾਂ ਦੇ ਸੋਹਲੇ ਗਾਉਣੇ, ਉਹਨਾਂ ਦੀਆਂ ਤਸਵੀਰਾਂ ਲਿਆ ਕੇ ਘਰ ਵਿੱਚ ਰੱਖਣੀਆਂ। ਗੁਰਜਨ ਕੀ ਨਿੰਦਾ ਕਰ ਹੈ ਗੁਰੂ ਦੀ ਨਿੰਦਿਆ ਕਰਨੀ, ਤੇ ਸਿਆਣੇ ਆਪਣੇ ਆਪ ਇੰਨੇ ਅਖਵਾਉਣਾ ਵੀ ਹੁਣ ਮੈਂ ਗੁਰੂ ਦੀਆਂ ਗਲਤੀਆਂ ਕੱਢਣ ਲੱਗ ਪਿਆ, ਹੁਣ ਜਿੰਨੀਆਂ ਗੁਰਬਾਣੀ ਵਿੱਚ ਗਲਤੀਆਂ ਨੇ ਮੈਂ ਉਹ ਵੀ ਕੱਢ ਦੇਣੀਆਂ ਨੇ। ਸੋ ਇਹੋ ਜਿਹੜੇ ਲੋਕ ਨੇ ਗੁਰਜਨ ਕੀ ਨਿੰਦਾ ਕਰ ਹੈ ਆਪਸ ਕੋ ਕਹਿਤੇ ਬੁਧਵਾਨ, ਆਪਣੇ ਆਪ ਨੂੰ ਸ਼ਿਵਜੀ ਨਾਲੋਂ ਵੀ, ਬ੍ਰਹਮਾ ਨਾਲੋਂ ਵੀ, ਵਿਸ਼ਨੂੰ ਨਾਲੋਂ ਵੀ ਵੱਡਾ ਸਮਝਣਾ। ਗੁਰਜਨ ਕੀ ਨਿੰਦਾ ਕਰ ਹੈ ਆਪਸ ਕੋ ਕਹਿਤੇ ਬੁਧਵਾਨ, ਹੇ ਬ੍ਰਹਮਾ ਮੈਂ ਬੇਨਤੀ ਕਰੋ ਸੁਨੋ ਦੇ ਕਰ ਕਾਨ। ਹੇ ਬ੍ਰਹਮਾ ਜੀ ਤੁਸੀਂ ਕਾਕੇ ਨੂੰ ਜਨਮ ਤੇ ਦੇਤਾ, ਹੁਣ ਮੈਂ ਤੁਹਾਡੇ ਚਰਨਾਂ 'ਚ ਅਰਜ ਕਰਦਾ, ਸੁਨੋ ਦੇ ਕਰ ਕਾਨ, ਮਤ ਕਪੂਤ ਕਿਸੇ ਕੋ ਤੁਮ ਦੋ ਚਾਹੇ ਕਰ ਦੋ ਬੇਸੰਤਾਨ। ਇਹੋ ਜਿਹਾ ਖੋਟਾ ਪੁੱਤਰ ਨਾ ਦਿਓ, ਇਹਦੇ ਨਾਲੋਂ ਔਂਤਰੇ ਰਹਿਣਾ ਹੀ ਚੰਗਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਪੁੱਤਰ ਦਾ, ਇਸਤਰੀ ਦਾ, ਭਰਾਵਾਂ ਦਾ ਪ੍ਰੇਮ ਦਿਨੋ ਦਿਨ ਘਟਦਾ ਜਾ ਰਿਹਾ ਹੈ।
ਕਟੰਤ ਕਨਕ ਮਾਨਕ
ਮਹਿਣੇ ਸੋਨਾ, ਮਾਨਕ ਮਹਿਣੇ ਰਤਨ, ਜਿਹੜਾ ਸੋਨਾ ਉਹ ਵੀ ਘਟਦਾ ਜਾ ਰਿਹਾ, ਦਿਨੋ ਦਿਨ ਮਹਿੰਗਾ ਹੁੰਦਾ ਜਾ ਰਿਹਾ, ਰਤਨ ਵੀ ਘਟਦੇ ਜਾਂਦੇ, ਪੰਨਾ ਪੁਖ ਰਾਜ ਨੀਲਮ ਚੰਦਰ ਕੰਤ ਮਣੀ ਲਾਲ ਹੀਰੇ ਆਦਿ, ਜਿਨ੍ਹਾਂ ਦਾ ਮੁੱਲ ਬਹੁਤ ਜ਼ਿਆਦਾ ਹੈ, ਲੋਕ ਪਹਿਨਦੇ ਹਨ, ਗਲਾਂ ਵਿੱਚ ਪਾਉਂਦੇ, ਮੁਕਟ ਤੇ ਲਾਉਂਦੇ, ਮੁੰਦਰੀਆਂ 'ਚ ਲਾਉਂਦੇ ਹਨ, ਦਿਨੋ ਦਿਨ ਘਟਦੇ ਜਾ ਰਹੇ ਹਨ। ਮਨੁੱਖ ਦਾ ਵੀ ਪਿਆਰ ਇੱਕ ਦਿਨ ਸੋਨੇ ਨਾਲੋਂ ਚਾਂਦੀ ਨਾਲੋਂ ਘਟਣਾ ਚਾਹੀਦਾ ਸੀ, ਪਰ ਇਹਦਾ ਤੇ ਵੱਧ ਰਿਹਾ ਹੈ।
ਮਾਇਆ ਸਵਰੂਪੰ,
ਇਹ ਸਭ ਮਾਇਆ ਦਾ ਰੂਪ ਹੈ। ਮਾਇਆ ਕਿੰਨਾ ਕਿੰਨਾ ਕਾਰਨਾਂ ਕਰਕੇ ਵਿਆਪਦੀ, ਕਿਸੇ ਨੂੰ ਸੋਨਾ ਹੋ ਕੇ, ਕਿਸੇ ਨੂੰ ਚਾਂਦੀ ਹੋ ਕੇ, ਕਿਸੇ ਨੂੰ ਪੁੱਤਰ ਹੋ ਕੇ, ਕਿਸੇ ਨੂੰ ਇਸਤਰੀ ਹੋ ਕੇ। ਹਾਂਜੀ,
ਨਾ ਕਟੰਤ ਕੇਵਲ ਗੋਪਾਲ ਉਚਿਤ,
ਮੈਂ ਤਾਂ ਮਹਾਰਾਜ ਇਹ ਪੁੱਛਣਾ ਸੀ ਵੀ ਕਿਹੜੀ ਚੀਜ਼ ਹੈ ਜਿਹੜੀ ਘਟਦੀ ਨਹੀਂ। ਸਤਿਗੁਰੂ ਜੀ ਕਹਿੰਦੇ ਨਾ ਘਟਣ ਵਾਲੀ ਚੀਜ਼ ਹੈ, ਨਹਿ ਘਟੰਤ ਕੇਵਲ ਗੋਪਾਲ ਅਚੁੱਤ, ਇੱਕੋ ਇੱਕ ਪਰਮਾਤਮਾ ਦਾ ਨਾਮ ਹੈ, ਪ੍ਰਭੂ ਹੈ ਜਿਹੜਾ ਘਟਦਾ ਨਹੀਂ। ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੀ ਹੁਣ ਹੈ, ਅਚੁੱਤ ਅਗਿੜ ਅਡਿੱਗ ਹੈ।
ਅਸਥਿਰ ਨਾਨਕ ਸਾਧ ਜਨ,
ਇਹ ਜਾਂ ਫਿਰ ਅਸਥਿਰ ਕਹੀਏ, ਸਥਿਰ ਰਹਿਣ ਵਾਲੇ ਸੰਤ ਮਹਾਤਮਾ ਹਨ।
ਨਹਿ ਬਿਲੰਬ ਧਰਮੰ ਬਿਲੰਬ ਪਾਪੰ,
ਗੁਰਦੇਵ ਕਹਿੰਦੇ ਵੀ ਧਰਮ ਧਾਰਨ ਕਰਨ ਲੱਗਿਆਂ ਢੇਰ ਨਹੀਂ ਕਰਨੀ ਚਾਹੀਦੀ। ਇੱਕ ਮੇਰੇ ਵਰਗਾ ਆਦਮੀ ਸੀ, ਉਹਦਾ ਖਜੂਰਾਂ ਖਾਣ ਨੂੰ ਬੜਾ ਜੀ ਕੀਤਾ। ਇੱਕ ਦਿਨ ਉੱਚੀ ਖਜੂਰ ਤੇ ਚੜ੍ਹ ਗਿਆ, ਜਦੋਂ ਟੀਸੀ ਤੇ ਪਹੁੰਚ ਗਿਆ ਤੇ ਹੇਠਾਂ ਹੇਠਾਂ ਨਿਗਾਹ ਮਾਰੀ, ਉਹਨੇ ਕਿਹਾ ਵੀ ਜੇ ਮੈਂ ਡਿੱਗ ਪਿਆ ਤੇ ਰਹਿਣਾ ਕੱਖ ਨਹੀਂ ਮੇਰਾ। ਉਹਨੇ ਉਤਾਂਹ ਨੂੰ ਨਿਗਾਹ ਕਰ ਲਈ, ਖਜੂਰਾਂ ਤੇ ਖਾਧੀਆਂ ਥੋੜੀਆਂ ਬਹੁਤੀਆਂ, ਪਰ ਕੰਬਣ ਲੱਗ ਪਿਆ। ਕਹਿੰਦਾ ਹੇ ਪਰਮਾਤਮਾ ਬਚਾ ਮੈਨੂੰ ਇੱਥੋਂ, ਜੇ ਮੈਂ ਬਚ ਜਾਵਾਂ ਤੇ 100 ਚਾਦਰ ਸੰਤਾਂ ਨੂੰ ਦਾਨ ਕਰੂੰਗਾ। ਇਹ ਸੁਖਣਾ ਸੁੱਖ ਲਈ ਜਿਵੇਂ ਮਾਈਆਂ ਸਾਡੀਆਂ ਥੋੜ੍ਹਾ ਜਿਹਾ ਕਾਕੇ ਦੇ ਕੰਨ 'ਚ ਪੀੜ ਹੋਵੇ ਅਤੇ ਫਿਰ ਅਖੰਡ ਪਾਠ ਸੁੱਖ ਲੈਂਦੀਆਂ ਨੇ। ਉੱਦਾਂ ਨਹੀਂ ਕਰਾਉਣਾ ਆ ਕੇ, ਉੱਦਾਂ ਨਹੀਂ ਗੁਰਦੁਆਰੇ ਆ ਕੇ ਧੰਨ ਦੇਣਾ। ਬਿਪਤਾ ਵਿੱਚ ਆ ਕੇ ਜਿਹੜੇ ਇਹ ਕੰਮ ਕਰਦੇ ਨੇ ਨਾ, ਇਹ ਕਹਿੰਦੇ ਡੰਨ ਭਰਦੇ ਹਨ, ਇਹਨਾਂ ਨੂੰ ਕੋਈ ਪੁੰਨ ਨਹੀਂ ਪ੍ਰਾਪਤ ਹੁੰਦਾ, ਕਰਜ਼ਾ ਲਾਉਂਦੇ ਹਨ। ਤੁਰ ਪਿਆ ਵਾਹਿਗੁਰੂ ਦੇ ਆਸਰੇ ਜਦੋਂ ਅੱਧ 'ਚ ਆ ਗਿਆ ਅਤੇ ਮਨ ਨੇ ਵਿਚਾਰਿਆ ਵੀ ਤੂੰ ਐਵੇਂ ਕਾਹਲੀ ਕੀਤੀ ਆ, ਤੈਨੂੰ 100 ਚਾਦਰ ਸੁੱਖਣ ਦੀ ਕੀ ਜ਼ਰੂਰਤ ਪਈ ਸੀ? 50 ਨਾਲ ਵੀ ਕੰਮ ਚੱਲ ਸਕਦਾ, 50 ਚਾਦਰਾਂ ਚੜ੍ਹਾਵਾਂਗੇ ਸੰਤਾਂ ਦੇ ਡੇਰੇ, ਮਸਾਂ 50 ਕੀ ਆਦਮੀ ਹੋਣੇ ਉੱਥੇ। ਜਦੋਂ ਹੋਰ ਹੇਠਾਂ ਆ ਗਿਆ ਕਹਿੰਦਾ 25 ਬੜੀਆਂ ਨੇ, ਹੇਠਾਂ ਆ ਗਿਆ ਕਹਿੰਦਾ 10 ਹੀ ਬੜੀਆਂ।